ਤੋਮਰ ਛੰਦ ਲਖ ਕੋਪ ਭੀ ਮੁਨੀ ਨਾਰ ਉਠ ਭਾਜ ਬ੍ਰਹਮ ਉਦਾਰ ਸ਼ਿਵ ਸੰਗ ਲੈ ਰਿਖ ਸਰਬ ਭੈ ਮਾਨ ਹਵੈ ਤਜ ਗਰਭ।
ਗਰਭ ਲਫ਼ਜ਼ ਸ਼ਿਵ ਨਾਲ ਆਇਆ ਹੈ, ਜਿਹੜਾ ਬ੍ਰਹਮਾ ਉਹਦੇ ਨਾਲ ਗਰਭ ਲਫ਼ਜ਼ ਨਹੀਂ ਹੈ। ਬ੍ਰਹਮਾ ਦਾ ਮਤਲਬ ਇੱਕ ਦੋ ਗੱਲਾਂ, ਦੂਈ ਗੱਲ ਹੈ ਸਾਰੇ ਕੀ ਜਿਹੜੇ ਨੇ ਦੂਏ ਸਾਧੂ ਨੇ ਉਹ ਸ਼ਿਵਜੀ ਨਾਲ ਗਏ ਨੇ, ਬ੍ਰਹਮਾ ਇਕੱਲਾ ਹੀ ਗਏ, ਬ੍ਰਹਮ ਗਿਆਨੀਆਂ ਦੀ ਫੌਜ ਨਹੀਂ ਹੁੰਦੀ।
ਉਠ ਭਾਜ ਬ੍ਰਹਮ ਉਦਾਰ,
ਬ੍ਰਹਮ ਉਦਾਰ ਚਿੱਤ ਵਾਲਾ, ਉਦਾਰ ਚਿੱਤ ਵਾਲਾ ਜਿਹੜਾ ਹੈ ਬ੍ਰਹਮ ਹੈ, ਜਿਹੜਾ ਗਿਆਨੀ ਆਦਮੀ ਹੁੰਦਾ ਉਹਦਾ ਉਦਾਰ ਚਿੱਤ ਹੁੰਦਾ। ਜਿਹੜੇ ਜੋਗੀ ਨੇ ਦੂਏ ਨੇ ਉਦਾਰ ਚਿੱਤ ਵਾਲੇ ਨੇ। ਗੁਰਬਾਣੀ ਦੀ ਜਿਹੜੀ ਵਿਚਾਰਧਾਰਾ ਇੰਟਰਨੈਸ਼ਨਲ ਲੈਵਲ ਦੀ ਹੈ, ਇਹਦੇ ਚ ਸਾਰੀਆਂ ਹੀ ਮਤਾਂ ਸਮਾ ਜਾਂਦੀਆਂ ਨੇ। ਉਦਾਰ ਤਾਂ ਇਹ ਜਿਹੜੀ ਵਿਚਾਰਧਾਰਾ ਸ਼ਿਵ ਵਾਲੀ ਉਹਦੇ ਚ ਸਾਰੀਆਂ ਮਤਾਂ ਨੀ ਉਹਦੇ ਨਾਲ, ਕਿਉਂਕਿ ਉਹ ਤਾਂ ਮਨਮਤ ਹੈ। ਜਿੱਥੇ ਮਨ ਦੀ ਪ੍ਰਧਾਨਗੀ ਆ ਜਾਂਦੀ ਹੈ ਉੱਥੇ ਸਾਰੇ ਮਨ ਆਪਣੀ ਆਪਣੀ ਸੋਚ ਹੈ, ਉੱਥੇ ਡਿਫਰੈਂਟ ਕਿਸਮ ਦੀ ਸੋਚ ਹੋ ਜਾਂਦੀ ਹੈ। ਜਿੱਥੇ ਮਨ ਦੀ ਸੋਚ ਖਤਮ ਹੁੰਦੀ ਹੈ ਉੱਥੇ ਏਕਤਾ ਹੁੰਦੀ ਹੈ। ਆਖਿਰ ਚਿੱਤ ਕੀ ਇੱਛਾ ਜਿਹੜੀ ਹੈ ਇੱਕ ਹੁੰਦੀ ਹੈ ਸਾਰਿਆਂ ਦੀ, ਮਨ ਦੀ ਇੱਛਾ ਵੱਖਰੀ ਵੱਖਰੀ ਹੁੰਦੀ ਪੂਰਨ ਹੋਏ ਚਿੱਤ ਕੀ ਇੱਛਾ ਤਾਂ ਕਿ ਜਿਹੜਾ ਉਦਾਰ ਚਿੱਤ ਵਾਲਾ ਸੀ ਉਸਨੇ ਹੀ ਉਹਦੇ 'ਤੇ ਖੁਸ਼ ਹੋਇਆ ਸੀ ਉਹਦੀ ਭਗਤੀ 'ਤੇ। ਸ਼ਿਵ ਖੁਸ਼ ਵੀ ਨਹੀਂ ਸੀ ਹੋਇਆ, ਸ਼ਿਵ ਆਪਣੇ ਸਮਾਨ ਨਹੀਂ ਤਾਂ ਭਗਤੀ ਸਮਝਦਾ ਕਿਸੇ ਦੀ, ਉਹ ਪ੍ਰਭਾਵਿਤ ਹੋਇਆ ਕਿਉਂਕਿ ਇਹ ਜਿਹੜੀ ਗਿਆਨ ਨਹੀਂ ਸੀ ਔਰਤ ਨੂੰ ਭਗਤੀ ਸੀ, ਸੇਵਾ ਭਾਵਨਾ ਸੀ, ਗਿਆਨ ਨਹੀਂ ਸੀ, ਗਿਆਨ ਦੀ ਗੱਲ ਨਹੀਂ ਸੀ। ਗਿਆਨ ਤਾਂ ਉਹਨੂੰ ਅਗਲੇ ਜਨਮ 'ਚ ਹੋਣਾ, ਆਦਮੀ ਦੇ ਜਨਮ 'ਚ ਜੈਸਾ ਸੇਵੇ
ਹੋਵੇ,
ਅਗਲਾ ਜਨਮ ਆਦਮੀ ਦਾ ਮੈਨੂੰ ਮਿਲੇ, ਇਸ ਕਰਕੇ ਮਨੁੱਖਾਂ ਦੀ ਸੇਵਾ ਕਰਦੀ ਸੀ। ਸਾਧੂ ਜਿਹੜੇ ਸੀ ਮਨੁੱਖ, ਉਹਨਾਂ ਦੀ ਸੇਵਾ ਕਰਨ ਦੇ ਨਾਲ ਉਹਨੂੰ ਅਗਲਾ ਜਨਮ ਮਨੁੱਖਾ ਮਿਲਣਾ ਸੀ, ਮਨੁੱਖਾ ਜਨਮ ਦੇ ਵਿੱਚ ਫਿਰ ਉਹਨੇ ਗਿਆਨ ਦੀ ਪ੍ਰਾਪਤੀ ਕਰਨੀ ਸੀ। ਜਦੋਂ ਸ਼ਿਵਜੀ ਨਾ ਜਦੋਂ ਬ੍ਰਹਮਾ ਨੇ ਉਹਨੂੰ ਦੇਖਿਆ ਉਹਦੀ ਸੇਵਾ ਨੂੰ, ਉਹਨੇ ਕਿਹਾ ਵੀ ਉਸ ਜਨਮ ਦੇ ਵਿੱਚ ਉਹਨੂੰ ਇਹੀ ਵਰ ਦਿੱਤਾ ਜਾ ਸਕਦਾ ਤਾਂ ਤੂੰ ਪੁੱਤਰਵਤੀ ਹੋ। ਪੁੱਤਰਵਤੀ ਹੋਣਾ ਵੀ ਇੱਕ ਬੜੀ ਮਤਲਬ ਹੈ ਉਪਲਬਧੀ ਹੈ। ਸ਼ਾਇਦ ਉਹਨੂੰ ਇਹ ਪਤਾ ਨਹੀਂ ਸੀ ਵੀ ਇਹਨੇ ਪ੍ਰਣ ਕੀਤਾ ਹੋਇਆ ਵੀ ਮੈਂ ਪੁੱਤਰ ਪੈਦਾ ਨਹੀਂ ਕਰਦਾ, ਉਹਨੂੰ ਪਤਾ ਨਹੀਂ ਸੀ ਇਸ ਗੱਲ ਦਾ। ਉਹਨੂੰ ਪਤਾ ਹੁੰਦਾ ਉਹ ਗੱਲ ਨਾ ਕਹਿੰਦਾ, ਇਹ ਗੱਲ ਲੀਕ ਆਊਟ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ। ਲੀਕ ਆਊਟ ਤਾਂ ਪਹਿਲਾਂ, ਜੇ ਪਹਿਲਾਂ ਆਪਾਂ ਕਹਿ ਦਈਏ ਵੀ ਮੰਨ ਲਈਏ, ਕੱਲ ਮੈਂ ਕਿਹਾ ਸੀ ਨਾ ਜੇ ਮੰਨ ਲਈਏ ਵੀ ਇਹ ਲੀਕ ਆਊਟ ਸੀ ਪਹਿਲਾਂ ਗੱਲ, ਚੈਲੰਜ ਸੀਗਾ, ਤਾਂ ਸਾਰੇ ਰਿਸ਼ੀ ਮੁਨੀਓ ਨੇ ਕਿਹਾ ਦੱਤਾਤ੍ਰੇਅ ਨੂੰ ਵੀ ਭਾਈ ਇਹ ਚੈਲੰਜ ਨੂੰ ਤੂੰ ਕਬੂਲ ਕਰ। ਤੇ ਫਿਰ ਬ੍ਰਹਮਾ ਨੇ ਇਹ ਗੱਲ ਕਹੀ ਕਿ ਉਹਨੂੰ ਤਾਂ ਪਹਿਲਾਂ ਹੀ ਪਤਾ ਸੀ। ਇਹ ਤੋਂ ਇਹ ਪਤਾ ਲੱਗਦਾ ਵੀ ਲੀਕ ਆਊਟ ਨਹੀਂ ਸੀ ਗੱਲ, ਇਹ ਸਤੀ ਅਨਸੋਇਆ ਦੱਤਾ ਅੱਤਰ ਰਿਸ਼ੀ ਦੇ ਵਿੱਚ ਹੀ ਗੱਲ ਸੀ ਦੋਵਾਂ, ਨਹੀਂ ਤਾਂ ਬ੍ਰਹਮਾ ਗਿਆਨੀ ਹੈ ਸਿਆਣਾ ਉਹ ਕਿਵੇਂ ਕਹਿ ਦਿੰਦਾ ਗੱਲ, ਤਾਂ ਕਲੇਸ਼ ਪੈਦਾ ਹੋ ਗਿਆ ਇਹਦੇ ਨਾਲ, ਤਾਂ ਕਹਿ ਨਹੀਂ ਸਕਦਾ ਸੀ। ਦਸਮ ਪਾਤਸ਼ਾਹ ਨੇ ਜੋ ਲਿਖਿਆ ਠੀਕ ਸੁਣ ਲਿਆ, ਠੀਕ ਲਿਖਿਆ ਉਹਨਾਂ ਕਹਾਣੀ ਕਿੰਤੂ ਖੜਾ ਹੁੰਦਾ ਵੀ ਬ੍ਰਹਮਾ ਨੇ ਕਾਹਤੇ ਕਹਿਤੀ ਇਹ ਗੱਲ, ਫਿਰ ਜਾਣ ਬੁੱਝ ਕੇ ਕਹੀ, ਫਿਰ ਛੇੜਾ ਛੇੜਿਆ ਉਹਨੇ ਉਹਦੀ ਗੱਲ। ਸ਼ਾਇਦ ਇਹਨਾਂ ਨੇ ਜਿਹਨਾਂ ਨੇ ਲਿਖਿਆ ਆਪਾਂ ਵਿਰੋਧੀ ਗੱਲ, ਸ਼ਾਇਦ ਉਹ ਬ੍ਰਹਮ ਗਿਆਨੀਆਂ ਦੇ ਖਿਲਾਫ ਨੇ ਲੋਕ, ਉਹਨਾਂ ਨੇ ਜਾਣ ਬੁੱਝ ਕੇ ਲਿਖਿਆ ਕਿ ਬ੍ਰਹਮਾ ਦੀ ਸਿੱਟਾ ਕਹੀ ਹੋ ਇਸ ਗੱਲ ਦੀ। ਪੰਡਿਤ ਹੈ ਨਾ, ਪੰਡਿਤ ਬ੍ਰਹਮ ਗਿਆਨੀ ਦੇ ਖਿਲਾਫ ਹੈ, ਅਸਲ ਦੇ ਵਿੱਚ ਬ੍ਰਹਮ ਗਿਆਨ ਦੀ ਖਿਲਾਫ ਹੈ, ਬ੍ਰਹਮ ਗਿਆਨੀਆਂ ਦੇ ਖਿਲਾਫ ਹੈ ਪੰਡਿਤ, ਪੰਡਿਤ ਦਾ ਬ੍ਰਹਮ ਗਿਆਨ ਦੀ ਰਾਹ ਪਾੜੇ ਬਾਟ ਪਾੜੀ ਹੈ ਕਿ ਬ੍ਰਹਮਾ ਤੇ ਕਿੰਤੂ ਪਰੰਤੂ ਹੋਵੇ, ਇਸ ਕਰਕੇ ਵੀ ਉਹਨੇ ਇਹ ਗੱਲ ਲਿਖੀ। ਇੱਥੋਂ ਪਤਾ ਲੱਗਦਾ ਇਹ ਵੀ ਸੋਧ ਸਿਮਰਤ ਸ਼ਾਸਤਰ ਵਾਲੀ ਗੱਲ ਆ ਗਈ ਨਾ, ਸੋਧ ਦੀ ਗੱਲ ਆਈ ਨਾ। ਬਸ ਆਹ ਨੁਕਤਾ ਸੀ ਕੱਲ ਜਿਹੜਾ ਮੈਂ ਇਸ਼ਾਰਾ ਕੀਤਾ ਸੀ, ਅੱਜ ਉਹ ਉਸ ਬੋਰਡ ਤੇ ਆ ਕੇ ਤੁਹਾਨੂੰ ਦੱਸ ਦਿੱਤੀ ਵੀ ਆਹ ਗੱਲ ਹੈ। ਹਾਂ, ਉਹਨੇ ਇਹ ਕਿਹਾ ਬਈ ਤੁਹਾਨੂੰ ਵਰ ਦਿੱਤਾ, ਜੇ ਪਤਾ ਹੁੰਦਾ ਬ੍ਰਹਮਾ ਨੂੰ ਵੀ ਇਹਦਾ ਪ੍ਰਣ ਕੀਤਾ ਹੋਇਆ ਔਲਾਦ ਨਾ ਪੈਦਾ ਕਰਨ ਦਾ, ਬ੍ਰਹਮਾ ਐਸੀ ਗਲਤੀ ਨਹੀਂ ਸੀ ਕਰਦਾ ਉਹਨੂੰ ਇਹ ਕਹਿ ਕੇ ਪੁੱਤਰਵਤੀ ਉਹਦੀ ਸੀ ਗਲਤੀ
ਨਾਲੇ ਪ੍ਰਣ ਤਾਂ ਹੁੰਦਾ ਹੀ ਪਰਸਨਲੀ ਲੈਵਲ ਤੇ।
ਹਾਂ, ਪਰਸਨਲ ਲੈਵਲ ਤੇ ਉਹ ਕਾਹਦੇ ਕਰਦਾ ਗੱਲ, ਉਹ ਨਹੀਂ ਸੀ ਕਹਿੰਦਾ ਫਿਰ ਗੱਲ। ਤੇ ਸ਼ਿਵ ਜਿਸ ਵਕਤ ਉਹਨੇ ਪਾਇਆ ਨਾ ਖਰੂਦ, ਮਿੱਟੀ ਬੁੱਟੀ ਸਿੱਟੀ, ਗੁੱਸਾ ਕੀਤਾ, ਸ਼ਿਵ ਨੇ ਕਿਹਾ ਵੀ ਮੇਰਾ ਭੈ ਮੈਨੂੰ ਬੈਠਾ ਰਿਹਾ, ਪਹਿਲਾਂ ਬੈਠਾ ਰਿਹਾ ਹੋਊਗਾ ਆਕੜ ਕੇ। ਬ੍ਰਹਮਾ ਨੇ ਦੇਖ ਲਿਆ ਵੀ ਹੁਣ ਆਪੇ ਤੇ ਬਾਹਰ ਹੋਊਗੀ, ਇਹ ਬੁੱਧੀ ਖੋ ਬੈਠੀ ਹੋਣੀ, ਬੁੱਧੀ ਦਾ ਗਿਆਨ ਥੋੜਾ ਸੀਗਾ, ਖੋ ਬੈਠੀ ਵੀ ਪਤਾ ਨਹੀਂ ਕੀ ਗੱਲ ਹੈ ਕਿਉਂ ਖੋ ਬੈਠੀ, ਇਸ ਕਰਕੇ ਉਹ ਉੱਠ ਕੇ ਚਲਾ ਪਰੇ ਹੋਈ, ਤਾਂ ਕਿ ਕੋਈ ਉੱਟੀ ਸਿੱਧੀ ਗੱਲ ਕਹਿ ਦੇਵੇ ਵਾਧਾ ਵਧੇ, ਇਹਦੇ ਅੱਖਾਂ ਦੇ ਪਰੇ ਹੋ ਜਾਈਏ ਜੇ, ਚਲੋ ਲੜਾਈ ਹਟ ਜੂ। ਜੇ ਬ੍ਰਹਮਾ ਉੱਠ ਕੇ ਚਲਾ ਗਿਆ ਫਿਰ ਸ਼ਿਵਜੀ ਵੀ ਚਲਾ ਗਿਆ, ਸ਼ਿਵਜੀ ਨੂੰ ਸਾਰੀ ਫੌਜ ਗਈ ਹੈ।
ਬ੍ਰਹਮਾ ਕੱਲਾ ਨੇ ਸ਼ਿਵ ਸੰਗ ਲੈ ਲਿਖ ਸਰਬ,
ਸਾਰੇ ਰਿਖਿਆਂ ਨੂੰ ਨਾਲ ਲੈ ਕੇ ਸ਼ਿਵਜੀ ਜਾ ਉੱਠਿਆ ਤਾਂ ਨਾਲ ਦੇ ਵੀ ਉੱਠ ਖੜੇ। ਪਹਿਲਾਂ ਅਹੰਕਾਰ ਚ ਬੈਠਾ ਰਿਹਾ ਗਰਭ, ਤਾਂ ਕਿਹਾ
ਪੈਮਾਨ ਹਵੈ ਤਜ ਗਰਭ।
ਹਾਂ, ਪੈ ਪੀ ਤਾਂ ਹੋ ਗਿਆ ਗਰਭ ਛੱਡਤਾ, ਪਹਿਲਾਂ ਪੈ ਨਹੀਂ ਖਾਧੀ ਉਹਨੇ, ਇਹਦਾ ਕਾਲ ਸਾਰਿਆਂ ਦਾ ਕਾਲ ਹੈ, ਸਭ ਦਾ ਕਾਲ ਬਣਦਾ ਆਪਣੇ ਆਪ ਨੂੰ, ਪੈ ਕਿੱਥੇ ਪੈ ਖਾ ਗਿਆ ਉਹ ਤੂੰ ਸਤੀ ਉਪਸੁਰਾ ਤੂੰ, ਪੈ ਪੀਤ ਹੋ ਕੇ ਘਰ ਛੱਡਤਾ ਵੀ ਮੈਂ ਹੂੰ ਸੁਪਰੀਮ, ਆਪਣੀ ਸੁਪਰਮੇਸੀ ਤੇ ਆ ਕੇ ਪੈ ਪੀਤ ਹੋ ਕੇ ਉੱਠ ਕੇ ਤੁਰ ਪਿਆ, ਸਾਰੇ ਰਿਸ਼ੀ ਵੀ ਰਲ ਚੇਲੇ ਰਲ ਚਲੇ ਗਏ। ਮਹਾਂਦੇਵ ਤਾਂ ਕਹਿੰਦੇ ਜਿਹੜੇ ਰਿਖੀ ਨੇ ਉਹ ਦੇਵ ਨੇ ਸਾਰੇ, ਉਹਨਾਂ ਦਾ ਆਗੂ ਹੈ, ਉਹਨਾਂ ਤੋਂ ਸੁਪਰੀਮ ਹੈ ਸਾਰੇ ਨੂੰ ਮੰਨਦੇ, ਇਸ ਕਰਕੇ ਇਹਨੂੰ ਮਹਾਂਦੇਵ ਕਹਿੰਦੇ ਨੇ। ਸੋਰੀ,
ਤਪ ਕੋਪ ਕੈ ਮੁਨੀ ਨਾਰ ਸਿਰ ਕੇਸ ਜਟਾ ਉਪਾਰ।
ਤਾਂ ਉਹਨੇ ਗੁੱਸੇ ਚ ਆ ਕੇ ਸਿਰ ਦਾ ਬਾਰ ਸੀ ਜ਼ੋਰ ਨਾਲ ਝਟਕਾ ਮਾਰਿਆ, ਉਹ ਕੁਛ ਦੋ ਚਾਰ ਬਾਰ ਪੱਟੇ ਗਏ, ਜੜ ਤੋਂ ਪੱਟੇ ਗਏ।
ਕਰਸੋ ਜਬੇ ਕਰ ਮਾਰ ਤਬ ਲੀਨ ਦੱਤ ਅਵਤਾਰ।
ਉਹਨੇ ਉਹ ਬਾਲ ਸੀ ਹੱਥ ਵਿੱਚ, ਹੱਥਾਂ ਨਾਲ ਹੱਥ ਮਾਰੇ, ਉਹ ਬਾਲਾਂ ਦਾ ਹੀ ਦੱਤਾ ਅਵਤਾਰ ਦੱਦੇ ਬਣ ਕੇ ਪੈਦਾ ਹੋ ਗਈ ਹੱਥਾਂ ਚ, ਦੋ ਹੱਥਾਂ ਚ, ਹੱਥਾਂ ਚੋਂ ਹੀ ਪੈਦਾ ਹੋ ਗਿਆ। ਉਹਨੂੰ ਫਿਰ ਇਹ ਆਕਾਸ਼ਵਾਣੀ ਹੋਈ ਬਈ ਤੂੰ ਚਿੰਤਾ ਨਾ ਕਰ, ਆਹੀ ਬਸ ਸੀ ਆ ਪੁੱਤਰ ਹੋ ਗਿਆ ਤੇਰੇ। ਨਾਲ ਇਹ ਵੀ ਉਹਨੂੰ ਕਹਿਤਾ ਵੀ ਹੋ ਗਿਆ ਤੇਰਾ, ਤੂੰ ਚਿੰਤਾ ਨਾ ਕਰ, ਆਹੀ ਪੁੱਤਰ ਹੈ ਪਾਲ ਲੈ ਤੇਰਾ। ਸਮਝ ਨੀ ਉਹਦਾ, ਉਹ ਜਿਹੜਾ ਸੀ ਸੰਕਲਪ ਪ੍ਰਾਣ ਉਹ ਵੀ ਰਹਿ ਗਿਆ, ਉਹਦਾ ਵਰ ਵੀ ਰਹਿ ਗਿਆ, ਦੋਏ ਵਰ ਵੀ ਪੂਰਾ ਹੋ ਗਿਆ, ਦੋਏ ਹੋ ਗਏ। ਥੋੜਾ ਅੱਗੇ ਦੀ ਵਿਆਖਿਆ ਕਰਦੇ ਨੇ ਬਈ ਹੱਥਾਂ ਚ ਪੁੱਤਰ ਕਿਵੇਂ ਪੈਦਾ ਹੋ ਗਿਆ, ਸ਼ੰਕਾ ਖੜਾ ਹੋਊਗਾ, ਉਹਦਾ ਗਾਂ ਜਵਾਬ ਦੇ ਰਿਹਾ।
ਕਰ ਬਾਮ ਮਾਤਰ ਸਮਾਨ,
ਇਹਦੇ ਗਲਤ ਅਰਥ ਕੀਤੇ ਨੇ ਇੱਥੇ। ਬਾਮ ਹੁੰਦਾ ਖਬਾਤ, ਇਹਨੂੰ ਸਜ਼ਾ ਕਹਿ ਗਿਆ, ਪਰ ਪ੍ਰਕਰਮਾਂ ਦੀ ਵੀ ਗੱਲ ਕਰਦਾ। ਖੱਬਾ ਹੱਥ ਜਿਹੜਾ ਹੈ ਉਹ ਇਸਤਰੀ ਦਾ ਪ੍ਰਤੀਕ ਹੈ, ਖੱਬਾ ਹੱਥ ਇਸਤਰੀ ਦਾ ਪ੍ਰਤੀਕ ਹੈ। ਜਿਹੜਾ ਬਾਮ ਹੱਥ ਹੈ, ਖੱਬਾ ਹੱਥ ਹੈ, ਮਾਂ ਦਾ ਸਮਾਨ, ਉਹ ਮਾਤਾ ਦਾ ਕੰਮ ਕੀਤਾ, ਉਹਨੇ ਮਾਂ ਵਾਲਾ ਪੱਖ ਖੱਬੇ ਹੱਥ ਨੇ ਲਿਆ। ਹਾਂ, ਦਹਿਣਾ ਹੱਥ ਹੈ ਜਿਹੜਾ,
ਕਰ ਦਛੰਤਰ ਪ੍ਰਮਾਣ,
ਕਰ ਜਿਹੜਾ ਹੱਥ ਦੀ ਦਛੰਤਰ ਦਹਿਣਾ,
ਦਛੰਤਰ
ਉਹਨੇ ਦੂਆ ਪੱਖ ਲਿਆ, ਅਨੰਤਰ ਅਨੰਤਰ ਹੁੰਦਾ ਵਿਰੋਧੀ ਪੱਖ, ਯਾਨੀ ਪਿਤਾ ਦਾ ਪੱਖ, ਮਾਤਾ ਤੋਂ ਉਲਟ ਕੀ ਹੈ ਪਿਤਾ, ਇਹ ਦੋਏ ਇੱਕ ਦੂਏ ਦਾ ਵਿਰੋਧੀ ਨੇ, ਇਸ ਕਰਕੇ ਇਹਨਾਂ ਦੀ ਬਰਾਬਰੀ ਕਿਵੇਂ, ਉਹਦਾ ਅਨੰਤਰ ਹੈ ਹੋਰ ਚੀਜ਼ ਹੈ, ਉਹ ਹੋਰ ਚੀਜ਼ ਹੈ, ਹੋਰ ਚੀਜ਼ ਹੈ, ਉਹਨਾਂ ਦੀ ਸਮਾਨਤਾ ਹੀ ਨਹੀਂ। ਜਿਹੜੇ ਸਮਾਨਤਾ ਦੀ ਗੱਲ ਕਰਦੇ, ਸਮਾਨਤਾ ਹੈ ਕਿੱਥੋਂ ਇਹਨਾਂ ਦੀ, ਆਦਮੀ ਆਦਮੀ ਦਾ ਸਰੀਰ ਸਮਾਨ ਹੈ, ਹਾਂ ਦਸ਼ੰਤ ਦਸ਼ ਅੰਤਰ ਜਿਹੜਾ ਦਹਿਣਾ ਹੱਥ ਹੈ ਅਨੰਤਰ ਹੈ ਉਹਨੇ ਇਹਦੀ ਮਾਂ ਤੋਂ ਉਲਟ ਬਾਪ ਦਾ ਪਾਰਟ ਪਲੇ ਕੀਤਾ ਉਹਦਾ ਪ੍ਰਮਾਣ ਦਿੱਤਾ ਉਹਨੇ ਸਬੂਤ ਦਿੱਤਾ ਵੀ ਮੈਂ ਸੱਜਾ ਹੱਥ ਪਿਤਾ ਦੇ ਜਗ੍ਹਾ ਖੜਿਆ ਖੱਬਾ ਹੱਥ ਮਾਤਾ ਦੇ ਸਮਾਨ ਦੋਹਾਂ ਹੱਥਾਂ ਚੋਂ ਉਹ ਆਕ੍ਰਿਤੀ ਪੈਦਾ ਹੋਈ ਬਾਲ ਉਹਦੇ ਸਿਰ ਦੇ ਸੀ ਬਾਲ ਉਹਦੇ ਸਿਰ ਦੇ ਸੀ ਹੱਥਾਂ ਚ ਪਸੀਦਾ ਸੀ ਦੋਹਾਂ ਚ ਹੋਰ ਕੁਛ ਨੀ ਹੱਥਾਂ ਦਾ ਪਸੀਦਾ ਹੀ ਸੀ ਦੋਹਾਂ ਹਾਂਜੀ
ਕੀਆ ਪਾਨ ਭੋਗ ਵਿਚਾਰ
ਕਿਉਂਕਿ ਪਾਣੀ ਦਾ ਬੁਲਬਲਾ ਬਣਨਾ ਨਾ ਹੱਥਾਂ ਦੇ ਪਸੀਨੇ ਤੋਂ ਪੈਦਾ ਹੋਇਆ ਸਰ ਹਾਂ ਉਹਨੇ ਇਹ ਜ਼ਰੂਰ ਖਿਆਲ ਆਇਆ ਵੀ ਹੁਣ ਮੈਨੂੰ ਕ੍ਰਿਸ਼ਤ ਭੋਗ ਕਰਨਾ ਪਊਗਾ ਜਿਹੜਾ ਇਹਨੇ ਕਹਿਤਾ ਉਹ ਉੱਠ ਕੇ ਉਹ ਤਾਂ ਚਲਾ ਗਿਆ ਬਾਹਰੋਂ ਪਲਟਾ ਕੇ ਨਹੀਂ ਗਿਆ ਆਪਣਾ ਬ੍ਰਹਮਾ ਦਾ ਚਲਾ ਗਿਆ ਗੱਲ ਕਹਿ ਕੇ ਉਹਨੇ ਕਿਹਾ ਵੀ ਹੁਣ ਅਟਲ ਹੋ ਗਈ ਗੱਲ ਬ੍ਰਹਮਾ ਚਲਿਆ ਗਿਆ ਜੇ ਉਹ ਵਾਪਸ ਲੈ ਲੈਂਦਾ ਆਪਣਾ ਬਚਨ ਸ਼ਾਇਦ ਬਚਤ ਹੋ ਜਾਂਦੀ ਹੁਣ ਕੋਈ ਬਚਤ ਨਹੀਂ ਇੰਨਾ ਉਹਦੇ ਪ੍ਰਭਾਵ ਬ੍ਰਹਮਾ ਦਾ ਥਾ ਕਿ ਬ੍ਰਹਮਾ ਦੀ ਗੱਲ ਕਹੀ ਅਟਲ ਹੈ ਗੁਰਬਾਣੀ ਅਟਲ ਹੈ ਨਾ ਰਾਮ ਕਥਾ ਜੁਗ ਜੁਗ ਅਟਲ ਰਾਮ ਕਥਾ ਬ੍ਰਹਮ ਗਿਆਨੀ ਦੀ ਕਥਾ ਹੈ ਨਾ ਜਿਹੜੀ ਗੁਰਬਾਣੀ ਹੈ ਬ੍ਰਹਮ ਗਿਆਨੀ ਦੀ ਬੋਲੀ ਹੋਈ ਗੱਲ ਹੈ ਗੁਰਮੁਖ ਦੀ ਬੋਲੀ ਹੋਈ ਗੱਲ ਹੈ ਇਸ ਕਰਕੇ ਅਟਲ ਹੁੰਦੀ ਸੰਤ ਬਚਨ ਅਟਲਾਦਾ ਜਿਹੜੇ ਸੰਤ ਨੇ ਉਹਨਾਂ ਦਾ ਜਿਹੜਾ ਬਚਨ ਹੁੰਦਾ ਗੁਰਮਤਿ ਗੁਰਬਾਣੀ ਸੰਤ ਬਚਨ ਹੀ ਹੈ ਇਹ ਅਟਲ ਹੁੰਦਾ ਇਹ ਨਹੀਂ ਟਲਦਾ ਪਰ ਉਹ ਸੰਤ ਬਚਨ ਨਹੀਂ ਸੀ ਉਹ ਸਵਾਇਕ ਉਹਦੇ ਮੂੰਹ ਚੋਂ ਨਿਕਲੀ ਗੱਲ ਉਹ ਸਵਾਇਕ ਨਿਕਲੀ ਅਸਲ ਦੱਤਾਤਰੇ ਦਾ ਜਨਮ ਜੋ ਹੋਣਾ ਸੀ ਹੋਰ ਕਿਤੇ ਹੋ ਨਹੀਂ ਸਕਦਾ ਸੀ ਜੋ ਦੱਤ ਦੀ ਗੱਲ ਹੁਣ ਚੱਲੂਗਾ ਕਰੈਕਟਰ ਦੱਤ ਦੀ ਜੋ ਸਿਫਤ ਆਊਗੀ ਐਸੀ ਕੋਈ ਮਾਂ ਨਹੀਂ ਜਿਹੜੀ ਦੱਤ ਨੂੰ ਐਸੇ ਪੁੱਤਰ ਨੂੰ ਜਨਮ ਦੇ ਸਕੇ ਜਿਹਾ ਜਿਹਾ ਦੱਤ ਸੀ ਇਹ ਸਤੀਮ ਸੋਇਆ ਸੀ ਉਹਦੇ ਹੁਣ ਹੈ ਨਹੀਂ ਹੋਈ ਨਹੀਂ ਸਕਦੀ ਹੁਣ ਉਹਦਾ ਦੱਤ ਬਾਰੇ ਲਿਖਣਗੇ ਹੁਣ ਦੱਤ ਕੀ ਹੈ
ਕੀਆ ਪਾਨ ਭੋਗ ਵਿਚਾਰ ਤਬ ਭਏ ਦੱਤ ਕੁਮਾਰ
ਬਸ ਉਹਨੇ ਇਹ ਕੀਤਾ ਵੀ ਹੁਣ ਇਹ ਕਰਨਾ ਪਊਗਾ ਉਹ ਸੰਕਲਪ ਦੇ ਨਾਲ ਹੀ ਉਹ ਪੈਦਾ ਹੋ ਗਏ ਚਲ
ਅਣਭੂਤ ਉੱਤਮ ਗਾਤ ਉਚਰੰਤ ਸਿਮਰਤ ਸਾਤ
ਅਣਭੂਤ ਕਹਿੰਦੇ ਨੇ ਜਿਹਨੂੰ ਮਾਇਆ ਨਾ ਲੱਗੀ ਹੋਵੇ ਜਿਹੜਾ ਅੰਦਰਲਾ ਸਰੀਰ ਹੈ ਉਹਦਾ ਅੰਦਰਲਾ ਆਤਮਾ ਗੁਪਤ ਦੇਹੀ ਹੈ ਜਿਹੜੀ ਉਹ ਅਣਭੂਤ ਕਹਿੰਦੇ ਨੇ ਉਹਨੂੰ ਅਣਭੂਤ ਭੂਤੀ ਮਾਇਆ ਨਹੀਂ ਲੱਗੀ ਹੋਈ ਦੇਖੋ ਭੂਤ ਜਿੱਥੇ ਲੱਭਦਾ ਉੱਥੇ ਮਾਇਆ ਆਊਗੀ ਉਹ ਭੂਤ ਹੀ ਭੂਤ ਬਣਿਆ ਹੋਇਆ ਨਾ ਸਵੈ ਭੂ ਨੂੰ ਜੋਤ ਬਣਾਈ ਜਾਂਦਾ ਜੋਤ ਕਿਵੇਂ ਬਣ ਗਈ ਉਹ ਮਾਇਆ ਮੈਟਰ ਹੁੰਦੀ ਹੈ ਅਣਭੂਤ ਹੈ ਜਿਹੜਾ ਗਾਤ ਸਰੀਰ ਗਾਤ ਕਹਿੰਦੇ ਨੇ ਦੇਹ ਨੂੰ ਸਰੀਰ ਨੂੰ ਜਿਹੜਾ ਅੰਦਰਲੀ ਦੇਹੀ ਹੈ ਉਹਦੀ ਜਿਹਨੂੰ ਕਿ ਮਾਇਆ ਨਹੀਂ ਲੱਗੀ ਮਾਇਆ ਤਾਂ ਰਹਿੰਦੇ ਹੀ ਹੈ ਜਿਹੜੀ ਉਹਦੀ
ਉਚਰੰਤ ਸਿਮਰਤ ਸਾਤ
ਅਣਭੂਤ ਗਾਤ
ਅਣਭੂਤ ਉੱਤਮ ਗਾਤ
ਉੱਤਮ ਗਾਤ ਜਿਹੜਾ ਅੰਦਰਲਾ ਸਰੀਰ ਹੈ ਉਹ ਉੱਤਮ ਹੈ ਉੱਚਤਮ ਹੈ ਪੂਰਨ ਬ੍ਰਹਮ ਹੈ ਪੂਰਨ ਬ੍ਰਹਮ ਤੋਂ ਉੱਪਰ ਕੁਛ ਨਹੀਂ ਨਾ ਹੁੰਦਾ ਉੱਤਮ ਕਿਉਂ ਉਹ ਸਭ ਤੋਂ ਉੱਚੀ ਸਟੇਜ ਦਾ ਇਹ ਤਾਂ ਉੱਚੀ ਸਟੇਜ ਉਹਦੀ ਹੋ ਹੀ ਨਹੀਂ ਸਕਦੀ ਇਹਦਾ ਮਤਲਬ ਪੂਰਨ ਬ੍ਰਹਮ ਹੈ ਪਾਰ ਬ੍ਰਹਮ ਨਹੀਂ ਹੈ ਪੂਰਨ ਬ੍ਰਹਮ ਇਸ ਕਰਕੇ ਤਾਂ ਥਰ ਰਹਿੰਦਾ ਹਿਲਦਾ ਨਹੀਂ ਗਾ ਅੱਗੇ ਆਊਗਾ
ਉਚਰੰਤ ਸਿਮਰਤ ਸਾਤ
ਉਚਰੰਤ ਸਿਮਰਤ ਸਾਤ ਸਿਮਰਤੀਆਂ ਨਹੀਂ ਇਹ ਕਹਿੰਦਾ ਸਿਮਰਤੀਆਂ ਨਹੀਂ 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 ਪਿਛਲੇ ਸੱਤ ਜਨਮਾਂ ਦੀ ਕਹਾਣੀ ਦੱਸ ਰਿਹਾ ਜਨਮ ਦੇ ਸਿਮਰਤੀ ਹੁੰਦੀ ਹੈ ਜੋ ਸਾਡੇ ਪਿਛਲਾ ਜਨਮ ਉਹਦੀ ਯਾਦਦਾਸ ਸਾਡੇ ਅੰਦਰ ਹੁੰਦੀ ਹੈ ਜਦੋਂ ਜਾਗਦਾ ਨਾ ਹੁਣ ਅਸੀਂ ਸੁਪਨੇ ਦੇ ਵਿੱਚ ਜਦੋਂ ਜਾਗਾਂ ਆਦਮੀ ਜਾਗਦਾ ਸੁਪਨੇ ਚ ਸੁਪਨੇ ਦੀ ਗੱਲ ਯਾਦ ਹੁੰਦੀ ਹੈ ਸਾਡੇ ਜੋ ਅਸੀਂ ਸੁੱਤੇ ਪਏ ਹਾਂ ਇਹ ਨਹੀਂ ਪਤਾ ਹੁੰਦਾ ਅਸੀਂ ਸੁੱਤੇ ਪਏ ਕਿਤੇ ਜਾਣਾ ਪ੍ਰੋਗਰਾਮ ਹੈ ਸਾਡਾ ਉੱਠਦੀ ਸਾਰ ਇਹ ਵੀ ਨਹੀਂ ਪਤਾ ਹੁੰਦਾ ਜੇ ਉੱਠਦੀ ਸਾਰ ਪ੍ਰੋਗਰਾਮ ਫਿਰ ਪਤਾ ਵੀ ਸੁੱਤੇ ਪਏ ਜੇ ਸੁੱਤੇ ਦਾ ਹੀ ਨਹੀਂ ਪਤਾ ਪਿਛਲਾ ਸਭ ਕੁਝ ਭੁੱਲੇ ਹੋਏ ਹੁੰਦੇ ਜਾਂ ਜਾਗਦੇ ਹਾਂ ਤਾਂ ਸਮੇਂ ਆਉਂਦਾ ਜਾਂਦਾ ਇਸ ਕਰਕੇ ਜੇ ਜਾਗਣਾ ਸੁਪਨਾ ਖਤਮ ਹੋਣਾ ਤਾਂ ਪਿਛਲੇ ਜਨਮ ਯਾਦ ਆ ਜਾਣਾ ਸਾਰੇ। ਉਹੀ ਤਾਂ ਸੁਭ ਪਾਸ਼ਾ ਕਹਿ ਰਹੇ ਮੈਨੂੰ ਜਿਹੜੇ ਜਨਮਾਂ ਦਾ ਬੋਧ ਹੋਇਆ। ਹੁਣ ਉੱਤਮ ਸੀ ਨਾ ਇਹਦੀ ਗਾਤ, ਉੱਤਮ ਗਾਤ ਸੀ ਨਾ, ਇਸ ਕਰਕੇ ਤੇ ਸੱਤ ਜਨਮ ਤੱਕ ਦਾ ਇਹਨੂੰ ਪਤਾ ਸੀ। ਸੱਤ ਜਨਮ ਤੱਕ ਦੀ ਉਹਨੇ ਆਪਣੀ ਸੱਤ ਸਿਮਰਤੀਆਂ ਦਾ ਮਤਲਬ ਹੈ ਸੱਤ ਜਨਮ ਦੀ ਸਿਮਰਤੀ ਸੀ ਉਹਦੇ ਕੋਲ, ਯਾਦਾਸ਼ ਸੀ। ਸਿਮਰਤੀਆਂ ਤਾਂ 27 ਨੇ, ਫਿਰ ਸਿਮਰਤੀਆਂ ਤਾਂ 27 ਨੇ, ਸੱਤ ਹੈ ਹੀ ਨਹੀਂ। ਸਿਮਰਤੀਆਂ ਮੂਲ ਰੂਪ ਚ 27 ਨੇ, ਫੇਰ ਸਿਮਰਤੀਆਂ ਉਹ ਸਿਮਰਤੀਆਂ ਦੀ ਚਾਰ ਗੁਣੀ ਵਾਲਾ ਮਿਲੀ, 4 108 ਬਣਾ ਲਈਏ ਮੁੜ ਕੇ। 27 ਸਿਮਰਤੀਆਂ ਦੇ 27 ਬਣ ਕੇ ਹੁੰਦੇ ਸੀ ਪਹਿਲਾਂ ਵਾਲਾ ਦੇ, ਜੇ ਵਾਲਾ ਮਿਲੀ ਚਾਰ ਕੀਤਾ ਵੈਸ਼ਨੂੰ ਨੇ, ਵੈਸ਼ਨੂੰ ਮਾਤਾ ਵਾਲਿਆਂ ਨੇ ਚਾਰ ਮਾਲਾ ਇਕੱਠੀਆਂ ਕਰ ਲਈਆਂ ਤਾਂ 108 ਬਣ ਕੇ ਹੋ ਗਏ, 27 ਚੌਕਾ 108। ਸਿਮਰਤੀਆਂ 7 ਨਹੀਂ ਹੁੰਦੇ, 27 ਨੇ। ਉਹਨੂੰ 7 ਜਨਮ ਦੀ ਸਿਮਰਤੀ ਆ ਗਈ, ਸਿਮਰਤੀ ਸੀ ਉਹਦੇ ਕੋਲ, ਯਾਦਾਸ਼ਤ ਸੀ। ਮੈਂ ਕੀ ਸੀ ਪਿਛਲੇ ਜਨਮ ਵਿੱਚ, ਕਿੱਥੇ ਪੈਦਾ ਹੋਇਆ ਸੀ, ਉਹ ਕਈ ਨਿਆਣੇ ਵੀ ਦੱਸ ਦਿੰਦੇ ਨੇ। ਕੋਈ ਜਗ੍ਹਾ ਆਉਂਦਾ ਨਾ ਨਿਆਣੇ ਪਿਛਲਾ ਜਨਮ ਦੱਸ ਰਹੇ ਨੇ, ਉਹਨੇ ਜੰਮਦੇ ਨਹੀਂ 7 ਜਨਮ ਆਪਣੇ, ਇਸ ਯਾਦਾਸ਼ਤ ਦੱਸਦਾ। ਹਾਂਜੀ,
ਮੁੱਖ ਵੇਦ ਚਾਰ ਰੜੰਤ,
ਚਾਰ ਪ੍ਰਕਾਰ ਦਾ ਗਿਆਨ ਵੀ ਦੱਸ ਰਿਹਾ। ਦੇਖੋ, ਜੇ ਚਾਰ ਵੇਦ ਦਾ ਗਿਆਨ ਹੋਵੇ ਨਾ, ਵਿਆਖਿਆ ਹੋਵੇ, ਉਹਦੀ ਸਮਝ ਹੋਵੇ, ਉਹ ਗੱਲ ਹੋਰ ਹੈ। ਚਾਰ ਵੇਦ ਨੂੰ ਰਟਣ ਕਰਕੇ ਬੋਲਣਾ ਦਾ, ਦੇਖੋ ਗੁਰਬਾਣੀ ਸਾਰੀ ਜਵਾਨੀ ਯਾਦ ਹੈ, ਪਰ ਸਮਝ ਹੈ ਜੀ, ਰੜੰਤ ਲੱਗਦਾ ਹੈ। ਜੇ ਰੜੰਤ ਲਾਉਂਦੀ ਫਿਰ ਤਾਂ ਗਿਆਨ ਹੈ ਉਹਨੂੰ, ਫਿਰ ਗਾਂਹ ਕਾਹਤੇ ਕਿਹਾ ਵੀ ਤੈਨੂੰ ਗੁਰਬਿਨ ਗਿਆਨ ਨਾ ਹੋਏ। ਮੁਖਾਗਰ ਸੀ, ਚਾਰ ਵੇਦ ਯਾਦ ਸੀ ਪਿਛਲੇ, ਯਾ ਰੱਟਾ ਲਾਇਆ ਹੋਇਆ ਸੀ, ਰੜੰਤ ਰੱਟਾ ਲਾਇਆ ਹੋਇਆ ਸੀ,
ਗਿਆਨ ਨਹੀਂ ਸੀ।
ਚਾਰ ਵੇਦਾਂ ਨੂੰ ਰੱਟਾ ਲੱਗਿਆ ਹੋਇਆ ਸੀ। ਅਸੀਂ ਦੇਖਿਆ ਨੇ ਇੱਕ ਸਾਡਾ ਆਪਣੇ ਹੁੰਦਾ ਸੀ ਇੱਥੇ ਦਾ ਹੀ ਬਜ਼ੁਰਗ, ਤੁਸੀਂ ਇੱਕ ਪੰਕਤੀ ਕਿਸੇ ਪੰਨੇ ਦੀ ਗੁਰੂ ਗ੍ਰੰਥ ਸਾਹਿਬ ਦੀ, ਉਹਨੂੰ ਬੋਲਦੋ ਸਾਰਾ ਪੰਨਾ ਬੋਲ ਦੂ, ਕਿਹੜੇ ਪੰਨੇ ਦੀ ਮਰਜ਼ੀ ਬੋਲ ਦੋ, ਪੁਤਲੀ ਪੰਕਤੀ ਬੋਲ ਦੋ ਸਾਰਾ ਪੰਨਾ ਦੇ ਹਾਲ, ਸਾਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਹੋਇਆ ਸੀ। ਉਹ ਕਹਿੰਦਾ ਮੈਂ ਇੱਕ ਵਾਰ ਚੌਕੜਾ ਮਾਰ ਕੇ ਸਾਰਾ ਹੀ ਪਾਠ ਕਰ ਦੂੰਗਾ, ਉੱਠਦਾ ਹੀ ਨਹੀਂ। ਸਮਝੇ? ਹਾਂਜੀ।
ਉਪਜੋ ਸਦੱਤ ਮਹੰਤ,
ਉਪਜੋ ਸਦੱਤ ਮਹੰਤ, ਦੱਤ ਮਹੰਤ, ਮਹੰਤ ਕਿਹਨੂੰ ਕਹਿੰਦੇ ਨੇ? ਜਿਹਦਾ ਦੁਬਾਰਾ ਜਨਮ ਨਾ ਆਉਣਾ ਹੋਵੇ, ਉਹ ਜਨਮ ਤੋਂ ਬਾਅਦ ਉਹ ਮਹੰਤ ਹੈ, ਅਸਲ ਚ ਮਹੰਤ, ਮਹਾਨ ਅੰਤ ਜਿਹਦਾ ਹੋ ਜਾਵੇ, ਸ੍ਰਿਸ਼ਟੀ ਦੁਬਾਰਾ ਨਾ ਆਵੇ ਨਾ। ਜੋ ਲੜੀ ਚੱਲੀ ਆਉਂਦੀ ਹੈ ਨਾ ਜਨਮਾਂ ਦੀ, ਸਾਡੀ ਆਉਂਦੀ ਹੈ ਨਾ ਲੜੀ ਚੱਲੀ 80 ਲੱਖ ਜੂਨ ਦੀ, ਬਸ ਇਹਦਾ ਐਂਡ ਹੋ ਗਿਆ, ਹੁਣ ਗਾਂ ਲੜੀ ਨਹੀਂ ਚੱਲਦੀ। ਮਹਾਨ ਅੰਤ ਮਹੰਤ ਕਹਿੰਦੇ ਨੇ। ਅੰਤ ਕਾਹਦਾ ਹੋਣਾ? ਮਾਇਆ ਚੌਣ ਦਾ ਹੀ ਅੰਤ ਹੋਣਾ, ਭਾਈ ਲੜੀ ਦਾ ਹੀ ਅੰਤ ਹੋਣਾ, ਜਿਹੜੀ ਚੱਲਦੀ ਹੈ ਲੜੀ ਚੱਲਦੀ ਹੈ ਨਾ ਸਾਡੀ ਪਾਠਾਂ ਦੀ, ਜਿਵੇਂ ਚੱਲਦੀ ਹੁੰਦੀ ਹੈ, ਇਹ ਜਨਮਾਂ ਦੀ ਲੜੀ ਚੱਲਦੀ ਹੈ, ਇੱਕ ਤੋਂ ਬਾਅਦ ਦੂਆ ਜਨਮ, ਦੂਆ ਤੋਂ ਬਾਅਦ ਦੂਆ ਜਨਮ, ਕਦੇ ਥੱਲੇ ਨੂੰ ਚੱਲਿਆ ਗਿਆ, ਕਦੇ ਉੱਤਰ ਨੂੰ ਆ ਗਿਆ, ਬਸ ਇਹ ਆਖਰੀ ਜਨਮ ਹੈ ਹੁਣ ਉਹਦਾ। ਮਹੰਤ ਉਹਨੂੰ ਕਹਿੰਦੇ ਨੇ ਜਿਹਦਾ ਉਹ ਜਨਮ ਤੋਂ ਬਾਅਦ ਦੁਬਾਰਾ ਜਨਮ ਨਾ ਹੋਣਾ ਹੋਵੇ। ਹੁਣ ਡੇਰੇਦਾਰ ਨੂੰ ਕਹਿੰਦੇ ਨੇ ਮਹੰਤ, ਡੇਰਾ ਦਾ ਜਿਹੜਾ ਜਿਹਨੂੰ ਗੱਦੀ ਮਿਲਦੀ ਉਹਨੂੰ ਮਹੰਤ ਕਹਿਣ ਲੱਗ ਗਏ। ਇਸ ਕਰਕੇ ਸਾਨੂੰ ਮਹੰਤ ਸ਼ਬਦ ਦੇ ਅਰਥਾਂ ਦਾ ਨਹੀਂ ਪਤਾ।
ਸ਼ਿਵਰ ਸਿਮਰ ਪੂਰਵਲ ਸਰਾਪ, ਬਪ ਦੱਤ ਕੇ ਧਰ ਆਪ।
ਸ਼ਿਵ ਨੇ, ਦੇਖੋ ਸ਼ਿਵ ਦੀ ਗੱਲ ਆ ਗਈ, ਹੁਣ ਮਹਾਦੇਵ ਤਾਂ ਭੱਜ ਗਿਆ, ਮਹਾਦੇਵ ਭੱਜ ਗਿਆ, ਸ਼ਿਵ ਦੀ ਗੱਲ ਆ ਗਈ। ਸ਼ਿਵ ਨੇ ਪੂਰਵਲਾ ਜਿਹੜਾ ਸਰਾਪ ਸੀ ਉਹਨੂੰ ਹੋਇਆ ਸੀ ਨਾ, ਇਹੀ ਸ਼ਿਵ ਹੀ ਹੈ। ਸਰਾਪ ਦੱਤ ਦੇ ਰੂਪ ਚ ਉਤਾਰਦਾ ਰਹੇ ਉਹਨੇ ਆਪ, ਵੀ ਆਪਣਾ ਬੋਲੇਗਾ ਵੀ ਇਹ ਦੱਤ ਦੇ ਰੂਪ ਚ ਸ਼ਿਵ ਦਾ ਹੀ ਅਵਤਾਰ ਹੈ ਕਿਸਮ ਦਾ। ਹੁਣ ਸ਼ਿਵ ਦਾ ਅਵਤਾਰ ਹੋਵੇ ਉਹਦੇ ਮੁਕਾਬਲੇ ਦਾ ਦੂਆ ਅਵਤਾਰ ਨਹੀਂ ਹੋ ਸਕਦਾ, ਜੋ ਕੋਈ ਦੇਹਧਾਰੀ ਨਹੀਂ ਹੋ ਸਕਦਾ। ਸ਼ਿਵ ਦਾ ਅਵਤਾਰ ਤਾਂ ਹੈ, ਮਹੰਤ ਆ ਗਿਆ ਨਾ ਲਫ਼ਜ਼, ਮਹੰਤ ਆ ਗਿਆ, ਮਹੰਤ ਫਿਰ ਸ਼ਿਵ ਦਾ ਅਵਤਾਰ ਹੈ। ਜਦੋਂ ਇਹ ਸ਼ਿਵ ਦਾ ਅਵਤਾਰ ਹੋ ਗਿਆ ਫਿਰ ਇਹਦਾ ਦੁਬਾਰਾ ਜਨਮ ਨਹੀਂ ਹੁੰਦਾ, ਫਿਰ ਨਹੀਂ ਦੁਬਾਰਾ ਕੋਈ ਸ਼ਕਤੀ ਉਹਦੇ ਨਾਲ ਹੁੰਦੀ ਹੈ, ਜਿੱਥੇ ਸ਼ਿਵ ਉੱਥੇ ਸ਼ਕਤੀ ਨਾਲ, ਸ਼ਕਤੀ ਵਿਵੇਕੂਤੀ ਨਾਲ ਹੀ ਆਉਣੀ ਹੈ। ਹਾਂ ਬਸ ਸੁੱਤੀ ਪਈ ਹੁੰਦੀ ਹੈ ਵਿਵੇਕੂਤੀ, ਸੁੱਤੀ ਜਾਗਦੀ ਹੈ, ਸੋਈ ਸੋਈ
ਜਾਗੀ
ਜਾਗੀ, ਵਿਵੇਕ ਬੁੱਧੀ ਹੁੰਦੀ ਹੈ ਉਹਦੇ ਕੋਲ, ਸੁੱਤੀ ਹੋਈ ਹੁੰਦੀ ਹੈ, ਹੋਰ ਕੁਛ ਨਹੀਂ ਹੁੰਦਾ, ਸੁੱਤੀ ਜਾਗਦੀ ਹੁੰਦੀ ਹੈ, ਸੋਈ ਸੋਈ ਜਾਗੀ, ਡਿਵੈਲਪ ਨਹੀਂ ਹੋਣੀ ਹੁੰਦੀ, ਜਾਗਣੀ ਹੁੰਦੀ, ਜਾਗਣੀ ਹੋਰ ਗੱਲ ਹੈ, ਡਿਵੈਲਪ ਹੋਣੀ ਹੋਰ ਗੱਲ।
ਸ਼ਿਵਰ ਸਿਮਰ ਪੂਰਬਲ ਸਰਾਪ,
ਸ਼ਿਵ ਨੇ ਪੂਰਬਲਾ ਸਰਾਪ ਆਪਣਾ ਜਿਹੜਾ ਸੀਗਾ ਉਹਨੂੰ ਹੋਇਆ ਸੀ ਨਾ, ਵੀ ਜਾ ਕੇ ਜਨਮ ਲੈ ਹੰਕਾਰ ਦਾ, ਦੱਤ ਦੇ ਰੂਪ ਚ
ਦੱਤ ਕੇ ਧਰਾਪ,
ਦੱਤ ਦੇ ਰੂਪ ਚ ਅਵਤਾਰ ਧਾਰਨ ਕਰ ਲਿਆ।
ਉਪਜਿਓ ਸੂਆ ਧਾਮ ਅਵਤਾਰ ਪ੍ਰਥਮ ਸੁਤਾਮ,
ਸੂਆ ਦੇ ਸਤੀ ਸੂਆ ਦੇ ਘਰ ਜਨਮ ਲੈ ਲਿਆ, ਉਪਜਿਆ, ਉਪਜਣਾ ਹੁੰਦਾ ਸਰੀਰ ਕਰਕੇ, ਦੇਖੋ ਇਹ ਉਪਜਿਆ ਲਫ਼ਜ਼ ਵਰਤਿਆ, ਇੱਕ ਪ੍ਰਕਾਸ਼ ਹਮਾਰਾ ਪਿਓ, ਜੋਤ ਕਰਕੇ ਪ੍ਰਕਾਸ਼ ਹੁੰਦਾ, ਸਰੀਰ ਕਰਕੇ ਉਪਜਣਾ ਹੁੰਦਾ, ਜੋ ਉਪਜਿਓ
ਸੁਗਣ ਸਾਹਿਬ,
ਸੁਗਣ ਸਾਹਿਬ ਉਪਜਿਆ, ਇਹਨੇ ਬਿਨਸਣਾ, ਜਿਹੜਾ ਪ੍ਰਕਾਸ਼ ਹੋਇਆ ਉਹ ਗੁਪਤ ਪ੍ਰਗਟ ਹੁੰਦਾ ਹੁੰਦਾ, ਉਹ ਬਿਨਸਦਾ ਨਹੀਂ ਹੁੰਦਾ, ਉਹ ਤਾਂ ਗੁਪਤ ਪ੍ਰਗਟ ਹੁੰਦਾ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਭਾਉ, ਉਹ ਗੁਪਤ ਪ੍ਰਗਟ, ਇੱਛਾ ਸਾਡੀ ਗੁਪਤ ਪ੍ਰਗਟ ਹੁੰਦੀ, ਹੁਣ ਪ੍ਰਗਟ ਹੈ ਜਿਹੜੇ ਇੱਛਾ ਕਰਦੇ ਨੇ ਪ੍ਰਗਟ ਹੈ, ਉਹਨੂੰ ਗੁਪਤ ਕਰ ਸਕਦੇ ਨੇ, ਇਹ ਮਨ ਸੁਣਨ ਨਾਲ ਲੁੱਕਾ ਹੈ, ਮਨ ਦਾ ਲੁੱਕ ਜਾਣਾ, ਸੁਣਨ ਹੋ ਕੇ ਚੁੱਪ ਹੋ ਕੇ ਗੁਪਤ ਹੋ ਜਾਣਾ, ਮਨ ਗੁਪਤ ਹੁੰਦਾ ਜਾਂ ਪ੍ਰਗਟ ਹੁੰਦਾ ਜਾਂ ਗੁਪਤ ਹੁੰਦਾ, ਬਸ ਹੋਰ ਕੁਛ ਨਹੀਂ। ਜਿਵੇਂ ਕੱਛੂ ਦੇ ਚਾਰੇ ਪੈਰ ਹੁੰਦੇ ਨੇ, ਸਰੀਰ ਹੁੰਦੀ ਹੈ ਬਾਹਰ ਕੱਢ ਲਈ, ਚਾਰੇ ਅੰਦਰ ਕਰ ਲਏ ਪੈਰ, ਔਰ ਸਰੀਰ ਗੁਪਤ ਹੋ ਗਿਆ, ਹੈ ਅੰਦਰੇ ਪਰ ਦਿੰਦੇ ਨਹੀਂ, ਹੁੰਦੇ ਹੋਏ ਵੀ ਹੈ ਨਹੀਂ, ਪ੍ਰਗਟ ਨਹੀਂ ਹੈਗੇ, ਜਿਹਨੇ ਨਹੀਂ ਦੇਖਿਆ ਉਹ ਤਾਂ, ਉਹ ਤਾਂ ਨਹੀਂ ਸਮਝਦਾ ਵੀ ਇਹਦੇ ਚੀਜ਼ ਕੀ ਹੈ, ਇਹਦੇ ਪੈਰ ਵੀ ਹੋਣਗੇ, ਇਹਦਾ ਸਿਰ ਵੀ ਹੋਊਗੀ, ਇਹਨੇ ਦੇਖਿਆ ਹੀ ਨਹੀਂ, ਜਦ ਨਿਕਲਣਗੇ ਜਦ ਦੇਖੂਗਾ।
ਉਪਜਿਓ ਸੁਆ ਧਾਮ ਅਵਤਾਰ ਪ੍ਰਥਮ ਸੁਤਾਮ,
ਇਹ ਪਹਿਲਾ ਅਵਤਾਰ ਹੈ ਦੁਨੀਆਂ 'ਚ ਸ਼ਿਵ ਦਾ, ਪਹਿਲਾ ਅਵਤਾਰ ਸ਼ਿਵ ਦਾ, ਸ਼ਿਵ ਦਾ ਪਹਿਲਾ ਅਵਤਾਰ ਹੈ, ਦੋ ਅਵਤਾਰ ਹਨ ਸ਼ਿਵ ਜੀ ਦੇ, ਇਹ ਪਹਿਲਾ ਅਵਤਾਰ ਹੈ ਸ਼ਿਵ ਦਾ, ਇਹਨੇ ਕੀ ਚਲਾਇਆ, ਇਹਨੇ ਚਲਾਇਆ ਸੰਨਿਆਸ, ਆਸ ਨੂੰ ਸੁੰਨ ਕਰ ਲੈਣਾ, ਆਸ ਰਹਿਤ ਇੱਛਾ ਰਹਿਤ ਹੋਣਾ।
ਪਾਦਰੀ ਛੰਦ ਉਪਜਿਓ ਸੋ ਦੱਤ ਮੋਹਨੀ ਮਹਾਨ,
ਉਪਜਿਓ ਸੋ ਦੱਤ ਮੋਹਨੀ ਮਹਾਨ, ਮੋਹਨੀ ਦਾ ਮਤਲਬ ਇਹ ਨਹੀਂ ਮੂੰਹ ਨਾਲ ਨਹੀਂ ਬੋਲਣਾ,
ਮੋਹਨੀ ਮਹਾਨ,
ਹਾਂ ਮੋਹਨੀ ਮਹਾਨ, ਮੋਹ ਜਿਹੜਾ ਹੈ ਨਾ ਅਸਲ ਚ ਮਾਇਆ ਨੂੰ ਮੋਹਣੀ ਕਿਹਾ, ਵਾਇਆ ਜਿਹੜੀ ਹੈਗੀ ਇਹ ਐਸੀਆਂ ਇਹਦੇ ਚ ਚੀਜ਼ਾਂ ਨੇ, ਐਸੇ ਇਹਦੇ ਰੰਗ ਰੂਪ ਨੇ, ਇਹਦੇ ਇਹ ਆਪਣੇ ਕਸ਼ ਪੈਦਾ ਕਰਦੀ ਹੈ, ਇੱਛਾ ਪੈਦਾ ਕਰਦੀ ਹੈ ਪ੍ਰਾਪਤੀ ਦੀ, ਬਿਨ ਦੇਖੇ ਉਪਜੇ ਨਹੀਂ ਹਾਸਾ, ਜਦ ਇਹਨੂੰ ਦੇਖਦਾ ਹੈ, ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਇਹਦੇ ਵਿੱਚ ਜਿਹਨੂੰ ਪ੍ਰਾਪਤੀ ਦੀ ਇੱਛਾ ਪੈਦਾ ਹੁੰਦੀ ਹੈ, ਕੋਈ ਨਵੀਂ ਚੀਜ਼ ਹੁੰਦੀ ਹੈ ਅਸੀਂ ਦੇਖਦੇ ਹਾਂ, ਉਹਦੇ ਵਿੱਚ ਇੱਛਾ ਪੈਦਾ ਹੁੰਦੀ ਹੈ, ਸਾਨੂੰ ਸੋਹਣੀ ਲੱਗਦੀ ਹੈ, ਉਹ ਸੋਹਣਾ ਲੱਗਣਾ ਹੀ ਮੋਹ ਹੈ, ਬੱਚੇ ਸੋਹਣੇ ਲੱਗਦੇ ਨੇ ਤਾਂ ਹੀ ਮੋਹ ਹੁੰਦਾ, ਉਹ ਰੂਪ ਦਾ ਮੋਹ ਹੁੰਦਾ, ਰੂਪ ਦੀ ਕਾਮਨਾ ਹੁੰਦੀ ਹੈ, ਕਾਮਨਾ ਇੱਛਾ ਹੁੰਦੀ ਹੈ, ਇੱਛਾ ਮੋਹ ਹੈ, ਇਹ ਬਸ ਲਫ਼ਜ਼ਾਂ ਦੇ ਉਹ ਜਿਵੇਂ ਬਰਫ਼ ਹੈ, ਭਾਫ਼ ਹੈ, ਪਾਣੀ ਹੈ, ਪਿਆਸ ਤੁਹਾਨੂੰ ਬਰਫ਼ ਦੀ ਇੱਛਾ ਨਹੀਂ ਹੁੰਦੀ, ਪਾਣੀ ਦੀ ਇੱਛਾ ਹੁੰਦੀ, ਪਿਆਸ ਵਿੱਚ ਪਾਣੀ ਦੀ ਇੱਛਾ, ਬਰਫ਼ ਦੀ ਇੱਛਾ ਨਹੀਂ, ਨਾ ਭਾਫ਼ ਦੀ ਇੱਛਾ, ਨਾ ਬਰਫ਼ ਦੀ ਇੱਛਾ, ਪਾਣੀ ਦੀ ਇੱਛਾ, ਹਾਲਾਂਕਿ ਦੋ ਤਿੰਨੇ ਇੱਕੋ ਹੀ ਗੱਲ ਹੈ, ਹੈ ਤਾਂ ਭਾਵ ਵੀ ਉਹੀ ਚੀਜ਼ ਹੈ, ਬਰਫ ਵੀ ਉਹੀ ਚੀਜ਼ ਹੈ, ਪਾਣੀ ਵੀ ਉਹੀ ਚੀਜ਼ ਹੈ, ਪਰ ਗੱਲ ਪਾਣੀ ਨਹੀਂ ਕਰੋਗੇ ਤੁਸੀਂ, ਪਾਣੀ ਦੇਖੋ ਇੱਥੇ ਕਿਤੇ ਹੈ।
ਦਸ ਚਾਰ ਚਾਰ ਵਿਦਿਆ ਨਿਧਾਨ,
ਦਸ ਚਾਰ ਚਾਰ ਵਿਦਿਆ ਨਿਧਾਨ, ਸਾਰੀ ਜਿੰਨੀ ਸੰਸਾਰ ਦੇ ਵਿੱਚ ਇਹੀ ਵਿਦਿਆ, ਚਾਰ ਚਾਰ ਵਿਦਿਆ ਨਿਧਾਨ, ਇਹ 18 ਵਿਦਿਆ ਕਹੀ ਜਾਂਦੇ ਨੇ। ਇਹ ਨਿਰਾਕਾਰੀ ਜਿਹੜੀ ਵਿਦਿਆ ਹੈ, ਜਿਵੇਂ ਆਹ ਬ੍ਰਹਮ ਵਿਦਿਆ, ਜਿਹੜੀ ਬ੍ਰਹਮ ਵਿਦਿਆ ਨਾ, ਇਹ ਦਸ ਦੁਆਰਿਆਂ ਦੀ ਗੱਲ ਚੱਲਦੀ ਹੈ, ਚੱਲਦੀ ਹੈ ਨਾ, ਸਾਡੇ ਗੁਰਬਾਣੀ ਦਸ ਦੁਆਰਿਆਂ ਦੀ ਗੱਲ ਚੱਲਦੀ ਹੈ ਨਾ, ਦੋ ਦੁਆਰੇ ਪ੍ਰਗਟ ਕੀ ਹੈ, ਦਸਵਾਂ ਗੁਪਤ ਜਿਹਦੇ ਦੁਆਰੇ ਦਸ ਨਹੀਂ ਹੈਗੇ ਉਹਨੂੰ ਮੁਕਤੀ ਨਹੀਂ ਮਿਲ ਸਕਦੀ, ਜਿਹਦੇ ਘੱਟ ਨੇ ਜਾਂ ਵੱਧ ਨੇ ਉਹਨੂੰ ਮੁਕਤੀ ਨਹੀਂ ਮਿਲਦੀ ਹੈ, ਦਸ ਦੁਆਰੇ ਵਾਲੇ ਨੂੰ ਮੁਕਤੀ ਮਿਲਦੀ, ਦਸ ਦੁਆਰੇ ਆਦਮੀ ਦੇ ਜਨਮ ਚ ਨੇ, ਨਰ ਦੇ ਜਨਮ ਚ ਨੇ, ਫਿਰ ਆਦਮੀ ਦਾ ਜਿਹੜਾ ਹੈ ਸਰੀਰ ਇਹ ਦਸ ਦੁਆਰੇ ਵਾਲਾ।
ਸ਼ਾਸਤਰ ਅੱਗੋ ਸੁੰਦਰ
ਚਾਰ ਚਾਰ ਉਹ ਸੰਸਾਰੀ ਗਿਆਨ ਦੇ ਵਿੱਚ, ਜਿਵੇਂ ਵੇਦ ਦੇ ਵਿੱਚ ਚਾਰ, ਅਸਲ ਚ ਵੇਦ ਪਹਿਲਾਂ ਇੱਕ ਸੀ ਪਰ ਚਾਰ ਬਣ ਵਰਤੇ, ਆਯੁਰਵੇਦ ਹੈ ਜਿਹੜਾ ਆਯੁਰਵੈਦਿਕ ਹੈ, ਸਰੀਰ ਦੀਆਂ ਜੜੀ ਬੂਟੀਆਂ ਦਾ ਗਿਆਨ, ਬਿਮਾਰੀਆਂ ਦਾ ਗਿਆਨ, ਇਹ ਵੀ ਤਾਂ ਉਹਦੇ ਵਿੱਚ ਹੁੰਦਾ, ਉਹ ਹੋਰ ਪ੍ਰਕਾਰ ਆਪਣੇ ਪ੍ਰਕਾਰਾਂ ਆ ਗਈਆਂ। ਜਿਹੜਾ ਮਾਇਆ ਦਾ ਗਿਆਨ ਹੈ ਉਹ ਬਹੁਤ ਪ੍ਰਕਾਰੀ ਹੈ, ਬਹੁਤ ਪ੍ਰਕਾਰ ਦਾ, ਜਿਹੜਾ ਤਤ ਗਿਆਨ ਉਹ ਇੱਕੋ ਪ੍ਰਕਾਰ, ਤਤ ਗਿਆਨ ਇੱਕੋ ਪ੍ਰਕਾਰ, ਅਤੇ ਬਾਕੀ ਤਾਂ ਬਹੁਤ ਪ੍ਰਕਾਰ, ਮਾਇਆ ਦਾ ਗਿਆਨ ਅਨੰਤ ਪ੍ਰਕਾਰ, ਇਹਦੇ ਵਿੱਚ ਇੱਕ ਰਿੱਧੀਆਂ ਸਿੱਧੀਆਂ ਵਾਲਾ ਗਿਆਨ ਹੈ, ਉਹ ਜਿਵੇਂ ਉਹ ਕਹਿੰਦੇ ਨੇ ਜੀ ਉਹ ਕੀਤਾ ਜੱਗ ਕੀਤਾ, ਉਹ ਚ ਰਥ ਨਿਕਲਿਆ, ਕਿਸੇ ਚੋਂ ਕੁਛ ਨਿਕਲਿਆ, ਉਹ ਕਰਾਮਾਤਾਂ ਵਾਲਾ, ਉਹ ਅਲੱਗ ਚੈਪਟਰ ਹੈ। ਆ ਜਿਹੜੇ ਆ ਨੇ ਕਰਦੇ ਜੰਤਰ ਮੰਤਰ ਆ ਜਿਹੜੇ ਕਰਦੇ ਨੇ, ਕਰਦੇ ਨੀ ਬੱਚਿਆਂ ਨੂੰ ਮਾਰ ਕੇ, ਉਹ ਕਰਦੇ ਐਂ ਜਾਂ ਕੁਛ ਕਰਦੇ ਨੇ, ਉਹ ਅਲੱਗ ਹੈ। ਰਿਸ਼ੀ ਮੁਨੀ ਵੀ ਕਰਦੇ ਸੀ, ਯੱਗ ਕਰਦੇ ਸੀ, ਸ਼ਕਤੀਆਂ ਕਰਦੀਆਂ, ਇਹ ਚੋ ਜੀ ਰਥ ਨਿਕਲਿਆ, ਇਹਦੇ ਚੋਂ ਧੰਸ ਨਿਕਲਿਆ, ਜਿਵੇਂ ਕਹਿੰਦੇ ਨੇ ਸਮੁੰਦਰ ਲੜਕਿਆ, ਉਹ ਚ ਉਹ ਹੋਇਆ, ਫਿਰ ਇਹਨੂੰ ਨੀ ਮੰਨਦਾ ਬ੍ਰਹਮ ਗਿਆਨੀ ਇਹਨਾਂ ਗੱਲਾਂ ਨੂੰ ਮੰਨਦਾ। ਉਹ ਰਿਸ਼ੀ ਮੁਨੀ ਇਹ ਜਿਹੇ ਯੱਗ ਕਰਦੇ ਸੀ, ਉਹ ਰਾਵਣ ਉਹਨਾਂ ਨੂੰ ਖਰਾਬ ਕਰ ਦਿੰਦਾ ਸੀ, ਆ ਕੇ ਇਹ ਪਖੰਡ ਕਰ ਦਿੰਦਾ ਸੀ, ਰਾਮਚੰਦਰ ਉਹਦੀ ਮਦਦ ਕਰਦਾ ਸੀ। ਬ੍ਰਾਹਮਣ ਰਾਮਚੰਦਰ ਨੂੰ ਚੰਗਾ ਸਮਝਦੇ ਨੇ ਇੱਥੇ ਦੇ, ਅਸਲ ਦੇ ਵਿੱਚ ਰਾਮਚੰਦਰ ਨੂੰ ਸੀ ਚੰਗਾ ਸਮਝਦੇ, ਜੇ ਰਾਵਣ ਨਾ ਹਾਰਦਾ ਪਹਿਲਾਂ ਰਾਵਣ ਦੇ ਨਾਲ ਸੀ, ਬ੍ਰਾਹਮਣ ਰਾਵਣ ਦੇ ਨਾਲ ਸੀ, ਜਾਂ ਰਾਮਚੰਦਰ ਮਾਰ ਕੇ ਆਇਆ ਰਾਵਣ ਨੂੰ, ਜਿੱਤ ਕੇ ਆਇਆ ਜੰਗ, ਤਾਂ ਬ੍ਰਾਹਮਣਾਂ ਨੇ ਅਯੋਧਿਆ ਦੇ ਇਹਨੂੰ ਤਿਲਕ ਨਹੀਂ ਦਿੱਤਾ, ਬਾਕੀ ਹੋ ਗਏ ਵੀ ਰਾਮਚੰਦਰ ਨੂੰ ਤਿਲਕ ਨਹੀਂ ਦੇਣਾ, ਰਾਵਣ ਨੂੰ ਮਾਰ ਕੇ ਆਇਆ, ਰਾਵਣ ਬ੍ਰਾਹਮਣ ਸੀ। ਉਦੋਂ ਤਾਂ ਗੱਲ ਇਹ, ਅੱਜ ਸਾਰੇ ਰਾਮਚੰਦਰ ਨੂੰ ਮੰਨਦੇ ਨੇ, ਕੋਈ ਜਿਹੜਾ ਰਾਜਾ ਹੋ ਜਾਂਦਾ ਉਧਰੇ ਹੋ ਜਾਂਦਾ ਬ੍ਰਾਹਮਣ, ਜਿੱਧਰ ਪੈਸਾ ਹੁੰਦਾ ਹੈ ਬ੍ਰਾਹਮਣ ਤਾਂ ਨਹੀਂ ਹੁੰਦਾ ਹੈ, ਪੰਡਿਤ ਹੋ ਜਾਂਦਾ, ਪੰਡਿਤ ਨਹੀਂ ਬ੍ਰਾਹਮਣ ਨਹੀਂ, ਉਹ ਬ੍ਰਾਹਮਣ ਸੀ ਪੰਡਿਤ ਨਹੀਂ ਸੀ, ਜਿਹੜਾ ਬ੍ਰਹਮ ਗਿਆਨੀ ਹੁੰਦਾ ਬ੍ਰਾਹਮਣ ਹੁੰਦਾ, ਜਿਹੜਾ ਵਿਦਵਾਨ ਹੁੰਦਾ ਪੰਡਿਤ ਹੁੰਦਾ, ਇਹ ਪੰਡਿਤ ਹੋ ਗਏ, ਪੰਡਿਤ ਹੋ ਗਏ, ਬ੍ਰਾਹਮਣ ਪੜਨਾ ਛੱਡਤਾ। ਉਦੋਂ ਤੱਕ ਬ੍ਰਾਹਮਣ ਤੇ ਜਾਂ ਇਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਤਿਲਕ ਨਹੀਂ ਦੇਣਾ, ਉਦੋਂ ਤੱਕ ਬ੍ਰਾਹਮਣ ਸੀ, ਜਦੋਂ ਉਹ ਛੱਡ ਦਿੱਤਾ ਉਹਨਾਂ ਨੇ ਕੀ ਕੀਤਾ, ਸਰਜੂ ਨਦੀ ਦੇ ਪਾਰ ਵਾਲੇ ਜਿਹੜੇ ਗਰੀਬ ਸੀ ਬ੍ਰਾਹਮਣ, ਜਿਹੜੇ ਤਾਂ ਸੀਗੇ ਰਾਜ ਪ੍ਰੋਹਤ, ਰਾਜਾ ਉਹਨਾਂ ਦੇ ਦਬਾਅ ਚੱਲਦਾ ਸੀ ਦਸ਼ਰਥ, ਉਹਨਾਂ ਨੇ ਕਿਹਾ ਵੀ ਤੂੰ ਇਹ ਕਰਕੇ ਆਇਆ ਵੀ ਪ੍ਰਾਸ਼ਚਿਤ ਕਰ, ਇਹ ਕਰ ਉਹ ਕਰ, ਰਿਸ਼ੀ ਮੁਨੀਆਂ ਨੇ ਕਿਹਾ ਵੀ ਨਹੀਂ ਕਰਨਾ ਅਸੀਂ ਪ੍ਰਾਸ਼ਚਿਤ, ਪੰਡਿਤ ਹੋਰ ਚੀਜ਼ ਹੈ, ਰਿਸ਼ੀ ਮੁਨੀ ਤੋਂ ਹੋਰ ਚੀਜ਼ ਹੈ, ਰਾਮਚੰਦ ਨੂੰ ਕਿਹਾ ਵੀ ਉਹ ਦੂਏ ਲਿਆਓ ਪੰਡਿਤ ਆਪਾਂ ਬਾਹਰ, ਗਰੀਬ ਲਿਆ ਕੇ ਉਹ ਕਰਤੇ, ਉਹਨਾਂ ਨੂੰ ਕਿਹਾ ਜਾਓ ਭੱਜੋ ਤੁਸੀਂ, ਫਿਰ ਗੁੱਤ ਗੁੱਤ ਕਰਕੇ ਆਏ ਹੋਣੇ ਨੇ ਬਾਅਦ ਚ ਵੀ ਚੱਲ ਅਸੀਂ ਵੀ ਆ ਜਾਂਦੇ, ਹਟਾਤੇ ਉਹਨਾਂ ਨੇ, ਕੱਢਤੇ ਉੱਥੋਂ ਵੀ ਜਾਓ ਭੱਜ ਘਰ ਨੂੰ ਆਪਣੇ, ਉਹਨਾਂ ਨੇ ਉਹਨੂੰ ਤਾਂ ਤਿਲਕ ਲਵਾ ਲਿਆ। ਉਦੋਂ ਤੱਕ ਬ੍ਰਾਹਮਣ ਸੀ, ਸਟੈਂਡ ਲਿਆ ਇਹਨਾਂ ਨੇ ਵੀ ਇਹ ਜਿਹੜੇ ਜੱਗ ਵਗੈਰਾ ਨੇ ਪਖੰਡ, ਯੱਗ ਵਗੈਰਾ ਨੇ ਜਿਹੜੀ ਸ਼ਕਤੀਆਂ ਕਹਿੰਦੇ ਆ ਜਾਂਦੀਆਂ ਆਦਮੀ 'ਚ, ਇੱਕ ਤੀਰ ਆ ਜਾਂਦਾ ਜੀ ਜਿਹੜਾ ਸਾਰਿਆਂ ਨੂੰ ਇਹ ਕੁੱਲ ਦਾ ਨਾਸ ਕਰ ਦੇਵੇ ਹੈ ਉਹ ਜਿਹੜਾ ਇਹੋ ਜਿਹੀਆਂ ਗੱਲਾਂ ਨੇ ਇਹਨਾਂ ਨੂੰ ਮਿਲਦੀ ਗੁਰਬਾਣੀ ਇਹਨਾਂ ਗੱਲਾਂ ਨੂੰ ਨਹੀਂ ਮਿਲਦੀ ਇਹਨਾਂ ਨੇ ਸਾਡੇ ਨਾਲ ਵੀ ਜੋੜਤਾ ਗੁਰਦੇ ਬਾਦ ਨੂੰ ਪੰਜ ਤੀਰ ਦਿੱਤੇ ਦਸਮ ਪਾਤਸ਼ਾਹ ਝੂਠ ਹੈ ਗੱਲ ਇਹੋ ਜਿਹੇ ਕਰਾਮਾਤ ਵਾਲਾ ਕੋਈ ਤੀਰ ਨਹੀਂ ਦਸਮ ਪਾਤਸ਼ਾਹ ਕੋਲ ਤੀਰ ਹੁੰਦੇ ਉਹਨਾਂ ਕੋਲ ਤੀਰ ਨਹੀਂ ਸੀਗੇ ਇੱਥੇ ਉਹ ਆਪੇ ਕਰ ਦਿੰਦੇ ਰੋਕ ਕਰਨਾ ਸੀ ਇੱਥੇ ਉਹ ਆਪਣੀਆਂ ਗੱਲਾਂ ਠੀਕ ਕਰਨੀਆਂ ਸੀ ਉਹਨਾਂ ਨੇ ਸਮਝਿਆ ਜਸਟੀਫਾਈ ਕਰਦੀਆਂ ਸੀ ਕਰਾਮਾਤਾਂ ਪੰਜ ਤੀਰ ਦੇਤੇ ਉਹ ਦੇਤਾ ਇੱਕ ਤੀਰ ਚਲਾਤਾ ਜੀ ਉੱਥੇ ਬੰਦੇ ਬਹਾਦਰ ਵਾਲਾ ਪੜ ਕੇ ਦੇ ਲਓ ਉੱਥੇ ਹਨੇਰੀ ਆ ਗਈ ਜੀ ਰੇਤਾ ਉਹਨਾਂ ਦੀ ਅੱਖਾਂ 'ਚ ਪੈ ਗਿਆ ਇਹੋ ਜਿਹਾ ਕੋਈ ਲਿਖਿਆ ਹੋਇਆ ਬੰਦੇ ਬਹਾਦਰ ਦੇ ਉਹਦੇ ਵਿੱਚ ਪਿਜਰਾ ਲੈ ਕੇ ਉੱਡ ਗਿਆ ਉਹ ਉੱਡ ਗਿਆ ਇਹੋ ਜਿਹੀਆਂ ਗੱਲਾਂ ਲਿਖੀਆਂ ਫਜ਼ੂਲ ਉਹਦੇ ਨਾਲ ਜੋੜੀ ਹੋਈ ਹੈ ਬਹੁਤ ਸਾਰੀਆਂ ਕਰਾਮਾਤਾਂ ਗੁਰਬਾਣੀ ਨਹੀਂ ਇਹਨਾਂ ਗੱਲਾਂ ਨੂੰ ਮੰਨਦੀ ਬ੍ਰਾਹਮਣ ਨਹੀਂ ਸੀ ਮੰਨਦਾ ਇਹਨਾਂ ਗੱਲਾਂ ਪੰਡਿਤ ਮੰਨਣ ਲੱਗ ਗਿਆ ਇਹ ਰਿਸ਼ੀਆਂ ਮੁਨੀਆਂ ਦੀਆਂ ਗੱਲਾਂ ਨੇ ਸਿਮਰਤ ਸ਼ਾਸਤਰ ਇਹਨਾਂ ਦੇ ਹੀ ਲਿਖੇ ਹੋਏ ਵੇਦ ਤੋਂ ਇਹਨਾਂ ਨੇ ਬਾਟ ਪਾੜੀ ਹੋਈ ਹੈ ਪੰਡਿਤ ਪਾੜੀ ਬਾਟ ਹਾਂਜੀ
ਸ਼ਾਸਤਰਕ ਸੁੱਧ ਸੁੰਦਰ ਸਰੂਪ
ਸ਼ਾਸਤਰਿਕ ਸ਼ਾਸਤਰਾਂ ਦਾ ਗਿਆਤਾ
ਸ਼ਾਸਤਰਿਕ ਸੁੱਧ ਸੁੰਦਰ ਸਰੂਪ
ਸ਼ਾਸਤਰਿਕ ਹੈ ਬ੍ਰਹਮ ਗਿਆਨੀ ਨਹੀਂ ਹੈ ਕਿਉਂਕਿ ਸ਼ਾਸਤਰੇ ਪੜ੍ਹੇ ਤੇ ਪਿਛਲੇ ਜਨਮ ਜੋ ਪਿੱਛੇ ਪੜ ਗਿਆ ਬੁੱਧੀ ਉਹੀ ਸੀ ਸੰਤੋਖ ਤੱਕ ਸੀ ਪੜ੍ਹਾਈ ਉਦੋਂ ਅੱਗੇ ਨਹੀਂ ਸੀ ਸੰਤੋਖ ਤੱਕ ਦੀ ਪੜ੍ਹਾਈ ਸੀ ਉਦੋਂ ਅੱਗੇ ਨਹੀਂ ਸੀ ਸ਼ਾਸਤਰਿਕ
ਅਭਤੂਤ ਰੂਪ
ਗੰਧਰ ਸਰੂਪ ਸੀ ਸੁੰਦਰ ਸਰੂਪ ਸੀ ਸੁੰਦਰ ਘਾਟ ਘੜੀ ਹੋਈ ਸੀ ਅੰਦਰਲੇ ਸਰੀਰ ਦੀ ਗੱਲ ਹੈ ਬਾਹਰਲੇ ਦੀ ਨਹੀਂ ਗੱਲ ਹੈ ਸ਼ਾਸਤਰ ਦਾ ਕਿਹਾ ਤਾਂ ਕੌਣ ਬੁੱਧੀ ਕਿਹਾ ਤਾਂ ਬੁੱਧੀ ਜੀ ਗਿਆਨ ਸੁੰਦਰ ਬੁੱਧ ਵਾਲਾ ਸੀ ਬੁੱਧ ਚ ਮਲੀਨਤਾ ਨਹੀਂ ਸੀ ਵਿਸ਼ਯੂਦ ਨਹੀਂ ਸੀ ਕਰਦਾ ਗਿਆਨ ਨੂੰ ਸੁੰਦਰ ਗਿਆਨ ਹੁੰਦਾ ਜਿਹਦਾ ਵਿਸ਼ਯੂਦ ਨਾ ਕਰੀਏ ਜਦੋਂ ਕਿਸੇ ਗਿਆਨ ਦਾ ਮਿਸਯੂਜ ਹੋ ਜਾਂਦਾ ਫਿਰ ਖਰੂਬ ਹੋ ਜਾਂਦਾ ਹੁੰਦਾ ਉਹ ਜਿਹੜੇ ਹਿਰਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਪੜਿਆ ਨੋ ਨੇ ਜਿਹੜਾ ਫਾਹੀ ਲੱਗੀ ਜਾਤ ਪਾਇਨ ਅੱਗੇ ਨਾ ਹੀ ਥਾਂ ਖਰੂਬ ਹੋ ਜਾਂਦਾ ਫਿਰ ਉਹ ਜੇ ਉਹਦਾ ਗਿਆਨ ਦਾ ਠੀਕ ਇਸਤੇਮਾਲ ਕਰੀਏ ਪਰਉਪਕਾਰ ਵਾਸਤੇ ਇਸਤੇਮਾਲ ਕਰੀਏ ਫਿਰ ਸੁੰਦਰ ਸਰੂਪ ਹੈ ਜੇ ਇਹਦਾ ਮਿਸਯੂਜ ਕਰੀਏ ਫਿਰ ਸੁੰਦਰ ਸਰੂਪ ਨਹੀਂ ਰਹਿੰਦਾ ਫਿਰ ਮਲੀਨਤਾ ਆ ਗਈ ਮਨ ਚ ਮਲੀਨਤਾ ਆ ਗਈ ਨਾ ਉਹੀ ਬੰਦੂਕ ਜੇ ਫੌਜੀ ਭੱਜ ਕੇ ਡਾਕੇ ਮਾਰ ਲੱਗ ਜਾਵੇ ਕਿੱਥੇ ਤਾਂ ਦੇਖਦਾ ਰੱਖ ਹੈ ਉਹ ਮੰਨਿਆ ਜਾਂਦਾ ਫਿਰ ਰੱਖ ਮੰਨਿਆ ਜਾਊਗਾ ਬੰਦਾ ਉਹੀ ਹੈ ਬੰਦੂਕ ਉਹੀ ਹੈ ਇਸਤੇਮਾਲ ਕਾਹਦੇ ਵਾਸਤੇ ਹੋ ਰਹੀ ਹੈ ਸਵਾਲ ਇਹ ਬੁੱਧ ਉਹਦੇ ਕੋਲ ਉਹੀ ਹੈ ਹਥਿਆਰ ਉਹੀ ਹੈ ਇਸਤੇਮਾਲ ਕਿਵੇਂ ਕਰ ਰਹੇ ਹਾਂ ਕਾਹਦੇ ਵਾਸਤੇ ਕਰ ਰਹੇ ਭਲਾਈ ਵਾਸਤੇ ਕਰ ਰਹੇ ਹਾਂ ਜੇ ਤਾਂ ਲੋਕਾਂ ਨੂੰ ਜੰਮਦੇ ਜਾਲ ਚ ਛਡਾਉਣ ਵਾਸਤੇ ਬੁੱਧੀ ਦਾ ਇਸਤੇਮਾਲ ਹੋ ਰਿਹਾ ਫਿਰ ਤਾਂ ਸੁੰਦਰ ਸਰੂਪ ਹੈ ਫਰੀਦਾ ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਵਾਲਾ ਹੈ ਵਾਕਿਆ ਹੀ ਮੰਨਦਾ ਆਪਣੇ ਅਕਲ ਲਤੀਫ ਲਤੀਫ ਹੁੰਦਾ ਟੋਪ ਦੀ ਅਕਲ ਵਾਲਾ ਬੰਦਾ ਆਪਣੇ ਆਪ ਨੂੰ ਕਾਲੇ ਲਿਖਣਾ ਲਿਖ ਲੋਕਾਂ ਚ ਭਰਮ ਕਿਉਂ ਪੈਦਾ ਕਰਦਾ ਅੱਗੇ ਇਹਨਾਂ ਭਰਮ ਚਾਲ ਚ ਕਿਉਂ ਫਸਾਉਂਦੇ ਇਹਨਾਂ ਨੂੰ ਇਹਨਾਂ ਨੂੰ ਗਿਆਨ ਦੇ ਫਿਰ ਚਾਨਣ ਘਰ ਇਹਨਾਂ ਦੇ ਅੰਦਰ ਕਾਲੇ ਲਿਖਣਾ ਲੇਖ ਅਗਿਆਨਤਾ ਨਾ ਪੈਦਾ ਕਰੇ ਇਹਨਾਂ ਚ ਪੁੱਠੇ ਰਾਹ ਨਾ ਪਾ ਇਹਨਾਂ ਨੂੰ ਪੁੱਠੇ ਰਾਹ ਪਾਉਂਦਾ ਉਹ ਅਕਲ ਵਾਲਾ ਹੋ ਕੇ ਬੇਅਕਲ ਬਣਾਉਂਦਾ ਬੇਵਕੂਫ ਬਣਾਉਂਦਾ ਫਿਰ ਨਹੀਂ ਉਹ ਫਿਰ ਮਿਸਯੂਜ ਕਰਦਾ ਫਿਰ ਫਾਹੀ ਲੱਗੀ ਜਾਤ ਫਾਹਣ ਫਾਹੀ ਤਾਂ ਲੱਗੀ ਹੈ ਫਸਾ ਰਿਹਾ ਜੰਮਦੇ ਜਲ ਜੇ ਜੰਮਦੇ ਜਲ ਚੋਂ ਕੱਢ ਰਿਹਾ ਫਿਰ ਪਰਉਪਕਾਰ ਹੈ ਜਨ ਪਰਉਪਕਾਰੀ ਫਿਰ ਪਰਉਪਕਾਰ ਹੈ ਜੇ ਉਹ ਜੰਮਦੇ ਜਲ ਫਸਾ ਲਿਆ ਅਕਲ ਉਹੀ ਹੈ ਉਹਦੇ ਕੋਲ ਗਿਆਨ ਉਹੀ ਹੈ ਆ ਇਸ ਕਰਕੇ ਸੁੰਦਰ ਸਰੂਪ ਹੈ ਪਰਉਪਕਾਰ ਵਾਸਤੇ ਪੈਦਾ ਹੋਇਆ ਪਰਉਪਕਾਰ ਵਾਸਤੇ ਪੈਦਾ ਹੋਇਆ ਵਿਸ਼ੂਦ ਨਹੀਂ ਕਰਦਾ ਉਹਨੇ
ਅਵਧੂਤ ਰੂਪ ਗਣ ਸਰਵਭੂਪ
ਅਵਧੂਤ ਰੂਪ ਕੀ ਹੈ ਤਿਆਗੀ ਹੈ ਸਭ ਕੁਛ ਕੋਈ ਇੱਛਾ ਹੀ ਨਹੀਂ ਪੈਦਾ ਹੁੰਦੀ ਜੋ ਚੀਜ਼ ਮਰਜ਼ੀ ਦੇਖੀ ਜਾਂਦਾ ਕਿਸੇ ਚੀਜ਼ ਦੇ ਸੰਸਾਰ ਦਾ ਵੀ ਦੇਖ ਕੇ ਇੱਛਾ ਨਹੀਂ ਪੈਦਾ ਹੋ ਰਹੀ ਅਵਧੂਤ ਆਪਣੇ ਸਰੀਰ ਵਾਸਤੇ ਵੀ ਕੋਈ ਇੱਛਾ ਨਹੀਂ ਪੈਦਾ ਹੋਈ ਖਾ ਲਿਆ ਨਹੀਂ ਖਾ ਲਿਆ ਗਰਮੀ ਸਰਦੀ ਦਾ ਕੋਈ ਅਸਰ ਨਹੀਂ, ਭੁੱਖ ਪਿਆਸ ਦਾ ਕੋਈ ਅਸਰ ਨਹੀਂ। ਜਦੋਂ ਸਰੀਰ ਤੇ ਭੁੱਖ ਪਿਆਸ ਦਾ ਦੁੱਖ ਸੁੱਖ ਦਾ ਅਸਰ ਨਾ ਹੋਵੇ, ਅਭਤੂਤ ਰੂਪ ਹੁੰਦਾ, ਉਹ ਅਭਤੂਤ ਕਹਿੰਦੇ ਨੇ। ਦਸਮ ਪਾਤਸ਼ਾਹ ਕਹਿੰਦੇ ਸ਼ੁੱਧ ਕੀ ਨਾ ਸ਼ੁੱਧ ਰਹੀ, ਬੁੱਧ ਕੀ ਨਾ ਬੁੱਧ, ਲਿਖਦੇ ਨੇ ਨਾ ਸਰੀਰ ਵਾਸਤੇ। ਤੋ ਪਿਛੋਂ ਜੋ ਨਰ ਦੁੱਖਮੈ ਦੁੱਖ ਨਹੀਂ ਮੰਨਦਾ, ਅਭਤੂਤ ਰੂਪ ਹੈ। ਸੁੱਖ ਸਨੇ ਔਰ ਭੈ ਨਹੀਂ ਜਾ ਕੇ, ਕਾਂਚਨ ਮਾਟੀ ਮੰਨਦੇ ਅਭਤੂਤ ਰੂਪ। ਇਹੀ ਹੈ ਅਭਤੂਤ ਰੂਪ, ਸਾਡੇ ਕੋਲ ਅਭਤੂਤ ਰੂਪ ਇਹੀ ਹੈ ਗੁਰਬਾਣੀ ਦੇ ਵਿੱਚ, ਜਿਹੜਾ ਅਭਤੂਤ ਹੈ ਉਹ ਇਹ।
ਗਣ ਸਰਵ ਭੂਪ,
ਹਾਂ
ਅਭੂਤ ਰੂਪ ਗਣ ਸਰਵ ਭੂਪ,
ਸਰਵ ਭੂਪ ਜਿਹੜੀ ਸਾਰੀ ਮਤਲਬ ਹੈ, ਜਿੰਨੇ ਵੀ ਰਾਜ ਨੇ ਜਿੰਨੇ ਪ੍ਰਕਾਰ ਦੇ, ਉਹਨਾਂ ਤੋਂ ਕੋਈ ਇੱਛਾ ਹੀ ਨਹੀਂ ਕਾਸੇ ਦੀ ਵੀ, ਕੋਈ ਇੱਛਾ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਵੀ ਮੈਂ ਜਿਵੇਂ ਕਿਸੇ ਨੂੰ ਵੱਡਾ ਰਾਜਾ ਬਣਨ ਦੀ ਇੱਛਾ ਹੁੰਦੀ ਹੈ, ਸਾਰੀ ਮੇਰੇ ਸੰਪੱਤੀ ਮੇਰੇ ਚਾਜ ਮੇਰੇ ਹੁਕਮ ਚੱਲਣ, ਜਿਵੇਂ ਲਿਖਿਆ ਜੇ ਜੁਗ ਚਾਰੇ ਆਰ ਜਾ ਹੋਰ ਸੁਣੀ ਹੋਏ, ਉਹ ਇੱਛਾ ਨਹੀਂ। ਹਾਲਾਂਕਿ ਲੋਕ ਆਪਣੇ ਆਪ ਦੇ ਮਗਰ ਲੱਗਦੇ ਨੇ ਬਿਨਾਂ ਬੋਲੇ ਦੀ, ਇਹ ਤਾਂ ਪ੍ਰਭਾਵ ਬੋਲ ਨਹੀਂ ਰਿਹਾ, ਬੋਲੇ ਤਾਂ ਬਿਨਾਂ ਹੀ ਲੋਕ ਪ੍ਰਭਾਵਿਤ ਨੇ। ਫਿਰ ਵੀ ਉਹਦੇ ਅੰਦਰ ਇਹ ਇੱਛਾ ਨਹੀਂ ਹੈ ਵੀ ਮੈਂ ਲੋਕਾਂ ਨੂੰ ਆਪਣੇ ਮਗਰ ਲਾਵਾਂ ਜਾਂ ਮੇਰੇ ਨਾਲ ਜੁੜਨ ਜਾਂ ਮੇਰਾ ਕਹਿਣਾ ਮੰਨਣ, ਉਹਨੂੰ ਕੋਈ ਇੱਛਾ
ਸੰਨਿਆਸ ਯੋਗ।
ਉਹ ਤਾਂ ਫਾਇਦਾ ਨਹੀਂ ਉਠਾਉਣਾ ਚਾਹੁੰਦਾ ਲੋਕਾਂ ਦੀ ਕਮਜ਼ੋਰੀ ਤੋਂ, ਫਾਇਦਾ ਨਹੀਂ ਉਠਾਉਣਾ ਚਾਹੁੰਦਾ।
ਸੰਨਿਆਸ ਯੋਗ ਕਿਨੋ ਪ੍ਰਕਾਸ਼,
ਸੰਨਿਆਸ ਯੋਗ ਜੇ ਆਸ ਤੋਂ ਰਹਿਤ ਯੋਗ, ਜੇ ਉਹ ਆਸ ਮਨ ਦੇ ਵਿੱਚ ਇੱਛਾ ਨਹੀਂ ਕੋਈ ਸੰਸਾਰ ਦੀ, ਇਹੀ ਯੋਗ ਹੈ। ਜਦੋਂ ਕਹਿੰਦੇ ਤੁਹਾਡੇ ਅੰਦਰ ਮਾਇਆ ਦੀ ਇੱਛਾ ਖਤਮ ਹੋਜੂ, ਤੁਹਾਡਾ ਯੋਗ ਮਨ ਚੇਤੇ ਕਦੇ, ਬਸ ਇਹ ਯੋਗ ਹੈ। ਯੋਗ ਹੁੰਦਾ ਚੇਤਰ ਮਨ ਦਾ ਜੁੜ ਜਾਣਾ, ਇੱਕ ਹੋ ਜਾਣਾ। ਮਾਇਆ ਦੀ ਇੱਛਾ ਹੀ ਤੁਹਾਡੇ ਦੋ ਟੁਕੜੇ ਕਰਦੀ ਹੈ, ਜੇ ਮਾਇਆ ਦੀ ਇੱਛਾ ਨਹੀਂ ਦੋ ਟੁਕੜੇ ਹੁੰਦੇ ਹੀ। ਫਿਰ ਜਾਂ ਤਾਂ ਧਿਆਨ ਮਾਇਆ 'ਚ ਰਹੂ ਜਾਂ ਧਿਆਨ ਆਪਣੇ ਆਪ 'ਚ ਰਹੂ। ਜੇ ਆਤਮ ਧਿਆਨ ਧਾਰੀ ਹੈ ਤਾਂ ਫਿਰ ਅਭਤੂਤ ਹੈ ਸਰੀਰ ਦੀ, ਤਾਂ ਸੁੱਧ ਬੁੱਧ ਹੀ ਨਹੀਂ। ਜੇ ਆਤਮ ਧਿਆਨ ਧਾਰੀ ਹੈ ਸਰੀਰ ਦਾ ਤਾਂ ਫਿਰ ਸੁੱਧ ਬੁੱਧ ਹੈ ਜੀ, ਆਤਮ ਆਪਣੇ ਮੂਲ ਨਾਲ ਜੁੜਿਆ ਹੋਇਆ। ਸੰਸਾਰ ਦੇ ਜੋ ਕੁਝ ਦੇਖਦਾ ਅਸਲ 'ਚ ਦੇਖਦਾ ਵੀ ਦੇਖ ਨਹੀਂ ਰਿਹਾ, ਅੱਖਾਂ ਖੁੱਲੀਆਂ ਨੇ ਦੇਖ ਕੁਛ ਨਹੀਂ ਰਿਹਾ, ਦੇਖਣ ਅੱਖਾਂ ਜ਼ਰੂਰ ਖੁੱਲੀਆਂ ਨੇ, ਦੇਖਣ ਵਾਲਾ ਬਾਹਰ ਨੂੰ ਦੇਖ ਨਹੀਂ ਰਿਹਾ। ਹੇ ਨੇਤਰੋ ਵੇਰਿਓ ਹਰ ਤੋਂ ਮੈਂ ਜੋ ਧਰੀ, ਹਰ ਵੇਰੋ ਵਰਨ ਦੇਖੋ ਕੁਛ। ਜੇ ਉਹ ਦੇਖਦਾ ਕਿਸੇ ਨੂੰ ਦੇਖਦਾ ਵੀ ਇਹ 'ਚ ਵੀ ਹਰ ਹੈ ਮੇਰੇ 'ਚ ਵੀ ਹਰ ਹੈ, ਆਹ ਦੇਖਦਾ। ਉਹ ਦਰਖਤ ਨੂੰ ਵੀ ਦੇਖਦਾ ਵੀ ਦਰਖਤ ਹਰਾ ਕਿਉਂ ਹੈ, ਪਾਣੀ ਥੱਲੇ ਹੈ ਜੜਾਂ ਤੋਂ ਵੀ, ਉਹ ਪੱਤਾ ਹਰਾ ਕਾਹਦੇ ਹੈ, ਟੀਸੀ ਦੇ ਪੱਤਾ ਜਿਹੜਾ ਨਵਾਂ ਬਣ ਰਿਹਾ ਪਾਣੀ ਨਾਲ, ਉਹਨੂੰ ਕੌਣ ਬਣਾ ਰਿਹਾ, ਇਹ ਹਰ ਬੈਠਾ ਮੂੜ 'ਚ ਕਦੇ ਇਹਦੇ, ਹਰ ਦੇਖ ਰਿਹਾ। ਉਹ ਦਰਖਤ ਨੂੰ ਨਹੀਂ ਦੇਖ ਰਿਹਾ, ਉਹ ਹਰ ਦੀ ਕਰਾਮਾਤ ਦੇਖ ਰਿਹਾ, ਉਹ ਜਿਹੜਾ ਨਵਾਂ ਪੱਤਾ ਵੱਧ ਰਿਹਾ ਉਹ ਕਿਹਦੀ ਸ਼ਕਤੀ ਨਾਲ ਵੱਧ ਰਿਹਾ, ਉਹ ਤਾਂ ਇਹ ਦੇਖ ਰਿਹਾ। ਦੇਖਣ ਦਾ ਆਪਣਾ ਆਪਣਾ ਐਂਗਲ ਹੈ ਨਾ, ਦੇਖਣ ਦਾ ਐਂਗਲ ਹੈ ਆਪਣਾ ਆਪਣਾ। ਬੱਚਾ ਇੱਕ ਛੋਟਾ ਕਿਉਂ ਵੱਧ ਰਿਹਾ, ਖਾਣਾ ਕਿਸੇ ਦੇ ਅੰਦਰ ਕਿਉਂ ਹਜਮ ਹੋ ਰਿਹਾ, ਜਦ ਡੈਥ ਹੋ ਜਾਣੀ ਹੈ ਜਦ ਉੱਥੇ ਖੜ ਜਾਣਾ, ਖਾਣਾ ਹਜਮ ਨਹੀਂ ਹੋਣਾ, ਅੱਗੇ ਨਹੀਂ ਤੁਰਨਾ। ਜਿੰਨੀ ਰੋਟੀ ਹਜਮ ਹੋ ਗਈ ਹੋ ਜੀ, ਬਸ ਉੱਥੇ ਰੁਕੀ, ਸਾਰੀ ਮਸ਼ੀਨ ਰੁਕਦੀ, ਸਾਰਾ ਕੁਝ ਰੁਕੇ, ਮਸ਼ੀਨ ਕਦ ਰੁਕਣੀ, ਜਿੰਨਾ ਚਿਰ ਹਰ ਬੈਠਾ ਉਹਨਾਂ ਚਿਰ ਚੱਲਣੀ ਹੈ, ਫਿਰ ਰੁਕ ਜਾਣੀ ਹੈ। ਉਹ ਐਂ ਦੇਖ ਰਿਹਾ, ਇਸ ਐਂਗਲ ਤੋਂ ਦੇਖ ਰਿਹਾ, ਕੋਈ ਕਿਸੇ ਐਂਗਲ ਤੋਂ ਦੇਖ ਰਿਹਾ, ਕੋਈ ਕਿਸੇ ਐਂਗਲ ਤੋਂ ਦੇਖ ਰਿਹਾ। ਅੱਖਾਂ ਦੇਖਦੀਆਂ ਨੇ, ਅੱਖਾਂ ਨੂੰ ਕਿਹਾ ਹਰਵੇ ਨਾ ਵਰਨਾ ਦੇਖੋ ਕੋਈ, ਹਰਵੇ ਨਾ ਵਰਨਾ ਦੇਖੋ ਕੋਈ ਨਜ਼ਰੀ, ਬਸ ਫਿਰ ਤੁਹਾਨੂੰ ਹਰ ਦਿਖ ਜੂਗਾ। ਜੇ ਹਰ ਵਾਰ ਨਹੀਂ ਦੇਖਣ ਦੀ ਇੱਛਾ ਤੁਹਾਡੀ, ਹਰ ਦਰਸ਼ਨ ਸਾਰਿਆਂ 'ਚ ਹੋਜੂ, ਫਿਰ ਘੱਟ ਘੱਟ ਮੈਂ ਹਰਜੂ ਬਸਰ ਤਾਂ ਪਤਾ ਲੱਗੂ ਘੱਟ ਘੱਟ ਚ ਬਸਦਾ, ਨਹੀਂ ਪਤਾ ਹੀ ਨਹੀਂ ਲੱਗਣਾ। ਜ਼ਬਾਨ ਚ ਰਹਿ ਜੂ ਬੋਲਦਾ ਜ਼ਰੂਰ ਹੈ ਪਰ ਪਤਾ ਕੁਛ ਨਹੀਂ, ਮੂੰਹ ਚ ਹੈ ਮੂੰਹ ਚ ਬੋਲਦਾ ਬੋਲਦਾ। ਜੇ ਦੇਖਣਾ ਹੈ ਦਰਸ਼ਨ ਕਰਨਾ ਫਿਰ ਐਂ ਹੋਊਗਾ, ਇਸ ਐਂਗਲ ਤੋਂ ਦੇਖਣ ਦੇ ਦਰਸ਼ਨ ਹੋਊਗਾ, ਵਰਨਾ ਨਹੀਂ ਹੋਣਾ। ਵਰਨਾ ਕਹਿੰਦੇ ਰਹੋ, ਉਹ ਤਾਂ ਤੋਤੇ ਵਾਲੀ ਗੱਲ ਹੈ, ਤੋਤਾ ਬੋਲੀ ਜਾਂਦਾ ਹੁੰਦਾ ਉਹਨੂੰ ਪਤਾ ਨਹੀਂ ਮੈਂ ਕੀ ਬੋਲਦਾ, ਤੋਤਾ ਬੋਲ ਤੋਤਾ ਸਿਖਾ ਦਿੰਦੇ ਨੇ ਬੋਲਣਾ ਪਰ ਉਹਨੂੰ ਨਹੀਂ ਪਤਾ ਹੁੰਦਾ ਮੈਂ ਕੀ ਬੋਲਦਾ। ਬਸ ਉਹ ਜਿਹੜਾ ਬੋਲਦਾ ਉਹਦਾ ਮਤਲਬ ਦਾ ਨਹੀਂ ਪਤਾ ਹੁੰਦਾ। ਅਸੀਂ ਪਾਣੀ ਪੜ੍ਹਦੇ ਹਾਂ, ਅਸੀਂ ਤੋਤੇ ਵਾਲੀ ਰੱਟਣੇ, ਸਾਡਾ ਪਤਾ ਨਹੀਂ ਉਹ ਕੀ ਬੋਲ ਰਹੇ, ਅਸੀਂ ਇਹ ਨਹੀਂ ਸਮਝ ਬੋਲ ਕੀ ਰਹੇ ਹੋ। ਹਾਂ ਬੋਲੀ ਜਾਂਦੇ, ਪਾਣੀ ਪੜੀ ਜਾਂਦੇ, ਤੋਤੇ ਵਾਲੀ ਗੱਲ ਹੋ ਗਈ।
ਪਾਵਨ ਪਵਿੱਤਰ ਸਰਵੱਤਰ ਦਾਸ,
ਪਾਵਨ ਪਵਿੱਤਰ, ਦੇਖੋ ਆਤਮਾ ਕੀ ਹੈ, ਪਵਿੱਤਰ, ਪਾਵਨ ਪਵਿੱਤਰ, ਅਤਿਅੰਤ ਪਵਿੱਤਰ, ਪਾਵਨ ਦੇ ਨਾਲ ਪਵਿੱਤਰ ਲੱਗਿਆ ਹੈ। ਪਾਵਨ ਦੋ ਵਾਰ ਪਵਿੱਤਰ ਜਿਹੜਾ ਕਰ ਲਈਏ ਨਾ, ਜੇ ਦੋ ਵਾਰ ਆਪਾਂ ਕਿਸੇ ਨੂੰ ਚੀਜ਼ ਨੂੰ ਫਿਲਟਰ ਕਰ ਲਈਏ ਉਹ ਪਾਵਨ ਹੋ ਗਈ, ਉਹ ਤਾਂ ਅੱਗੇ ਪਵਿੱਤਰ ਹੈ। ਪਵਿੱਤਰ 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 ਤੀਜੀ ਫਾਰਮ, ਉਹਦੇ ਬਾਅਦ ਫਿਰ ਪੁਨੀਤ ਹੈ। ਇੱਥੇ ਪਾਵਨ ਪਵਿੱਤਰ ਹੈ, ਪੁਨੀਤ ਨਹੀਂ ਹੈ, ਪੁਨੀਤ ਨਹੀਂ ਹੈ ਜੇ ਪਾਵਨ ਪਵਿੱਤਰ ਹੈ, ਪੁਨੀਤ ਨਹੀਂ ਹੈ। ਪੁਨੀਤ ਕਹਾਣੀ ਨਹੀਂ ਤਾਂ ਜਨਮ ਨਹੀਂ ਸੀ, ਹੁਣ ਪੁਨੀਤ ਦਾ ਜਨਮ ਨਹੀਂ ਹੋ ਸਕਦਾ ਦੁਬਾਰਾ। ਪੁਨੀਤ ਚ ਜਦ ਖੋੜ ਪੁਨੀਤ ਸੀ ਪਹਿਲਾਂ, ਜਾਂ ਹੰਕਾਰ ਹੋਇਆ ਜਦੇ ਹੋਇਆ ਨਾ ਖਰਾਬਾ ਕੰਮ ਤੇੜ, ਉਹ ਪ੍ਰੀਤ ਜਦ ਵਿਗੜਦਾ ਨਾ ਫਿਰ ਪਵਿੱਤਰ ਹੋ ਜਾਂਦਾ। ਪ੍ਰੀਤ ਵਿਗੜ ਕੇ ਪਵਿੱਤਰ ਰਹਿ ਗਿਆ ਸੀ, ਬਸ ਪਵਿੱਤਰ ਇਹਦਾ ਜਨਮ ਹੋਇਆ, ਪਵਿੱਤਰ ਤਾਂ ਰਹਿ ਗਿਆ ਸੀ ਨਾ। ਮਹਿਸੂਸ ਕਰ ਲਿਆ ਇੱਕਦਮ ਗਲਤੀ ਹੋ ਗਈ, ਗਲਤੀ ਹੋਈ ਤੋਂ ਬਾਅਦ ਜਾਂ ਮਹਿਸੂਸ ਕਰ ਲਵੇ ਗਲਤੀ ਹੋ ਗਈ, ਪ੍ਰਾਇਸ਼ਚਿਤ ਕਰ ਲਵੇ ਗਲਤੀ ਹੋ ਗਈ, ਫਿਰ ਜ਼ਿਆਦਾ ਨਹੀਂ ਵਿਗੜਦਾ। ਇੱਕ ਗਲਤੀ ਕਰਕੇ ਜੇ ਮਹਿਸੂਸ ਕਰ ਲਵੇ ਨਾ ਵੀ ਤਾਂ ਗਲਤੀ ਹੋ ਗਈ, ਫਿਰ ਉਹ ਜ਼ਿਆਦਾ ਨਹੀਂ ਵਿਗੜਦਾ। ਦਾਗੀ ਤਾਂ ਹੋ ਗਿਆ ਨਾ, ਦਾਗੀ ਤਾਂ ਹੋ ਗਿਆ।
ਜਨ ਧਰਿਓ ਆਣ ਬਬ ਸਰਵਯੋਗ,
ਐ ਸਮਝ ਲਓ ਸਰਵਯੋਗ, ਸਾਰੇ ਕਿਸਮ ਦੇ ਯੋਗ ਨੇ ਜਿਹਦੇ, ਸਾਰੇ ਯੋਗਾਂ ਨੇ ਇਕੱਠਾ ਹੋ ਕੇ ਦੇਹ ਧਾਰਨ ਕਰ ਲਈ, ਐ ਸਮਝ ਲਓ ਸਾਰੇ ਯੋਗ ਕਿਤੇ, ਸਾਰੀਆਂ ਮੱਤਾਂ ਯੋਗ ਹੀ ਕਰਦੀਆਂ ਨੇ, ਸਾਰੀਆਂ ਮੱਤਾਂ ਜੋੜਦੀਆਂ ਹੀ ਨੇ। ਦੇਖੋ ਨਾ ਇਸਲਾਮ ਨੇ ਬੰਦੇ ਜੋੜੇ ਨਾ ਇਕੱਠੇ ਕੀਤੇ, ਤਾਂ ਹੀ ਇਸਲਾਮ ਵਧਿਆ। ਈਸਾਈਆਂ ਨੇ ਜੋੜੇ ਹੀ ਬੰਦੇ, ਏਕਤਾ ਕਰਾਈ ਤਾਂ ਹੀ ਅੱਗੇ ਵਧੇ। ਇਹ ਸਾਰੀਆਂ ਮੱਤਾਂ ਜੋੜਦੀਆਂ ਨੇ। ਵੈਸੇ ਖਰਾਬ ਜਦ ਹੁੰਦਾ ਕੰਮ ਜਦ ਉਹ ਦੂਜੀਆਂ ਮੱਤਾਂ ਨਾਲ ਈਰਖਾ ਕਰਨ ਲੱਗਿਆ, ਆਪਣੇ ਰਾਜ ਦੀ ਗੱਲ ਕਰਨ ਲੱਗਿਆ। ਜੇ ਇੱਛਾ ਰਹਿਤ ਹੋ ਕੇ ਜੋੜਨ ਸਾਰਿਆਂ ਨੂੰ, ਦਾਸ ਬਣ ਕੇ ਅੱਗੇ ਲੱਭਦਾ। ਦੇਖੋ
ਪਾਵਨ ਪਵਿੱਤਰ ਸਰਵੱਤਰ ਦਾਸ,
ਸਰਵੱਤਰ ਦਾਸ ਹੈ, ਇਸ ਕਰਕੇ ਭਗਤਾਂ ਨੇ ਗੁਰੂਆਂ ਨੇ ਦਾਸ ਕਹਾਇਆ। ਦਾਸ ਰਾਜਾ ਨਹੀਂ ਹੁੰਦਾ ਕਦੇ, ਦਾਸ ਕਿਵੇਂ ਰਾਜਾ ਹੋਜੂਗਾ, ਉਹ ਦਾਸ ਰਾਜਾ ਹੁੰਦਾ। ਦਾਸ ਤੋਂ ਤਾਂ ਛੋਟੀ ਕੋਈ ਪੋਸਟ ਨਹੀਂ ਹੈਗੀ, ਦਾਸ ਤੋਂ ਛੋਟੀ ਪੋਸਟ ਸੰਸਾਰ 'ਚ ਨਹੀਂ ਕੋਈ ਹੁੰਦੀ, ਛੋਟੀ ਪੋਸਟ ਲੈਣੀ ਉਹਨੇ ਸਾਰਿਆਂ ਨੂੰ। ਜੇ ਛੋਟੀ ਪੋਸਟ ਲਓਗੇ ਤੁਹਾਡੇ ਤਾਂ ਲੋਕ ਵਿਸ਼ਵਾਸ ਕਰਨਗੇ, ਜੇ ਵੱਡੀ ਪੋਸਟ ਮੰਗੋਗੇ ਵਿਸ਼ਵਾਸ ਕਿਸੇ ਨੂੰ ਨਹੀਂ ਕਰੋਗੇ। ਜੇ ਤੁਸੀਂ ਵਿਸ਼ਵਾਸ ਲੈਣਾ ਸਾਰੀ ਦੁਨੀਆ ਨੂੰ, ਸਾਰਿਆਂ ਨੂੰ ਛੋਟੀ ਪੋਸਟ ਆਪ ਰੱਖੋ, ਵੱਡੀਆਂ ਪੋਸਟਾਂ ਲੋਕਾਂ ਨੂੰ ਦਿਓ, ਸਾਰੇ ਤੁਹਾਡੇ ਨਾਲ ਜੁੜ ਸਕਦੇ ਨੇ। ਜੇ ਕਹੋਗੇ ਰਾਜ ਕਰੇਗਾ ਖਾਲਸਾ ਫਿਰ ਨਹੀਂ ਬਣਨਾ, ਫਿਰ ਵਿਸ਼ਵਾਸ ਨਹੀਂ ਕਰਨਾ। ਇਹ ਬੜਾ ਬਣਨਾ ਕਿਉਂ ਚਾਹੁੰਦਾ, ਆਪਣੇ ਮਰਜ਼ੀ ਨਾਲ ਕਿਉਂ ਚਲਾਉਣਾ ਚਾਹੁੰਦਾ, ਫਿਰ ਨਹੀਂ ਵਿਸ਼ਵਾਸ ਕਰਨਾ। ਕਿ ਮਨ ਦਾ ਸੁਭਾਅ ਹੈ ਆਪਣੀ ਮਰਜ਼ੀ ਨਾਲ ਚਲਾਉਣਾ, ਸਾਰਿਆਂ ਦੇ ਮਨ ਦਾ ਸੁਭਾਅ ਹੈ। ਪਹਿਲਾਂ ਮਨ ਦਾ ਸੁਭਾਅ ਮੇਰੀ ਮਰਜ਼ੀ ਅਨੁਸਾਰ ਚੱਲੇ, ਉਹ ਆਪਣੀ ਦੂਏ ਦੀ ਮਰਜ਼ੀ ਨਾਲ ਤਾਂ ਚੱਲਣਾ ਨਹੀਂ ਚਾਹੁੰਦਾ, ਜਿਹੜਾ ਦੂਏ ਦੀ ਮਰਜ਼ੀ ਨਾਲ ਕੋਈ ਚੱਲਣਾ ਨਹੀਂ ਚਾਹੁੰਦਾ, ਉਹ ਤੁਹਾਡੇ ਤੋਂ ਵਿਸ਼ਵਾਸ ਕਿਵੇਂ ਕਰ ਦੂਗਾ? ਉਹਨੂੰ ਖੁੱਲ੍ਹਾ ਛੱਡ, ਮੇਰੀ ਮਰਜ਼ੀ ਨਾਲ ਨਹੀਂ ਚੱਲਣਾ, ਮੈਂ ਨਹੀਂ ਕਿਸੇ ਨੂੰ ਕੁਛ ਕਹਿੰਦਾ, ਅਸੀਂ ਨਹੀਂ ਕੁਛ ਕਹਿੰਦੇ। ਅੰਤਰਾਤਮਾ ਦੀ ਆਵਾਜ਼ ਹੈ ਭਾਈ ਸਾਰਿਆਂ ਦੀ, ਉਹਦੇ ਨਾਲ ਚੱਲੋ, ਸਾਰਿਆਂ ਦੇ ਅੰਦਰ ਹੈਗੀ ਅੰਤਰਾਤਮਾ ਦੀ ਆਵਾਜ਼। ਇਹਦਾ ਕੋਈ ਵਿਰੋਧ ਕੌਣ ਕਰੂਗਾ ਫਿਰ, ਕੌਣ ਕਰੂ ਵਿਰੋਧ? ਅੰਤਰਾਤਮਾ ਦੀ ਆਵਾਜ਼ ਤਾਂ ਹੈ ਸਭ ਦੇ ਅੰਦਰ, ਇਹ ਤਾਂ ਸਾਰੇ ਹੀ ਮੰਨਦੇ ਨੇ, ਮੁਸਲਮਾਨ ਵੀ ਮੰਨਦੇ ਨੇ, ਈਸਾਈ ਵੀ ਮੰਨਦੇ ਨੇ, ਬੋਧੀ ਵੀ ਮੰਨਦੇ ਨੇ, ਹਿੰਦੂ ਵੀ ਮੰਨਦੇ ਨੇ, ਸਿੱਖ ਵੀ ਮੰਨਦੇ
ਨੇ।
ਤੇਰੇ ਅੰਤਰਾਤਮਾ ਦੀ ਆਵਾਜ਼ ਉਹਦੇ ਨਾਲ ਚੱਲ, ਬਸ ਇੱਥੇ ਆ ਕੇ ਇੱਕ ਤਾਂ ਹੋ ਸਕਦੀ ਹੈ, ਵਰਨਾ ਇੱਕ ਤਾਂ ਨਹੀਂ ਹੋ ਸਕਦੀ। ਜਦੋਂ ਇਹਨੂੰ ਛੱਡ ਜਾਈਏ ਅਸੀਂ ਇਸ ਪੁਆਇੰਟ ਨੂੰ, ਉੱਥੇ ਬ੍ਰੇਕ ਲੱਗ ਜਾਂਦੇ ਨੇ ਫਿਰ ਤੁਹਾਨੂੰ ਬਸ। ਬਾਕੀ ਮਤਾਂ ਦੇ ਅੰਤਰੇ ਆਤਮਾ ਦੀ ਆਵਾਜ਼ ਦੀ ਜਿਹੜੀ ਹੈ ਸਰਦਾਰੀ ਕਬੂਲੀ ਹੋਣੀ ਫਿਰ ਅਸਲ 'ਚ, ਬਾਕੀ ਮਤਾਂ ਨਹੀਂ ਕਬੂਲਦੀਆਂ ਅੰਤਰਾਤਮਾ ਦੀ ਆਵਾਜ਼ ਦੀ ਸਰਦਾਰੀ। ਕਿਉਂ ਅੰਤਰਾਤਮਾ ਦੀ ਸਰਦਾਰੀ ਕਬੂਲਣ 'ਤੇ ਆਪਣਾ ਮਨ ਵੀ ਉਹਦੇ ਅਧੀਨ ਚੱਲਣਾ ਪੈਂਦਾ, ਫਿਰ ਦਾਸ ਬਣਨਾ ਪੈਂਦਾ। ਮੈਂ ਤਾਂ ਬਣਨਾ ਸੰਤ, ਦਾਸ ਬਣਨਾ ਨਹੀਂ, ਫਿਰ ਤਾਂ ਮੈਂ ਦਾਸ, ਮੈਂ ਉਹ ਅੰਤਰਾਤਮਾ ਦੀ ਆਵਾਜ਼ ਨੂੰ ਕਿਵੇਂ ਕਬੂਲੂ? ਉਹਦੇ ਤਾਂ ਮੈਨੂੰ ਵੀ ਅਧੀਨ ਹੋਣਾ ਪੈਣਾ, ਫਿਰ ਇੱਥੇ ਆ ਕੇ ਬਰਾਬਰੀ ਹੋ ਗਈ ਸਾਰਿਆਂ ਦੀ, ਅੰਤਰਾਤਮਾ ਦੀ ਆਵਾਜ਼ ਦੇ ਜਾਂ ਅਧੀਨ ਆ ਸਾਰੇ ਬਰਾਬਰ ਹੋ ਗਏ, ਦੋਵੇਂ ਸਭ ਰਿਹਾ ਹੀ ਨਹੀਂ ਕੋਈ। ਇੱਥੇ ਆ ਕੇ ਤੁਹਾਡੇ 'ਤੇ ਵਿਸ਼ਵਾਸ ਕਰ ਸਕਦੇ ਨੇ ਜੇ ਤੁਸੀਂ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦਵੋ, ਫਿਰ ਵਿਸ਼ਵਾਸ ਹੋ ਸਕਦਾ। ਜੇ ਤੁਸੀਂ ਕੁਛ ਆਦਮੀਆਂ ਨੂੰ ਕਹੋ ਵੀ ਤੁਸੀਂ ਸਾਡੀ ਸੇਵਾ ਕਰੋ, ਫਿਰ ਕਦੇ ਗੱਲ ਬਣੂ, ਤੁਸੀਂ ਤਾਂ ਪਹਿਲਾਂ ਹੀ ਉਹਦੇ 'ਚ ਖੱਟਾ ਪਾਤਾ ਦੁੱਧ 'ਚ, ਕਾਂਜੀ ਤਾਂ ਪਹਿਲਾਂ ਹੀ ਘੋਲ ਲਈ, ਫਿਰ ਸ਼ੰਕਾ ਖੜੀ ਹੋਈ, ਫਿਰ ਨਹੀਂ ਕੋਈ ਬਣ।
ਸਜ ਰਾਜ ਸਾਜ ਅਰ ਤਿਆਗ ਭੋਗ,
ਤਜ ਤਾਂ ਰਾਜ ਸਾਜ ਭੋਗ ਸਭ ਛੱਡ ਦੋ, ਬਈ ਤੁਸੀਂ ਕਰੋ ਮੈਂ ਨਹੀਂ ਕਰਨਾ, ਮੈਨੂੰ ਨਹੀਂ ਇੱਛਾ ਕਰਨੀ। ਇਹ ਕਹਿਤਾ ਵੀ ਛੱਡੋ, ਕੋਸ਼ਿਸ਼ ਕਰੋ ਛੱਡਣ ਦੀ, ਇਕਦਮ ਨਹੀਂ ਫੀਮ ਛੱਡ ਆਉਣੀ, ਜਿਹੜਾ ਖਾਂਦਾ ਹੁੰਦਾ ਇਕਦਮ ਨਹੀਂ ਤੈਨੂੰ ਕਹਿੰਦੇ ਤੁਸੀਂ ਛੱਡ ਦੇ, ਤੂੰ ਇਹਨੂੰ ਘਟਾ ਹੌਲੀ ਹੌਲੀ ਕਰਕੇ। ਦੇਖੋ ਨਾ, ਕੋਈ ਨਸ਼ਾ ਹੈ ਆਦਮੀ ਦੇ, ਕੋਈ ਰੋਟੀ ਖਾਂਦਾ, ਕੋਈ ਕੁਛ ਕਰਦਾ, ਕਿਦਮ ਕਿਵੇਂ ਛੱਡ ਦੂੰਗਾ? ਕੋਸ਼ਿਸ਼ ਕਰ ਹੌਲੀ ਹੌਲੀ ਛੱਡਣ ਦੀ, ਬਸ ਕੋਸ਼ਿਸ਼ ਕਰੂਗਾ ਹੌਲੀ ਹੌਲੀ ਛੱਡ ਦੂ। ਘਟਾਉਂਦਾ ਘਟਾਉਂਦਾ ਘਟਾਓ, ਜਿੰਨੀ ਘਟਾ ਸਕਦਾ ਆਸਾਨੀ ਨਾਲ ਉੰਨੀ ਤਾਂ ਘਟਾਉਣ, ਤੈਨੂੰ ਤਕਲੀਫ ਨਾ ਹੋਵੇ, ਘੱਟ ਵੀ ਜਾਵੇ।
ਅਛਿਜ ਰੂਪ ਮਹਿਮਾ ਮਹਾਨ,
ਅਛਿਜ ਰੂਪ, ਰੂਪ ਕੀ ਹੈ? ਰੂਪ ਅੰਦਰਲੀ ਗੱਲ ਹੈ, ਬਾਹਰਲਾ ਰੂਪ ਨਹੀਂ ਹੈ, ਬਾਹਰਲਾ ਰੂਪ ਤਾਂ ਛਿੱਡਣਾ ਹੀ ਹੈ, ਗੱਲ ਸੂਈ ਅੰਦਰੇ ਰੱਖੀ ਹੋਈ ਹੈ ਇਹ, ਜੇ ਸੂਈ ਬਾਹਰ ਰੱਖ ਦੋਗੇ ਬਾਹਰਲਾ ਰੂਪ ਤਾਂ ਛਿੱਜੂਗਾ। ਹੁਣ ਕਿੱਥੇ ਇਹਦਾ ਤਾਤਰਾ, ਜੇ ਅਣਛਿੱਜ ਰੂਪ ਕਹਿਤਾ ਅੱਜ ਦਾ ਤਾਤਰਾ ਕਿੱਥੇ? ਉਹ ਤਾਂ ਹੈ
ਸਰੀਰ ਕਰਕੇ
ਹੈ, ਰੂਪ ਤਾਂ ਛਿੱਜ ਗਿਆ। ਉਹ ਬਿਨਸੇ ਕੋ ਰੂਪ ਦੇਖੇ ਦੁਨੀਆ, ਇਹ ਤਾਂ ਦੁਨੀਆ ਦੇ ਦੇਖਦੇ ਦੇਖ ਰੂਪ ਬਿਨਸੇ ਜਾਣੇ ਬਾਹਰਲਾ, ਇਹਨੂੰ ਅਣਛਿੱਜ ਰੂਪ ਨਹੀਂ ਕਿਹਾ ਜਾ ਸਕਦਾ, ਇਹਨੂੰ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਸੂਈ ਅੰਦਰ ਰੱਖੂ, ਰਹਿਣੀ ਪਊਗੀ। ਸਾਰੀ ਆਤਮ ਗਿਆਨ ਦੀ ਗੱਲ ਹੈ, ਆਤਮਾ ਦੇ ਉੱਤੇ ਲੈਵਲ ਤੇ ਖੜੀ ਹੈ ਸਾਰੀ ਕਹਾਣੀ, ਕਿਉਂਕਿ ਆਤਮਾ ਨਾਲ ਸੰਬੰਧ ਹੈ, ਸਰੀਰ ਨਾਲ ਕੀ ਸੰਬੰਧ ਹੈ? ਸੁਭਾਅ ਤਾਂ ਆਤਮਾ ਨਾਲ ਸੰਬੰਧਿਤ ਹੈ, ਉਹਦੇ ਸੁਭਾਅ ਦਾ, ਉਹ ਤਾਂ ਆਤਮਾ ਦਾ ਸੰਬੰਧ ਹੈ। ਹਾਂਜੀ,
ਮਹਿਮਾ ਮਹਾਨ,
ਇਸੇ ਕਰਕੇ ਤਾਂ ਮਹਾਨ ਮਹਿਮਾ। ਉਹਦਾ ਰੂਪ ਕੀ ਸੀ, ਟਿਕਿਆ ਹੋਇਆ ਮਨ ਹੈ ਜਿਹੜਾ, ਉਹ ਡੋਲਦਾ ਨੀ ਜਾਂ ਡੋਲਦਾ ਨੀ, ਰੂਪ ਛਿੱਜਦਾ ਨੀ? ਜਦ ਮਨ ਡੋਲਦਾ ਤਾਂ ਰੂਪ ਛਿੱਜਦਾ ਹੈ, ਜਦ ਮਨ ਅੱਡ ਹੁੰਦਾ ਹੈ ਏਕਤਾ ਤੇ, ਏਕਤਾ ਭੰਗ ਨਹੀਂ ਹੋ ਰਹੀ ਉਹਦੀ, ਕਹਿਣ ਦਾ ਮਤਲਬ ਇਹ ਹੈ ਉਹਦੇ ਮਨ ਚਿੱਤ ਦੀ ਏਕਤਾ ਭੰਗ ਨਹੀਂ ਹੋ ਰਹੀ, ਕੋਈ ਚੀਜ਼ ਦੀ ਪ੍ਰਭਾਵ ਨਹੀਂ ਪੈ ਰਿਹਾ ਕਿਸੇ ਚੀਜ਼ ਤੋਂ, ਮਨ ਦੀ ਉਹਦੇ ਅੰਦਰ ਏਕਤਾ ਭੰਗ ਨਹੀਂ ਹੋ ਰਹੀ। ਅਣਛਿੱਜ ਰੂਪ ਉਹਨੂੰ ਕਹਿੰਦੇ, ਬੜੀ ਔਖੀ ਗੱਲ ਹੈ, ਇਹ ਆਦਿ ਨੂੰ ਵੀ ਔਖੀ ਗੱਲ ਸਮਝਣੀ ਹੈ ਜੀ, ਕਿਉਂਕਿ ਰੂਪ ਲਫ਼ਜ਼ ਵਰਤਿਆ ਹੋਇਆ, ਅਸੀਂ ਬਾਹਰਲੀ ਕਥਾ ਬੋਲ ਲੈਂਦੇ ਵੀ ਇਹ ਤਾਂ ਉਹੀ ਦੱਤਾਤਰੇ ਦੀ ਕਥਾ ਹੈਗੀ ਹੈ, ਇੱਕ ਬਾਹਰਲੀ ਗੱਲ ਹੈ ਕਥਾ, ਇਹਨੂੰ ਬਾਹਰ ਜੋੜ ਕੇ ਲੈ ਜਾਂਦੇ, ਗੱਲ ਬਾਹਰਲੀ ਕਰ ਲੈ ਨੇ, ਗੱਲ ਅੰਦਰ ਹੀ ਉਹ ਕਰ ਲੈ ਨੇ, ਕਿਸੇ ਬੰਦੇ ਦੀ ਗੱਲ ਕਰ ਲੈਣੇ, ਗੱਲ ਆਤਮਾ ਦੀ ਕਰ ਰਹੇ ਨੇ, ਬਾਹਰੋਂ ਤਾਂ ਦਰਸ਼ਨ ਹੋਣ ਨਹੀਂ, ਦਰਸ਼ਨ ਤਾਂ ਸਰੀਰ ਚੋਂ ਹੀ ਹੋਣੇ ਨਾ, ਬਾਹਰ ਤਾਂ ਕੁਛ ਹੈ ਨੀ।
ਦਸ ਚਾਰ ਬੰਤ ਸੋਭਾ ਨਿਧਾਨ,
ਦਸ ਚਾਰ ਬੰਤ, ਦਸ ਔਰ ਚਾਰ, ਚਾਰੇ ਵੇਦ, ਚਾਰਾਂ ਵੇਦਾਂ ਦਾ ਦਸਾਂ ਦੁਆਰਿਆਂ ਦਾ ਗਿਆਤ ਹੈ, ਇਹਦੇ ਵਿੱਚ ਵੀ ਚਾਰੇ ਵੇਦ ਆ ਜਾਂਦੇ ਨੇ ਸੱਚ ਗੁਰਬਾਣੀ 'ਚ ਵੀ। ਆ ਜਿਹੜਾ ਹੁਣ ਅਸੀਂ ਕਹਿੰਦੇ ਹਾਂ ਜੈਸੇ ਜਲ ਮੈਂ ਕਮਲ ਨਿਰਾਲਮ, ਜਿਵੇਂ ਸਗਲ ਦੂਧ ਮੈਂ ਘੀਆ, ਇਹ ਵੀ ਤਾਂ ਗਿਆਨ ਬਾਹਰਲਾ ਹੀ ਹੈ, ਸੰਸਾਰੀ ਗਿਆਨ ਹੀ ਹੈ, ਸੰਸਾਰੀ ਗਿਆਨ ਦੇ, ਸੰਸਾਰੀ ਸੱਚ ਦੀਆਂ ਮਿਸਾਲਾਂ ਦੇ ਕੇ, ਸੰਸਾਰੀ ਗਿਆਨ ਦੇ, ਸੰਸਾਰੀ ਸੱਚ ਦੇ ਪ੍ਰਮਾਣ ਦੇ ਕੇ ਨਿਰਾਕਾਰੀ ਸੱਚ ਸਮਝਾਇਆ ਗਿਆ, ਤੇ ਬਾਹਰਲਾ ਗਿਆਨ ਨਾਲ ਚੱਲੂਗਾ। ਤਿੰਨ ਲੋਕ ਦਾ ਗਿਆਨ ਹੈ ਨਾ, ਤਿੰਨ ਲੋਕ ਚ ਬਾਹਰਲਾ ਵੀ ਆ ਗਿਆ, ਅੰਦਰਲਾ ਵੀ ਆ ਗਿਆ, ਜਾਂ ਤਿੰਨ ਲੋਕ ਦਾ ਗਿਆਨ ਹੈ ਉਹ ਚਾਰੇ ਵੇਦ ਆ ਗਏ, ਜਾਂ ਚਾਰ ਵੇਦ ਆਉਂਦੇ ਨੇ, ਤਾਂ ਤਿੰਨ ਲੋਕ ਦਾ ਗਿਆਨ ਹੈ, ਵੇਦ ਚਾਰੇ ਆਉਣਗੇ। ਹਾਂਜੀ,
ਰਵੀ ਅਨਲ ਤੇਜ ਜਲ ਸੇ ਸੁਭਾਵ,
ਹਾਂ ਇਹਦੇ ਵੀ ਅਰਥ ਹੈ ਉਲਟ ਕਰਕੇ, ਰਵ
ਰਵ ਅਨਲ ਤੇਜ,
ਅਨਲ ਜਿਹੜਾ ਹੁੰਦਾ ਨਾ ਅੱਗ ਨੂੰ ਕਹਿੰਦੇ ਨੇ, ਅਨਿਲ ਜਦ ਕਹਿੰਦੇ ਆ ਸਿਆਰੀ ਲੱਗ ਕੇ ਫਿਰ ਪਾਣੀ ਬਣਦਾ, ਆੜਾ ਨੰਨਾ ਲੱਲਾ, ਅਨਲ ਜਿਹੜਾ ਹੁੰਦਾ ਇਹ ਅੱਗ ਹੁੰਦੀ ਹੈ, ਜੇ ਸਿਹਾਰੀ ਲਾ ਦਈਏ ਨੰਨੇ ਨੂੰ, ਅਨਿਲ ਬਣਾ ਦਈਏ ਫਿਰ ਪਾਣੀ ਹੋ ਜਾਂਦਾ, ਇੰਨਾ ਹੀ ਫਰਕ ਹੈ, ਹਿੰਦੀ ਚ ਪੜਿਆ ਹੋਇਆ ਸਾਡਾ। ਰੱਬ ਜਿਹੜਾ ਹੈ ਸੂਰਜ ਦਾ ਜਿਹੜਾ ਹੈ ਨਾ ਤੇਜ, ਅੱਗ ਹੁੰਦੀ ਹੈ ਸੂਰਜ ਦੇ ਤੋਂ ਜ਼ਿਆਦਾ, ਅੱਗ ਹੈ ਨੀ ਸਾਡੇ ਕੋਲ ਸੰਸਾਰ ਚ ਕਿਸੇ ਚੀਜ਼ ਚ, ਸੂਰਜ ਤੋਂ ਬਾਅਦ ਹੀਟ ਵਾਲੀ ਸਾਡੇ ਕੋਲ ਕੋਈ ਚੀਜ਼ ਨਹੀਂ ਹੈ, ਯਾਨੀ ਆਪਾਂ ਕਹਿੰਦੇ ਉਹਦੇ ਸੇਕ ਮਾਰਦਾ, ਸੇਕ ਮਾਰਦਾ ਨਾ ਰਵੀ ਦਾ, ਜਿਵੇਂ ਸੇਕ ਹੈ ਐਂ ਉਹ ਤੋਂ ਸੇਕ ਮਾਰਦਾ, ਜੋਤ ਵੀ ਹੈ, ਪ੍ਰਕਾਸ਼ ਵੀ ਹੈ, ਚਾਨਣ ਵੀ ਹੈ, ਚਿਹਰੇ ਤੇ ਸੇਕ ਵੀ ਹੈ ਉਹਦਾ।
ਜਲ ਸੇ ਸੁਭਾਵ,
ਆ ਸੁਭਾਵ ਕਾਹਦਾ, ਠੰਡਾ ਜਲ ਵਰਗਾ, ਹੁਣ ਜਲ ਦਾ ਸੂਰਜ ਦਾ ਮੇਲ ਹੈ, ਮੇਲ ਹੈ, ਯਾਨੀ ਚਿਹਰੇ ਤੋਂ ਇਹੋ ਜਿਹਾ ਪ੍ਰਭਾਵ ਆਉਂਦਾ, ਪਰ ਸੁਭਾਵ ਕਰਕੇ ਠੰਡਾ, ਸੁਭਾਵ ਕਰਕੇ ਕੌੜਾ ਨਹੀਂ ਹੈ, ਕਿਸੇ ਨੂੰ ਸੇਕ ਨਹੀਂ ਲੱਗਦਾ ਉਹਦਾ, ਸੇਕ ਨਹੀਂ ਆਉਂਦਾ, ਸੇਕ ਹੈ ਪਰ ਸੇਕ ਆਉਂਦਾ ਨਹੀਂ, ਸੁਭਾਵ ਜਲ ਵਰਗਾ, ਜਾਂ ਗੱਲ ਕਰਦਾ ਹੈ ਦੇਖ ਕੇ ਡਰਦਾ ਆਦਮੀ, ਜਾਂ ਗੱਲ ਕਰਦਾ ਹੈ ਫਿਰ ਉਹ ਡਰਦਾ ਹੀ ਨਹੀਂ, ਵੀ ਮੈਂ ਤਾਂ ਕਹਿੰਦਾ ਤੈਨੂੰ ਮੇਰੇ ਨਾਲ ਗੱਲੇ ਨਹੀਂ ਕਰਨੀਆਂ, ਤਾਂ ਹੱਸ ਕੇ ਗੱਲ ਕਰਦਾ, ਸਮਝੇ, ਜਲ ਵਰਗਾ ਸੁਭਾਅ,
ਉਪਜੇ
ਜਲ ਵਰਗਾ ਸੁਭਾਅ ਕਿਹਾ ਜਾਂਦਾ, ਦੇਖੋ ਨਿਆਣੇ ਨਾਲ ਗੱਲ ਕਰਨੀ ਨਿਆਣਾ ਹੀ ਹੋ ਜਾਣਾ, ਜਲ ਨੂੰ ਗਲਾਸ ਚ ਪਾ ਦੋ ਗਲਾਸ ਬਣ ਜਾਂਦਾ, ਗੜਵੀ ਚ ਪਾ ਦੋ ਗੜਵੀ ਵਰਗਾ ਹੋ ਜਾਂਦਾ, ਥਾਲੀ ਚ ਪਾ ਦੋ ਥਾਲੀ ਵਰਗਾ ਹੋ ਜਾਂਦਾ, ਜਿੰਨੀ ਕੁ ਅਕਲ ਵਾਲਾ ਹੋਇਆ ਉਹ ਜਿਹਨੂੰ ਉਸੇ ਅਕਲ ਦੀ ਲੈਵਲ ਦੀ ਗੱਲ ਕਰਦੀ, ਉਹਨੂੰ ਇਹ ਨਹੀਂ ਕਹਿਣਾ ਜਾ ਤੂੰ ਤਾਂ ਮੂਰਖ ਭਾਜਾ ਮੇਰੀ ਤੇਰੇ ਨਾਲ ਗੱਲ ਕਰਦੀ, ਇਹ ਨਹੀਂ ਕਹਿਣਾ। ਜਲ ਜਿਹੋ ਜਿਹਾ ਵੀ ਹੁੰਦਾ, ਚਮਚੇ ਚ ਪਾ ਦੇ ਚਮਚੇ ਵਰਗਾ ਹੀ ਹੋ, ਉਹਨੇ ਕੁ ਲੈਵਲ ਦੀ ਗੱਲ ਕਰਦੀ, ਉਹਨੂੰ ਪਤਾ ਹੁਣ ਨਹੀਂ ਇਹਨਾਂ ਕੋਲ ਤਾਂ ਹੁਣ ਇੰਨਾ ਕੁ ਗਿਆਨ ਹੋਊਗਾ, ਥੱਲੇ ਵਾਲੇ ਕੋਲ ਨਰਾਦਰੀ ਨਹੀਂ ਕਰਨੀ ਕਿਸੇ ਦੀ, ਸਭ ਨੂੰ ਸ਼ਾਂਤੀ ਹੋ ਜਾਣੀ ਹੈ, ਠੰਡਾ ਹੀ ਕਰਨਾ।
ਉਪਜਿਆ ਜਗਤ ਸੰਨਿਆਸ ਰਾਵ,
ਉਪਜਿਆ
ਜਗਤ,
ਜਗਤ ਦੇ ਵਿੱਚ ਪੈਦਾ ਹੋਇਆ
ਸੰਨਿਆਸ ਰਾਵ,
ਸੰਨਿਆਸ ਦਾ ਰਾਜਾ, ਆਸ ਤੋਂ ਰਹਿਤ, ਸੰਨਿਆਸ ਹੁੰਦਾ ਆਸ ਤੋਂ ਰਹਿਤ, ਇੱਛਾ ਤੋਂ ਰਹਿਤ, ਸੰਸਾਰੀ ਪਦਾਰਥਾਂ ਦੀ ਇੱਛਾ ਤੋਂ ਰਹਿਤ, ਇੱਕ ਸਮਝੋ ਇਦੋਂ ਵੱਡਾ ਨਿਰੀਛਤ ਕੋਈ ਨਹੀਂ ਹੋ ਸਕਦਾ, ਰਾਜ ਤਾਂ ਕਿ ਸਭ ਤੋਂ ਵੱਡਾ ਨਿਰੀਛਤ ਇੱਕ ਬੰਦਾ ਪੈਦਾ ਹੋਇਆ ਸੰਸਾਰ ਚ ਦੇਹ ਲੈ ਕੇ, ਐਡਾ ਵੱਡਾ ਕਦੇ ਨਾ ਪੈਦਾ ਹੋਇਆ, ਹੋਇਆ ਨਹੀਂ ਹੈ, ਹੋ ਸਕਦਾ ਗਾਹ ਨੂੰ ਹੋ ਜਾਵੇ। ਅੱਜ ਤੱਕ ਦਾ ਰਾਜਾ
ਜੋ ਗੱਲ ਕਰ ਰਹੇ ਉਦੋਂ ਰਾਮ ਹੈ,
ਉਦੋਂ ਰਾਜਾ, ਉਦੋਂ ਤਾਂ ਰਾਜਾ ਹੀ ਆ, ਉਹ ਗਾਹ ਨੂੰ ਨਹੀਂ ਕਹਿ ਸਕਦੇ। ਗਾਹ ਨੂੰ ਜੇ ਪੈਦਾ ਹੋਵੇ ਐਡਾ ਹੀ ਪੈਦਾ ਹੋਵੇ, ਤਾਂ ਗਾਹ ਤਾਂ ਪੈ ਹੋ ਨਹੀਂ ਸਕਦਾ, ਇਹ ਤੋਂ ਗਾਹ ਨੇ ਤਾਂ ਪੈਦਾ ਹੋਣਾ ਹੀ।
ਸੰਨਿਆਸ ਰਾਜ ਭਏ ਦੱਤ ਦੇਵ,
ਸੰਨਿਆਸ ਰਾਜ ਭਏ ਦੱਤ ਦੇਵ, ਅੱਜ ਤੱਕ ਸੰਨਿਆਸ ਰਾਜ ਹੀ ਮੰਨਿਆ ਜਾਂਦਾ ਦੱਤ ਦੇਵ ਨੂੰ। ਸੰਨਿਆਸ ਰਾਜ ਕਰਕੇ ਦੱਤ ਦੇਵ ਨੂੰ ਮਾਨਤਾ ਮਿਲ ਗਈ, ਭਏ ਦਾ ਮਤਲਬ ਮਾਨਤਾ ਪ੍ਰਾਪਤ ਹੋ ਗਈ ਸੀ ਉਦੋਂ, ਉਦੋਂ ਦੀ ਮਾਨਤਾ ਪ੍ਰਾਪਤ, ਅੱਜ ਤੱਕ ਵੀ ਮਾਨਤਾ ਪ੍ਰਾਪਤ ਹੈ। ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨਾਂ ਦਾ ਇਕੱਠਾ ਅਵਤਾਰ ਹੈ, ਬਾਕੀ ਵਿਸ਼ਨੂੰ ਦੇ ਅਵਤਾਰ ਨੇ, ਉਹ ਕੱਲਾ ਰੁਦਰ ਦਾ ਅਵਤਾਰ ਹੈ ਜਿਹੜਾ ਆਪਣਾ, ਨਾ 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 ਅਗਲਾ ਜਿਹੜਾ ਹੈਗਾ ਆਪਣੇ ਗਾਹ ਦੂਜਾ ਪਾਰਸਨਾਥ, ਕੱਲਾ ਰੁਦਰ ਅਵਤਾਰ ਹੈ। ਦੱਤਾ, ਇਹ ਦੱਤਾ ਤ੍ਰੈ ਹੈ, ਦੱਤਾ ਤ੍ਰੈ ਹੈ, ਕਿਉਂਕਿ ਰੁਦਰ ਨੂੰ ਦੇ ਰੂਪ ਦੇ ਵਿੱਚ ਇਹਨੂੰ ਸਰਾਪ ਹੋਇਆ ਸੀ। ਹੰਕਾਰ ਤਾਂ ਰੁਦਰ ਨੂੰ ਆਉਣਾ, ਬ੍ਰਹਮਾ ਨੂੰ ਤਾਂ ਹੰਕਾਰ ਆਉਣਾ ਨਹੀਂ ਹੈ। ਰੁਦਰ ਭਗਤੀ ਚ ਹੰਕਾਰ ਪੈਦਾ ਹੁੰਦਾ ਨਾ, ਉਦੋਂ ਸਮਾਧੀ ਸੀ, ਉਦੋਂ ਸਮਾਧੀ ਚ ਬੈਠੇ ਸੀ ਜਿਹੜੇ, ਉੱਥੇ ਹੰਕਾਰ ਹੋਇਆ।
ਰੁਦਰਾਵਤਾਰ ਸੁੰਦਰ ਅਜੇਬ,
ਰੁਦਰਾਵਤਾਰ ਸੁੰਦਰ ਅਜੇਬ, ਜਿਹੜੇ ਸੱਚਖੰਡ ਚ ਬੈਠੇ ਨੇ ਨਾ ਲੋਕ, ਦੇਵ ਲੋਕ ਚ ਜਿਹੜੇ, ਉਹ ਜਿਹੜਾ ਤਾਂ ਇੱਧਰੋਂ ਗਿਆ ਹੈ ਸ਼ਿਵਜੀ ਚ, ਉਹ ਤਾਂ ਉੱਥੇ ਸੰਬੰਧੀ ਹੋ ਲਊਗਾ, ਉਹੀ ਕਰੂਗਾ, ਸੰਤੋਖ ਹੈ ਉੱਥੇ ਸਿਰਫ ਮਨ ਨੂੰ ਸੰਤੋਖ, ਤੇ ਹੰਕਾਰ ਹੋ ਜਾਣਾ ਦੂਸਰੀ ਗੱਲ ਹੈ, ਸੰਤੋਖ ਦੇ ਵਿੱਚ ਹੰਕਾਰ ਹੋ ਜਾਣਾ ਦੂਸਰੀ ਗੱਲ ਹੈ। ਸਮਾਧੀ ਵਾਲਿਆਂ ਨੂੰ ਖਾਸ ਤੌਰ ਤੇ ਹੋ ਜਾਂਦਾ ਕਿ ਸਮਾਧੀ ਵਾਲੇ ਬੋਲਦੇ ਨਹੀਂ ਨਾ ਕਿਸੇ ਨਾਲ, ਗੱਲਬਾਤ ਨਹੀਂ ਕਰਦੇ, ਗੱਲਬਾਤ ਕਰਨ ਵਾਲੇ ਨੂੰ ਆਪਣਾ ਦੂਏ ਦਾ ਪਤਾ ਲੱਗਦਾ ਰਹਿੰਦਾ ਗਿਆਨ ਦਾ ਅਵਸਥਾ ਦਾ, ਜਿਹੜਾ ਗੱਲਬਾਤ ਨਹੀਂ ਕਿਸੇ ਨਾਲ ਕਰਦਾ ਉਹਨੂੰ ਭੁਲੇਖਾ ਹੋ ਜਾਂਦਾ, ਜਿਹੜਾ ਕਿਸੇ ਨਾਲ ਬੋਲਦਾ ਨਹੀਂ ਉਹਨੂੰ ਭਰਮ ਹੋ ਜਾਂਦਾ, ਜਿਹੜਾ ਕਦੇ ਖਾੜੇ 'ਚ ਨਹੀਂ ਗਿਆ ਉਹਨੂੰ ਭਰਮ ਹੋ ਜਾਂਦਾ, ਸ਼ਾਇਦ ਮੈਂ ਸਾਰਿਆਂ ਨੂੰ ਤੱਕਣਾ, ਜਿਹੜਾ ਖਾੜੇ ਜਾਂਦਾ ਨਾ ਉਹਨੂੰ ਪਤਾ ਲੱਗਦਾ ਰਹਿੰਦਾ ਦੂਏ ਦਾ ਔਰ ਆਪਣਾ, ਸਮਝੇ, ਉਹਨੂੰ ਭਰਮ ਹੋ ਜਾਂਦਾ ਵੀ ਸ਼ਾਇਦ ਮੇਰੇ ਵਰਗਾ ਕੋਈ ਹੈ ਹੀ ਨਹੀਂ, ਜਿਹੜਾ ਜਾਂਦਾ ਰਹਿੰਦਾ ਉਹਨੂੰ ਤਾਂ ਦੂਏ ਦਾ ਵੀ ਪਤਾ, ਕਿਉਂਕਿ ਕਈ ਵਾਰ ਉਹਨੂੰ ਪਲਟੇ ਦਿੱਤੇ ਹੁੰਦੇ ਨੇ ਦੂਏ ਨੇ ਚੱਕ ਕੇ, ਇਸ ਕਰਕੇ ਉਹਨੂੰ ਭਰਮ ਹੋਣ ਦੀ ਗੁੰਜਾਇਸ਼ ਘੱਟ ਹੁੰਦੀ ਹੈ।
ਰੁਦਰਾਵਤਾਰ ਸੁੰਦਰ ਅਜੇਬ,
ਰੁਦਰਾਵਤਾਰ ਸੁੰਦਰ ਅਜੇਬ, ਰੁਦਰਾਵਤਾਰ ਹੈ, ਸੁੰਦਰ ਹੈ, ਠੀਕ ਅਵਤਾਰ ਹੈ, ਵਿਗੜਿਆ ਨਹੀਂ ਹੈ,
ਅਜੇਬ,
ਅਜੇਬ ਹੈ। ਅਜੇਬ ਕਹਿੰਦੇ ਨੇ ਜਿਹੜਾ ਮਤਲਬ ਹੈ ਆ ਬਕਾਰਾਂ ਤੋਂ ਪ੍ਰਭਾਵ, ਮਾਇਆ ਦਾ ਜੀ ਤੇ ਪ੍ਰਭਾਵ ਨਹੀਂ ਪੈਂਦਾ, ਜਿਹੜਾ ਮਤਲਬ ਹੈ ਜਿੱਤਿਆ ਨਹੀਂ ਜਾ ਸਕਦਾ, ਮਾਇਆ ਜਿਹੜੀ ਹੈ ਨਾ, ਜਦੋਂ ਇਹ ਮਾਇਆ ਅਮਰ ਵਰਤਾਇਆ ਕਹਿੰਦੇ, ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ, ਇਹਦੀ ਲਿਵ ਨਹੀਂ ਛੁਟਕੀ,
ਮਾਇਆ ਅਮਰ ਨਹੀਂ ਵਰਤਾ ਸਕੀ,
ਲਿਵ ਛੁਟਕੀ ਨਹੀਂ ਅਮਰ, ਮਾਇਆ ਦਾ ਵਰਤਾਇਆ ਨਹੀਂ ਹੋਇਆ, ਆ ਨਹੀਂ ਹੋਇਆ ਹੋਇਆ ਇਹਦੇ ਤੇ, ਲਿਵ ਗੁਰੂ ਘਰ ਚ ਅੱਠਵੇਂ ਪਾਤਸ਼ਾਹ ਦੀ ਵੀ ਨਹੀਂ ਛੁਟਕੀ, ਤਾਂ ਹੀ ਛੋਟੀ ਉਮਰ ਚ ਚਲੇ ਗਏ, ਲਿਵ ਧਰੂ ਦੀ ਵੀ ਨਹੀਂ ਛੁਟਕੀ, ਲਿਵ ਪ੍ਰਹਲਾਦ ਦੀ ਵੀ ਨਹੀਂ ਛੁਟਕੀ, ਲਿਵ ਸਾਹਿਬਜ਼ਾਦਿਆਂ ਦੀ ਵੀ ਨਹੀਂ ਛੁਟਕੀ, ਉਹ ਨਹੀਂ ਛੁਟਕੀ ਕਿਉਂਕਿ ਜੰਮਦਿਆਂ ਨੂੰ ਸਾਂਭ ਲਿਆ ਨਾ ਬਚਪਨ ਚ, ਉਹ ਸਿੱਖਿਆ ਹੀ ਹੋਈ ਜੀ ਮਿਲੀ ਰਹੇ ਹੀ ਉੱਥੇ, ਜੈਸੀ ਉਪਜੀ ਪੇੜ ਤੇ, ਜੈਸੀ ਪੇੜ ਤੇ ਉਪਜੀ ਉਹੀ ਜੀ ਰਹੇਗੀ, ਬਿਗੜ ਨਹੀਂ ਸਕੀ।
ਪਾਵਕ ਸਮਾਨ ਭਇਓ ਤੇਜ ਜਾਸ,
ਪਾਵਕ ਸਮਾਨ, ਪਾਵਕ ਪਾਵਕ ਕਹਿੰਦੇ ਨੇ ਅੱਜ ਅੱਗ ਨੂੰ, ਤੇਜ ਅੱਗ ਵਰਗਾ, ਅੱਗ ਦਾ ਤੇਜ ਹੁੰਦਾ ਨਾ, ਦੂਰੋਂ ਸੇਕ ਆਉਂਦਾ, ਦੂਰੋਂ ਸੇਕ ਆਉਂਦਾ, ਜਿਹੜੇ ਆਉਂਦੇ ਨੇ ਨਾ ਦੂਏ ਮਤਲਬ ਕਹਿਣ ਦਾ ਜੋਗੀ ਵਗੈਰਾ ਹੁੰਦੇ ਨੇ ਨਾ, ਉਹਨਾਂ ਨੂੰ ਹੰਕਾਰ ਹੁੰਦਾ ਨਾ, ਉਹਨਾਂ ਦਾ ਆਪਣਾ ਵੀ ਸੇਖ ਹੁੰਦਾ, ਉਹਨਾਂ ਨੂੰ ਆਉਂਦਾ ਸੇਖ, ਤਾਂ ਆਮ ਆਦਮੀ ਨੂੰ ਨਹੀਂ ਆਉਂਦਾ ਸੇਖ, ਉਹ ਦੂਰੋਂ ਦੇਖ ਕੇ ਸੁਣ ਹੋ ਜਾਂਦਾ ਸੀ, ਪ੍ਰਭਾਵਿਤ ਤਾਂ ਹੁੰਦਾ ਨਹੀਂ ਜੇ ਸੇਖ ਆਉਂਦਾ ਹੋ।
ਵਸੂਦਾ ਸਮਾਨ ਧੀਰਜ ਸੋ ਤਾਸ,
ਦੇਖੋ ਉਹਦਾ ਤਾਂ ਹੈ ਉਹ ਧਰਤੀ ਵਰਗਾ ਸੁਭਾਅ ਹੈ, ਕੋਈ ਖੋਦੇ ਕੋਈ ਚੰਦਨ ਲੇਪ ਕਰੇ ਧਰਤੀ ਨੂੰ, ਕੋਈ ਕਹਿੰਦਾ ਖੋਦੇ ਕੋਈ ਚੰਦਨ ਲੇਪ, ਕੋਈ ਫਰਕ ਨਹੀਂ, ਜੇ ਕੋਈ ਚੰਗਾ ਕਹਿੰਦਾ ਤਾਂ ਵੀ ਕੋਈ ਫਰਕ ਨਹੀਂ, ਜੇ ਕੋਈ ਨਹੀਂ ਕਹਿੰਦਾ ਤਾਂ ਵੀ ਕੋਈ ਫਰਕ ਨਹੀਂ, ਉਹਨੂੰ ਕੋਈ ਫਰਕ ਨਹੀਂ ਜੇ ਕੋਈ ਉਸਤਰੀ
ਕਰਦਾ
ਜਾਂ ਨਹੀਂ ਕਰਦਾ, ਉਹਨੂੰ ਕੋਈ ਨਹੀਂ ਫਰਕ ਇਸ ਗੱਲ ਦਾ, ਉਹਦੇ ਵੱਲ ਕੋਈ ਕਿਵੇਂ ਝਾਕਦਾ ਉਹਨੂੰ ਕੋਈ ਫਰਕ ਨਹੀਂ, ਉਹ ਸਾਰਿਆਂ ਵੱਲ ਉਹ ਵੀ ਝਾਕਦਾ ਇੱਕੋ ਹੀ ਦ੍ਰਿਸ਼ਟੀ ਝਾਕਦਾ, ਜਦੋਂ ਉਹਦੀ ਦ੍ਰਿਸ਼ਟੀ ਚ ਫਰਕ ਨਹੀਂ ਪੈਂਦਾ, ਫਰਕ ਵਾਲੀ ਦ੍ਰਿਸ਼ਟੀ ਹਾਰ ਮੁੜ ਜਾਂਦੀ। ਜੇ ਤੁਸੀਂ ਕਿਸੇ ਨੂੰ ਵੈਰ ਵਿਰੋਧ ਨਹੀਂ ਕਰਦੇ, ਜਿਹੜਾ ਤੁਹਾਡੇ ਨਾਲ ਕਰਦਾ ਆਪੇ ਹੀ ਹਾਰ ਮੁੜ ਜਾਂਦਾ, ਜੇ ਤੁਸੀਂ ਲਗਾਤਾਰ ਨਾ ਕਰਦੇ ਰਹੋਗੇ ਉਹ ਆਪੇ ਹੀ ਹਾਰ ਮੁੜ ਜਾਂਦਾ, ਆਪੇ ਹਥਿਆਰ ਛੱਡ ਜਾਂਦਾ। ਜੇ ਤੁਸੀਂ ਲਗਾਤਾਰ ਕਰੋ ਹੀ ਨਾ, ਤੁਹਾਡੇ ਤੇ ਅਸਰ ਨਾ ਪਵੇ ਉਹਦੇ ਵੈਰ ਵਿਰੋਧ ਦਾ, ਨਾ ਕੋਈ ਵੈਰ ਹੀ ਨਾ ਹੀ ਬਗਾਨਾ, ਜੇ ਗੱਲ ਤੇ ਟਿਕੇ ਰਹੋ ਤੁਸੀਂ, ਉਹਦੀ ਪਰਵਾਹ ਨਾ ਕਰੋ ਕਰਦੇ ਦੀ, ਆਪੇ ਹਥਿਆਰ ਛੱਡ ਜਾਂਦਾ। ਐਸੀ ਸੁਭਾਅ ਉਹਦਾ ਹੈ, ਕੋਈ ਕਿਸ ਰਿਸ਼ੀ ਨੇ ਉਹਨੂੰ ਦੇਖਦਾ ਉਹਨੂੰ ਕੋਈ ਨਹੀਂ ਫਰਕ ਹੈਗਾ, ਉਹਦੀ ਦ੍ਰਿਸ਼ਟੀ ਆਪਣੀ ਜਿਹੜੀ ਹੈਗੀ ਹੈਗੀ ਆਪਣਾ ਮਸਤ ਹੈ ਆਪਣੀ ਦ੍ਰਿਸ਼ਟੀ, ਉਹ ਦੁਨੀਆਂ ਦਾ ਪ੍ਰਭਾਵ ਨਹੀਂ ਲੈ ਰਿਹਾ ਕਿਸੇ ਦਾ, ਦੁਨੀਆਂ ਦਾ ਪ੍ਰਭਾਵ ਲਵੇ ਨਾ ਲਵੇ ਇਹ ਵੀ ਉਹਨੂੰ ਇੱਛਾ ਨਹੀਂ ਹੈ, ਇੱਕ ਇੱਛਾ ਨਾਲ ਪ੍ਰਭਾਵ ਬਣਾਉਂਦੇ ਨੇ, ਇੱਕ ਇੱਛਾ ਨਾਲ ਬਣਾਉਂਦੇ ਨੇ ਉਹ ਆਪਣਾ, ਜਿਵੇਂ ਇਹ ਜਿਹਨੂੰ ਅਸੀਂ ਕਹਿੰਦੇ ਹਾਂ ਪੋਜ਼ ਪਿਆ ਹੈ, ਮੁਦਰਾ ਮੁਦਰਾ ਕਹਿੰਦੇ ਨੇ, ਮੁਦਰਾ ਮੁੱਦਾ ਸੰਤੋਖ, ਜੋ ਅਸੀਂ ਜਿਵੇਂ ਸਿਨੇਮੇ ਵਾਲੇ ਪੋਜ਼ ਨਹੀਂ ਬਣਾਉਂਦੇ ਐਕਟਰ, ਰੋਣ ਦਾ ਅਗਲੇ ਦੇਖਣ ਵਾਲੇ ਕਹਿੰਦੇ ਸੱਚੀ ਰੋਂਦਾ, ਰੋਂਦੇ ਤਾਂ ਹੁੰਦੇ ਨਹੀਂ, ਉਹ ਹੱਸਦੇ ਨੇ ਨਕਲੀ ਤੌਰ ਤੇ, ਗੁੱਸਾ ਕ੍ਰੋਧ ਕਰਦੇ ਨੇ, ਇਹ ਕਰਦੇ ਨੇ ਉਹ ਕਰਦੇ ਨੇ, ਉਹ ਦੂਜਿਆਂ ਤੇ ਪ੍ਰਭਾਵ ਕਰਨ ਵਾਸਤੇ ਨਹੀਂ ਕਰ ਰਿਹਾ, ਉਹਦਾ ਸੁਭਾਅ ਇਹ ਹੈ, ਉਹ ਦੂਜਿਆਂ ਇੱਛਾ ਨਹੀਂ ਹੈ ਵੀ ਮੇਰਾ ਦੂਜਿਆਂ ਤੇ ਪ੍ਰਭਾਵ ਪਵੇ, ਹੈ ਹੀ ਇਹ ਜਾ ਉਹ ਬਸ ਐਕਟਿੰਗ ਨਹੀਂ ਕਰਦਾ, ਐਕਟਿੰਗ ਨਹੀਂ ਕਰ ਰਿਹਾ, ਜੋਗੀ ਐਕਟਿੰਗ ਕਰਦੇ ਸੀ, ਜੋਗੀ ਐਕਟਿੰਗ ਕਰਦੇ ਸੀ।
ਪਰਮੰ ਪਵਿੱਤਰ ਭਏ ਦੇਵ ਦੱਤ,
ਪਰਮੰ ਪਵਿੱਤਰ ਭਏ ਦੱਤ, ਦੇਵ ਦੱਤ, ਦੇਵ ਦੱਤ ਹੈ ਜਿਹੜਾ ਪਵਿੱਤਰ, ਉਹਦੇ ਅੰਦਰ ਵਲਛਾਲ ਨਹੀਂ ਹੈ, ਵਲਛਾਲ ਨਹੀਂ ਹੈ, ਵੜ ਛੜ ਕਰਕੇ ਨਹੀਂ ਵੀ ਮੈਂ ਛੜਨ ਖਾਤਰ ਲੋਕਾਂ ਨੂੰ ਐਕਟਿੰਗ ਕਰਨੀ, ਐਕਟਿੰਗ ਕਰਕੇ ਛੜੀਦਾ ਹੁੰਦਾ ਨਾ, ਵੜ ਛੜ ਨਹੀਂ ਹੈ ਵਿੱਚ, ਪਰ ਪਵਿੱਤਰ ਸਿੱਧਾ, ਆਪਾਂ ਕਹਿੰਦੇ ਬੜਾ ਸਿੱਧਾ ਆਦਮੀ ਹੈ, ਤਾਂ ਸਿੱਧਾ ਮਨ ਕਰਕੇ ਸਾਫ ਹੈ, ਜੋ ਮੂੰਹ ਚ ਹੈ ਉਹੀ ਮੰਚ ਹੈ, ਮੰਚ ਜੋ ਹੈ ਉਹੀ ਮੂੰਹ ਚ ਹੈ ਬਸ।
ਅਛਿਜ ਤੇਜ ਅਰ ਬਿਮਲ ਮਤ,
ਅਛਿਜ ਤੇਜ, ਇਸੇ ਕਰਕੇ ਉਹਦਾ ਜਿਹੜਾ ਤੇਜ ਹੈ ਉਹ ਵੱਧਾ ਘਟਦਾ ਨਹੀਂ ਹੈ, ਇੱਕੋ ਥਾਂ ਟਿਕਿਆ ਹੋਇਆ, ਚੇਤਾ ਮਾਨ ਇੱਕੋ ਥਾਂ ਰਹਿੰਦੇ ਨੇ, ਟਿਕਿਆ ਹੋਇਆ ਉਹਦਾ ਤੇਜ ਬਸ, ਨਿਰਮਲਤਾ ਟਿਕੀ ਹੋਈ ਹੈ,
ਰੂਪ ਨਾਲ ਆਇਆ ਸੀ ਤੇਜ ਨਾਲ ਆ ਗਿਆ,
ਤੇਜ ਨਾਲ ਉਹੀ ਗੱਲ ਇੱਕੋ ਹੀ ਹੈ, ਐਂਗਲਾਂ ਤੋਂ ਸਮਝਾ ਰਹੇ ਨੇ,
ਅਰ ਬਿਮਲ ਮਤ
ਉੱਥੇ ਉੱਥੇ ਜਾ ਕੇ ਕਿਤੇ ਤੁਸੀਂ ਗਲਤੀ ਨਾ ਕਰ ਲੋ, ਔਰ ਬਿਮਲ ਮਤ ਹੈ, ਮਤ ਕੀ ਹੈ, ਬਿਲਕੁਲ ਬਿਮਲ, ਦੇਖੋ ਬਿਮਲ ਲਫ਼ਜ਼ ਇੱਕ ਰਖਮਲ, ਮਤ ਔਰ ਬੁੱਧ, ਬੁੱਧ ਨਾਲ ਨਿਰਮਲ ਆਇਆ ਹੈ, ਮਤ ਨਿਰਮਲ ਨਹੀਂ ਹੁੰਦੀ, ਬੁੱਧ ਨਿਰਮਲ ਹੋਣੀ, ਜਦ ਬੁੱਧ ਨਿਰਮਲ ਹੈ ਮਤ ਬਿਮਲ ਹੈ, ਜਿਹੜੀ ਗੁਰਮਤ ਹੈ ਬਿਮਲ ਮਤ ਹੈ, ਇਹ ਮੈੜੀ ਹੁੰਦੀ ਹੋਈ ਨੀ, ਮੈਲਾ ਕਦੇ ਨਾ ਹੋ ਬਈ ਲੱਗੇ ਜਾਗਾ, ਇਹ ਬਿਮਲ ਮਤ ਹੈ, ਬੇਮਲਾ ਜਿਹੜੀ ਮੈਲੀ ਹੋ ਹੀ ਨਹੀਂ ਸਕਦੀ, ਨਿਰਮਲਾ ਜਿਹੜੀ ਮੈਲੀ ਸੀ ਹੁਣ ਹੈ ਨਹੀਂ ਮੈਲੀ। ਬੁੱਧ ਚ ਪਹਿਲਾਂ ਮਲੀਨਤਾ ਸੀ, ਹੁਣ ਮਲੀਨਤਾ ਹੈ ਨਹੀਂ, ਨਿਰਮਲ ਬੁੱਧ। ਜਨ ਨਾਨਕ ਨਿਰਮਲ
ਬੁੱਧ,
ਪਹਿਲਾਂ ਮਲੀਨਤਾ ਸੀ ਹੁਣ ਹੈ ਨਹੀਂ। ਪਰ ਇਹ ਤਾਂ ਮਤ ਪਹਿਲਾਂ ਹੀ ਬਿਮਲ ਹੈ। ਬਿਮਲ ਮਤ ਜ਼ਿਆਦਾ ਲਈ ਜਾਂਦੀ ਹੈ, ਐਕਸੈਪਟ ਹੁੰਦੀ ਹੈ ਜੇ ਬੁੱਧ ਨਿਰਮਲ ਹੋਵੇ। ਜੇ ਬੁੱਧ ਨਿਰਮਲ ਨਾ ਹੋਵੇ ਬਿਮਲ ਮਤ ਐਕਸੈਪਟ ਨਹੀਂ ਕਰ ਸਕਦਾ। ਧਿਆਨ ਰੱਖਣਾ ਇਸ ਗੱਲ ਦਾ। ਜਿਹੜੇ ਲੋਕਾਂ ਦੀ ਬਿਮਲ ਮਤ ਨਿਰਮਲ ਬੁੱਧ ਨਹੀਂ ਹੈ ਨਾ, ਬੁੱਧ ਚ ਮਲੀਨਤਾ ਹੈ, ਉਹ ਗੁਰਮਤ ਐਕਸੈਪਟ ਨਹੀਂ ਕਰਨਗੇ ਕਦੇ ਵੀ, ਜਿੰਨਾ ਚਿਰ ਉਹ ਮਲੀਨਤਾ ਹਟਣੀ ਜਾਊਗੀ। ਨਿਰਮਲ ਬੁੱਧ ਹੋਈ ਕਈ ਇਹਨੂੰ ਐਕਸੈਪਟ ਕਰੂ, ਬੀਸ ਬਿਸਵੇ ਗੁਰ ਕਾ ਮਨ ਮੰਨੂਗਾ, ਨਹੀਂ ਬੀਸ ਬਿਸਵੇ ਤੋਂ ਘੱਟ ਮੰਨੂਗਾ। ਬੀਸ ਬਿਸਵੇ ਮੰਨੇ ਤੇ ਹੀ ਨਿਰਮਲ ਬੁੱਧ ਹੋਣੀ ਹੈ, ਬਿਮਲ ਬੁੱਧ ਆਉਣੀ ਹੈ ਨਾ। ਬਿਮਲ ਮਤ ਜਦੇ ਆਊ ਨਾ ਜਾਂ ਬੀਸ ਬਿਸਵੇ ਮੰਨੂ, ਛੂਟ ਨਹੀਂ ਹੈ ਇਹਦੇ ਵਿੱਚ ਬਿਲਕੁਲ ਵੀ। ਜਿੰਨਾ ਚਿਰ ਜਿੰਨੀ ਕੁ ਮਲੀਨਤਾ ਉੰਨੀ ਕੁ ਘੱਟ ਮੰਨੂ, ਬਸ। ਜਿੰਨੀ ਕੁ ਅੰਦਰ ਮਲੀਨਤਾ ਉੰਨੀ ਉਹ ਘੱਟ ਮੰਨੂਗਾ ਬਸ। ਜੇ ਜ਼ਿਆਦਾ ਮਲੀਨਤਾ ਹੈ ਜ਼ਿਆਦਾ ਘੱਟ ਮੰਨੂਗਾ, ਥੋੜੀ ਮਲੀਨਤਾ ਥੋੜੀ ਘੱਟ ਮੰਨੂਗਾ। ਜਦੋਂ ਮਲੀਨਤਾ ਬਿਲਕੁਲ ਸਮਾਪਤ ਹੋ ਜੂ, ਨਿਰਮਲ ਹੋ ਜੂ ਬੁੱਧ, ਫਿਰ 100% ਮੰਨ ਲੂਗਾ, 100% ਐਕਸੈਪਟ ਕਰ ਲੂਗਾ। ਗੁਰ ਕੀ ਮਤ ਤੂੰ ਲਿਹੋ ਹਿਆਣੇ, ਲੈ ਲੈ 100% ਭਗਤ ਬਿਨਾ ਬਹੁ ਨਹੀਂ ਡੁੱਬ ਜਾਏਗਾ। ਜੇ ਥੋੜੀ ਜਿਹੀ ਵੀ ਘੱਟ ਲਈ ਫਿਰ ਵੀ ਡੁਬੋ ਤੂੰ, ਬਚਣ ਵਾਸਤੇ 100% ਹੀ ਲੈਣੀ ਪਊਗੀ।
ਸੋ ਵਰਨ ਦੇਖ ਲਾਜਤ ਅੰਗ,
ਸੁਵਰਣ ਦੇਖ, ਸੋਨਾ ਜਿਹੜਾ ਸਵਰਣ ਹੁੰਦਾ, ਸੁਵਰਣ ਹੀ ਹੈ, ਸਵਰਣ ਹੈ,
ਸਵਰਣ
ਜਿਹੜਾ ਸੋਨਾ ਹੈ, ਕੰਚਨ ਦੇਹੀ ਹੈ ਨਾ, ਅੰਦਲੀ ਨੂੰ ਕਿਹਾ ਕੰਚਨ ਦੇਹੀ, ਕਾਇਆ ਜਿਹੜੀ ਹੈ, ਜਿਹੜੀ ਅੰਦਲੀ ਦੇਹੀ ਹੈ, ਇੰਨੀ ਚਮਕਦੀ ਹੈ ਕਿ ਸੋਨਾ ਵੀ ਉਹਦੇ ਮੂਹਰੇ ਨਹੀਂ ਕੁਛ ਹੈਗਾ। ਸੋਨੇ ਨਾਲ ਤੁਲਨਾ ਨਹੀਂ ਕਰ ਸਕਦੇ ਅੰਦਲੀ ਦੇਹੀ ਦੀ, ਕਹਿਣ ਦਾ ਮਤਲਬ ਇਹ ਹੈ। ਸੋਨੇ ਨਾਲ ਤੁਲਨਾ ਕੀਤੀ ਹੋਈ ਹੈ ਨਾ ਕੰਚਨ ਦੇਹੀ ਕਹਿ ਕੇ, ਨਹੀਂ ਸੋਨੇ ਨਾਲ ਅੰਦਰਲੀ ਦੇਹੀ ਦੀ, ਬਾਹਰਲੀ ਦੀ ਕਰ ਸਕਦੇ ਹਾਂ, ਕੰਚਨ ਦੇਹੀ ਨੂੰ ਬਾਹਰਲੀ ਦੀ ਕਰ ਸਕਦੇ ਹਾਂ, ਅੰਦਰਲੀ ਦੀ ਨਹੀਂ ਕਰ ਸਕਦੇ ਕੰਚਨ ਦੇਹੀ। ਜੇ ਕੰਚਨ ਕਿਹਾ ਉਹਦਾ ਲਫ਼ਜ਼ ਸੋਨਾ ਨਹੀਂ ਹੈ, ਕੰਚਨ ਕਿਹਾ ਉਹਦਾ ਮਤਲਬ ਉੱਥੇ ਸੋਨਾ ਨਹੀਂ ਆਉਂਦਾ, ਫਿਰ ਇਹ ਤਾਂ ਸਵਰਣ ਲਫ਼ਜ਼ ਤਾਂ ਲਿਖਿਆ ਹੈ,
ਸੋਨਾ ਤਾਂ ਮਾਇਆ,
ਸੋਨਾ ਮਾਇਆ ਹੈ। ਉੱਥੇ ਕੰਚਨ ਦਾ ਅਰਥ ਕੀ ਹੈ? ਕੱਚ ਨਹਿ, ਕੱਚਾਪਣ ਨਹੀਂ ਹੈ ਉਹ ਚ, ਕੱਚਾਪਣ ਕੀ ਹੈ? ਮਲੀਨਤਾ ਨਹੀਂ ਹੈ, ਮਾਇਆ ਦੀ ਲੇਪ, ਮਾਇਆ ਤੋਂ, ਮਾਇਆ ਦਾ ਕਿਤੇ ਲੇਪ ਨਹੀਂ ਹੈ, ਮਾਇਆ ਦਾ ਪ੍ਰਭਾਵ ਨਹੀਂ ਹੈ ਅੰਦਰਲੀ ਦੇਹੀ ਤੇ। ਜੇ ਮਾਇਆ ਦਾ ਪ੍ਰਭਾਵ ਉੱਥੇ ਕੱਚ ਹੈ, ਜਿੱਥੇ ਮਾਇਆ ਦਾ ਪ੍ਰਭਾਵ ਹੈ ਉੱਥੇ ਹੀ ਮਲੀਨਤਾ ਹੈ, ਜਿੱਥੇ ਮਲੀਨਤਾ ਹੈ ਜੰਮਦਾ ਡੰਡਾ ਉੱਥੇ ਹੀ ਵੱਜਣਾ ਹੈ, ਉਹੀ ਜਗ੍ਹਾ। ਉਹਨੇ ਕਹਿਣਾ ਆ ਇੱਥੇ ਇੱਥੇ ਕੱਚ ਹੈ, ਬਸ ਇੱਥੇ ਕੱਚ ਹੈ, ਡੰਡਾ ਚਾਹੇ ਟੱਚ ਹੋ ਗਿਆ ਬਸ, ਦੂਏ ਜਨਮ ਦਾ ਕਾਰਨ। ਉਹਨਾਂ ਚਿਰ ਇਹ ਨਹੀਂ ਛੱਡਣਾ ਇਹਨੇ ਜਿਉਂਦੇ ਨੇ ਮਾਇਆ ਨੂੰ, ਜਿੰਨਾ ਚਿਰ ਕੱਚ ਹੈ, ਕੱਚ ਇਹ ਨਹੀਂ ਛੱਡਣ ਦਿੰਦਾ, ਹੋਰ ਕੀ ਹੈ, ਉਹੀ ਜੁੜਿਆ ਹੋਇਆ, ਉੱਥੋਂ ਹੀ ਜੁੜਿਆ ਹੋਇਆ। ਉਹ ਜਿਹੜੀ ਮਲੀਨਤਾ ਉਹ ਮਾਇਆ ਨੂੰ ਛੱਡਣ ਨਹੀਂ ਦਿੰਦੀ, ਤਿਰਕੁਟੀ ਨਹੀਂ ਛੱਡਣ ਦਿੰਦੀ, ਉਹੀ ਫੜੀ ਬੈਠੀ ਹੈ ਉੱਥੋਂ, ਜਦ ਛੱਡਤੀ ਬਸ ਖਤਮ ਹੋ ਗਿਆ। ਭਰੋਸਾ ਨਹੀਂ ਨਾ ਹੈ ਗੁਰਬਾਣੀ ਦੇ 100%, 100% ਨਾ ਲਈ ਤਾਂ ਮਤਲਬ ਹੈ 100% ਭਰੋਸਾ ਨਹੀਂ ਹੈ, ਹੋਰ ਕੁਛ ਨਹੀਂ ਹੈ। ਜੇ 100% ਭਰੋਸਾ ਹੋ ਗਿਆ, 100% ਗੁਰਬਾਣੀ ਮੰਨ ਲਈ, ਜੇ 100% ਭਰੋਸਾ ਨਹੀਂ ਹੈ ਉਹਦੀ ਘੱਟ ਬੰਦੀ, ਭਰੋਸੇ ਦੀ ਘਾਟ ਹੈ, ਉਹਨੇ ਭਰੋਸਾ ਘੱਟ ਕਰੂਗਾ। ਜਿੰਨਾ ਭਰੋਸਾ ਘੱਟ ਹੋਊ ਉਹਨਾਂ ਮੰਨੂ ਨਹੀਂ, ਭਰੋਸੇ ਤੇ ਬਿਨਾਂ ਕੋਈ ਬੰਦਿਆ ਨਹੀਂ ਜਾ ਸਕਦਾ।
ਸੋਬੰਤ ਸੀਸ ਗੰਗਾ ਤਰੰਗ,
ਸੋਬੰਤ ਸੀਸ ਗੰਗਾ ਤਰੰਗ, ਸਿਰ ਦੇ ਉੱਤੇ ਜਿਹੜੇ ਜਟਾ ਨੇ ਨਾ, ਗੰਗਾ ਦੀਆਂ ਲਹਿਰਾਂ ਵਾਂਗੂ ਉਹ ਸੋਭਦੀਆਂ ਨੇ।
ਅਜਾਨ ਬਾਹ ਅਲਿਪਤ ਰੂਪ।
ਇਹਦਾ ਮਤਲਬ ਇਹ ਹੈ ਕਿ ਜੂੜਾ ਨਹੀਂ ਬਣਿਆ ਹੋਇਆ। ਇਹ ਮਹਾਦੇਵ ਦੀਆਂ ਜੜਾਂ ਚੋਂ ਸ਼ਿਵ ਗੰਗਾ ਤਾਂ ਨਿਕਲਦੀ ਦਿਖਾਈ ਆ, ਸੱਚ ਗੱਲ ਆ ਹੈ, ਉਪਮਾ ਦਿੱਤੀ ਹੋਈ ਆ। ਉਹਨੇ ਤਾਂ ਸਾਖੀ ਪਤਾ ਕੀ ਹੈ, ਸਾਖੀ ਇਹ ਹੈ ਕਿ ਜਿਹੜਾ ਸੀ ਨਾ ਭਾਗੀਰਥ ਭਗਤ ਹੈ, ਭਾਗੀਰਥ ਭਗਤਾਂ ਨੂੰ ਭਗਤੀ ਕਰਨ ਵਾਲਾ, ਕਿ ਉਹ ਹਿਮਾਲਿਆ ਦੇ ਵਿੱਚੋਂ ਗੰਗਾ ਲੈ ਕੇ ਆਇਆ। ਉਹ ਆਹ ਗੰਗਾ ਬਣਾ ਲਈ ਇਹਨਾਂ ਨੇ, ਕਾਹਨੂੰ ਗੰਗਾ ਲੈ ਕੇ ਆਇਆ। ਗੰਗਾ ਤਾਂ ਗੁਰਮਤ ਦੀ ਗੰਗਾ, ਗੁਰਮਤ ਗਿਆਨ ਦੀ ਗੰਗਾ, ਕਿਉਂਕਿ ਲਿਆਇਆ ਥੱਲੇ ਸ਼ਿਵਜੀ ਬੈਠਾ, ਉਤੋਂ ਧਾਰ ਪੈਣ ਲੱਗ ਗਈ, ਸ਼ਿਵਜੀ ਦੇ ਉੱਤੇ ਗੰਗਾ ਪੈ ਗਈ। ਉਹ ਕਹਿੰਦਾ ਭਗੀਰਥ ਲਿਆ ਮੇਰੇ, ਉਹਨੇ ਜਟਾਂ ਦੇ ਵਿੱਚੋਂ ਕਿੰਨੇ ਸਾਲ ਭਰਜਾ ਕੇ ਰੱਖੇ ਗੰਗਾ, ਥੱਲੇ ਪਾਣੀ ਡਿੱਗਣੇ ਨਹੀਂ ਦਿੱਤਾ। ਫਿਰ ਉਹ ਭਗੀਰਥ ਨੇ ਬੇਨਤੀ ਕੀਤੀ ਵੀ ਮਹਾਰਾਜ, ਮੈਂ ਤਾਂ ਗੰਗਾ ਲਿਆਇਆ ਸੀ ਲੋਕਾਂ ਨੂੰ ਪਾਣੀ ਪੀਣ ਨੂੰ, ਉਹਨੇ ਇੱਕ ਲੱਟ ਖੋਲਤੀ, ਉਹ ਜੋ ਗੰਗਾ ਚੱਲ ਪਈ। ਇਹਦਾ ਮਤਲਬ ਹੈ ਕਿ ਗੁਰਮਤ ਦੇ ਗਿਆਨ ਦੀ ਗੰਗਾ ਨੂੰ ਸ਼ਿਵਜੀ ਰੋਕਣ ਵਾਲਾ, ਜਟਾਂ ਦਿਖਾ ਕੇ ਲੋਕਾਂ ਨੂੰ ਰੋਕਣ ਵਾਲਾ, ਰੋਹ ਚ ਖੜਾ ਗਿਆਨ ਦੇ ਸ਼ਿਵਜੀ। ਰੁਦਰ ਭਗਤ ਜਗਤ ਮਹਿਰ ਸੁੱਖ ਦਿਵਸ ਸਦਾ ਭਰ ਹੈ, ਮਰਿਆ ਫਿਰ ਆਵਾ ਜਾਏ ਫਲ ਕਛ ਲੈ ਤਨ ਮੁਕਤ ਕੋ। ਸ਼ਿਵਜੀ ਨਹੀਂ ਚਾਹੁੰਦਾ ਕਿ ਆਹ ਗਿਆਨ, ਕਿਉਂਕਿ ਸ਼ਿਵਜੀ ਦੇ ਉੱਤੇ ਦੀ ਗਿਆਨ ਹੈ। ਇਹ ਕਹਿੰਦਾ ਇੱਕ ਸ਼ਿਵ ਗਏ, ਜਿਹੜਾ ਸ਼ਿਵ ਹੈ ਮਹਾਦੇਵ ਕੋ ਕਹਿ ਸਦਾ ਸ਼ਿਵ, ਇਹ ਉੱਤੇ ਖਿਲਾਫ ਹੈ ਸਮਾਧੀ ਦੇ। ਇਹ ਗਿਆਨ ਪ੍ਰਚੱਲੇ ਉਹਦੀ ਬੇਇੱਜ਼ਤੀ ਹੈ, ਉਹਦਾ ਵਿਸ਼ਨੂੰ ਨਾਲ ਹੈ ਨਾ ਕੰਪੀਟੀਸ਼ਨ ਵੀ ਲੋਕ ਮੈਨੂੰ ਪੁੱਛਣ। ਉਹ ਕਹਿੰਦਾ ਲੋਕ ਮੈਨੂੰ ਪੁੱਛਣ, ਮੇਰੇ ਨਾਲ ਜੁੜ, ਉਹ ਤਾਂ ਮਾਇਆ ਦੇ ਉੱਤੇ ਖੜੇ ਨੇ ਦੋ, ਉਹ ਤਾਂ ਭੀੜ ਘੱਟੇ ਉਹਦੇ ਨਾਲ, ਭੀੜ ਉਹਦੇ ਨਾਲ ਹੈ ਨਾ ਵਿਸ਼ਨੂੰ ਨਾਲ,
ਸ਼ਿਵਜੀ ਨਾਲ,
ਸ਼ਿਵਜੀ ਨਾਲ ਭੀੜ, ਸ਼ਿਵਜੀ ਨਾਲ ਗਈ ਜਾਣ ਭੱਜ ਕੇ ਉੱਥੋਂ। ਉਹ ਬ੍ਰਹਮਾ ਨਾਲ ਤਾਂ ਕੋਈ ਭੀੜ ਨਹੀਂ ਹੈ, ਉਹ ਤਾਂ ਕੱਲਾ ਬ੍ਰਹਮਾ ਨੇ ਭੀੜ ਇਕੱਠੀ ਕਰਦਾ। ਉਹ ਕਹਿੰਦਾ ਮੈਂ ਚੱਲਿਆ, ਜਿਹਨੇ ਆਉਣਾ ਆਜੋ, ਨਹੀਂ ਆਉਣਾ ਨਾ ਆਓ। ਵੀ ਇੱਕ ਸੱਚਖੰਡ ਨੂੰ ਜਾਂਦਾ ਹੈ, ਉਹ ਤਾਂ ਕਹਿੰਦਾ ਸਾਧੂ ਕੋ ਮਿਲਣ ਜਾਈਏ ਸੰਗ ਨਦੀ ਜੇ ਕੋਈ, ਜਿਹਨੇ ਆਉਣਾ ਆਪ ਆਵੋ, ਮੈਂ ਹੁਣ ਗੋਦੀ ਜਾ ਕੇ ਥੋੜ੍ਹੀ ਜਾਊਂਗਾ, ਨਹੀਂ ਆਉਣਾ ਨਾ ਆਓ। ਪਾਛੇ ਪਾਓ ਨਦੀ ਜੀ ਅੱਗੇ ਹੋਏ ਸੋਏ, ਤੁਸੀਂ ਪਿੱਛੇ ਪਾਓ ਨਹੀਂ ਦੇਣਾ। ਨਾਲ ਦੇ ਕਹਿਣ ਵੀ ਨਹੀਂ ਯਾਰ ਆਪਾਂ ਨਹੀਂ ਜਾਣਾ, ਜੋ ਰੁਕ ਜਾਓ, ਦਸ ਆਦਮੀ ਲੈ ਕੇ ਤੁਸੀਂ ਤੁਰ ਪਏ, ਉਹ ਤਾਂ ਤੁਹਾਨੂੰ ਵੀ ਖਰਾਬ ਕਰਨਗੇ। ਕੱਲ ਨੂੰ ਵੀ ਤਾਂ ਤੁਸੀਂ ਕਹਿਣਾ ਵੀ ਮੈਂ ਤਾਂ ਭਾਈ ਅੜਕਣਾ, ਤੁਸੀਂ ਆਉਣਾ ਆਓ, ਜਾਣਾ ਜਾਓ, ਨਹੀਂ ਰੁਕ ਜਾਓ, ਨਾਲ ਨਹੀਂ ਲੈ ਕੇ ਚੱਲੇ ਕਿਸੇ ਨੂੰ। ਜਿਹਨਾਂ ਨੇ ਕਿਹਾ ਬੇਦਾਵਾ ਲੈ ਕੇ ਦਿੰਦਾ, ਕਹਿੰਦੇ ਦੇ ਜਾਓ, ਛੱਡ ਜਾਓ। ਜਿਹੜੇ ਖੁਸ਼ੀ ਨਾਲ ਕਿਹਾ ਵੀ ਅਸੀਂ ਨਾਲ ਲੈਣੇ ਰਹੋ, ਜਿੱਥੋਂ ਜਿਹਨੇ ਕਿਹਾ ਛੱਡ ਜਾਣਾ ਛੱਡ ਜਾਓ, ਸਾਥ ਗੁਰੂ ਘਰ ਛੱਡਦੇ ਹੀ ਰਹੇ, ਜਿਹੜੇ ਛੱਡ ਗਿਆ ਛੱਡ ਜਾਓ, ਜੇ ਨਾਲ ਜਾਣਾ ਜਾਓ, ਕੋਈ ਪਾਬੰਦੀ ਨਹੀਂ। ਇੱਛਾ ਹੈ ਤੁਹਾਡੀ, ਤੁਹਾਨੂੰ ਗੱਲ ਦੱਸਤੀ, ਜਿਹਨੇ ਮਾਇਆ 'ਚ ਫਸੇ ਰਹਿਣੇ ਫਸੇ ਰਹੋ, ਜੰਮਦੇ ਜਾਲ 'ਚ ਫਸੇ ਰਹਿਣੇ ਫਸੇ ਰਹੋ, ਨਹੀਂ ਜੰਮਦੇ ਜਾਲ ਤੋੜਨ ਦਾ ਸਾਨੂੰ ਰਾਹ ਦੱਸਦਾ, ਤੋੜ ਕੇ ਬਾਹਰ ਨਿਕਲ ਨਿਕਲ ਜਾਓ।
ਆ ਜਾਨ ਬਾਹ ਅਲਿਪਤ ਰੂਪ,
ਆ ਜਾਨ ਬਾਹ, ਆ ਜਾਨ ਬਾਹ ਨੂੰ ਕਹਿੰਦੇ ਨੇ ਗੋਡਿਆਂ ਤੋਂ ਥੱਲੇ ਤੱਕ ਉਹਦੇ ਹੱਥ ਸੀ, ਬਾਹਾਂ ਸੀ, ਬਾਂਹ ਥੋੜੀ ਹੁੰਦੀ ਹੈ, ਬਾਂਹ ਤਾਂ ਉੱਤੇ ਰਹਿ ਜਾਂਦੀ, ਥੱਲੇ ਤਾਂ ਹੱਥ ਆ ਜਾਂਦਾ, ਫਿਰ ਬਾਂਹ ਲਿਖਿਆ ਹੋਇਆ। ਉਹ ਹੱਥ ਕਾਨੂੰਨ ਦੇ ਲੰਬੇ ਹੁੰਦੇ ਨੇ, ਆਪਾਂ ਇੱਥੇ ਵੀ ਕਹਿੰਦੇ ਹਾਂ ਸੰਸਾਰ 'ਚ ਕਾਨੂੰਨ ਦੀਆਂ ਬਾਹਾਂ ਲੰਬੀਆਂ ਨੇ। ਉਹਦੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹ ਇੰਨੀ ਲੰਬੀ ਹੈ ਕਿ ਜਿੱਥੇ ਤੱਕ ਮਾਇਆ ਉੱਥੇ ਤੱਕ ਉਹਨੂੰ ਸਾਰੀ ਸਮਝ ਹੈ ਮਾਇਆ ਦੀ। ਆ ਜਾਨ ਬਾਹ ਉਹਨੂੰ ਕਹਿੰਦੇ ਨੇ ਜਿਹਨੂੰ ਕਮ ਸੇ ਕਮ ਝੂਠ ਦੀ ਸਮਝ ਆ ਜਾਵੇ, ਮਾਇਆ ਦੀ ਮਾਇਆ ਝੂਠ ਹੈ ਨਾ, ਝੂਠੀ ਮਾਇਆ ਦੀ ਸਮਝ ਹੈ ਤਾਂ ਨੀ ਉਹ ਫਸਦਾ ਮਾਇਆ 'ਚ, ਉਹਨੂੰ ਪਤਾ ਹੈ ਇਹ ਫਸਾਉਣ ਵਾਲੀ ਚੀਜ਼ ਹੈ, ਤਾਂ ਨੀ ਫਸਦਾ। ਦੇਖਦਾ ਹੋਇਆ ਵੀ ਉਹਦੀ ਇੱਛਾ ਨਹੀਂ ਕਰਦਾ, ਸਮਝ ਹੈ ਇਸ ਗੱਲ ਦੀ। ਜਿੰਨੀ ਲੰਬੀ ਦ੍ਰਿਸ਼ਟੀ ਹੈ, ਦੂਰ ਦ੍ਰਿਸ਼ਟੀ ਹੈ, ਇਹਦੇ 'ਚ ਦੂਰ ਦ੍ਰਿਸ਼ਟੀ ਹੈ ਵੀ ਉਹਦੀ ਹੋਰ ਮਾਇਆ ਦੀ ਇੱਛਾ ਲੈ ਕੇ ਡੁੱਬਜੂਗੀ, ਆ ਉਹਨੂੰ ਸਮਝ ਹੈ ਪਹਿਲਾਂ ਹੀ, ਇਹ ਆ ਜਾਣਵਾ ਹੋਰ। ਹੁਣ ਇਹਨਾਂ ਨੇ ਇਹ ਬਹਾਨਾ ਬਹਾ ਬੁਲਾਤੀ, ਉਹ ਇਹ ਸਰੀਰ ਦੀਆਂ ਬਾਹਾਂ ਦਾ ਕੀ ਮਤਲਬ, ਅੰਦਰਲੇ ਸਰੀਰ ਦੀ ਗੱਲ ਚੱਲਦੀ ਹੈ।
ਉਹ ਤਾਂ ਰੂਪ ਬਣ ਜੂ ਜੇ ਲੰਬੀਆਂ ਹੋਣਗੀਆਂ ਬਾਹਾਂ।
ਆਹੋ,
ਅਲਿਪਤ ਰੂਪ
ਨਾਲੇ ਇਹ ਤਾਂ ਸਾਰੀਆਂ ਰੇਸ਼ੋ ਚ ਨੇ ਬਾਹਾਂ, ਇਹ ਹੋ ਹੀ ਨਹੀਂ ਸਕਦੀਆਂ ਲੰਬੀਆਂ, ਇਹ ਤਾਂ ਸਾਰਾ ਸਰੀਰ ਰੇਸ਼ੋ ਚ ਹੁੰਦਾ ਬਣਿਆ ਹੋਇਆ। ਹਾਂ,
ਅਲਿਪਤ ਰੂਪ,
ਅਲਿਪਤ ਰੂਪ ਕਾਹਦੇ ਨਾਲ ਆਇਆ? ਅੱਛਾ, ਸਰੀਰ ਅਲਿਪਤ ਰੂਪ ਹੈ, ਬਾਹਾਂ ਸਰੀਰ ਦੇ ਜਿਹੜੇ ਦੀਆਂ ਉਹ ਰੂਪ ਵੀ ਅਲਿਪਤ ਹੈ। ਅਲਿਪਤ ਕਾ ਜੋ ਮਾਇਆ ਚੋਂ, ਇਹਦਾ ਮਤਲਬ ਮਾਇਆ ਤੇ ਅਲੱਗ ਬਾਹਾਂ ਨੇ, ਉਹ ਮਾਇਆ ਤੇ ਅਲੱਗ ਸਰੀਰ ਹੈ, ਮਾਇਆ ਚ ਲਿਪਤ ਨਹੀਂ ਹੈ। ਉਹ ਮਾਇਆ ਤੋਂ ਪਰੇ ਤੱਕ ਜਾਂਦਾ ਉਹਦਾ ਹੱਥ ਦ੍ਰਿਸ਼ਟੀ, ਉਹਦੀ ਸੁਰਤ ਮਾਇਆ ਤੋਂ ਪਰੇ ਤੱਕ ਜਾਂ ਦੇਖਦੀ ਹੈ, ਮਾਇਆ ਚ ਲਿਪਤ ਨਹੀਂ ਹੈ। ਉਹਦਾ ਧਿਆਨ ਜਿਹੜਾ ਹੈਗਾ ਮਾਇਆ ਤੋਂ ਪਰੇ ਹੈ, ਉਹਦਾ ਟਾਰਗੇਟ ਮਾਇਆ ਤੋਂ ਪਰੇ ਹੈ, ਪਹਿਲਾਂ ਹੀ ਜਮਦੇ ਮਾਇਆ ਤੋਂ ਛੱਡ ਕੇ ਪਰੇ ਜਾਣਾ।
ਜਿਹੜੇ ਰੂਪਨਾਥ ਜੀ ਕਿਹਾ ਸੀ,
ਆ ਦਗ ਯੋਗ ਸੁੰਦਰ ਸਰੂਪ,
ਇਸੇ ਕਰਕੇ ਤਾਂ ਦਗ ਯੋਗ ਹੈ। ਉਹਦਾ ਯੋਗ ਹੈ ਜਿਹੜਾ ਏਕਤਾ ਹੈ ਚੇਤਨ ਮਨ ਦੀ, ਉਹ ਤਾਂ ਉਹਦਾ ਚਿਹਰਾ ਦਗ ਦਗ ਕਰਦਾ, ਚਿਹਰਾ ਦੱਸਦਾ ਉਹਦਾ, ਉੱਥੋਂ ਪਤਾ ਲੱਗਦਾ ਵੀ ਇਹਦਾ ਜਿਹੜਾ ਡੋਲਦਾ ਨਹੀਂ ਹੈਗਾ ਮਾਇਆ ਦੇਖ ਕੇ, ਡੋਲਦਾ ਤਾਂ ਹੀ ਤਾਂ ਅਲਿਪਤ ਰੂਪ ਹੈ। ਡੋਲਣ ਦੇ ਰਾਖੋ ਪ੍ਰਭੂ ਕਿਹਾ ਨਾ, ਡੋਲਦਾ ਨਹੀਂ ਹੈਗਾ ਮਾਇਆ ਦੇ, ਕੁਛ ਵੀ ਦੇਖ ਕੇ ਨਹੀਂ ਡੋਲਦਾ।
ਵਿਭੂਤ ਅੰਗ ਉਜਲ ਸੁਭਾਸ,
ਜਿਹੜੇ ਵਿਭੂਤ ਅੰਗ ਨੇ, ਹੁਣ ਵਿਭੂਤ ਅੰਗ ਵਾਲੇ ਉਹ ਅਨਭੂਤ ਸੀ, ਇਹ ਵਿਭੂਤ ਅੰਗ ਹੈ,
ਅਨਭੂਤ ਅੰਗ ਆਇਆ,
ਅਨਭੂਤ ਆਇਆ, ਹੁਣ ਭੂਤ ਅੰਗ ਆ ਗਿਆ ਸਰੀਰ ਵਾਲੇ, ਜਿਹੜੇ ਸਰੀਰ ਹੈ ਉਹਦਾ ਹੁਣ ਅੰਗ ਨੇ, ਇਹ ਵੀ ਉਜਲ ਨੇ,
ਉਜਲ ਸੁਭਾਸ
ਉਜਵਲ ਨੇ, ਇਹ ਵੀ ਪੂਰੇ ਮਤਲਬ ਹੈ ਚਮਕਾ, ਇਹਨਾਂ ਦੇ ਵਿੱਚ ਵੀ ਚਿੱਟੇ ਔਰ ਚਮਕਾ ਸਫੇਦੀ ਹੈ, ਸੁੰਦਰ ਸਰੂਪ ਤਾਂ ਹੀ ਹੋਊ ਨਾ ਬਾਹਰਲਾ ਵੀ, ਉਜਲ ਸੁਭਾਸ, ਔਰ ਜਿਹੜੀ ਉਹਦੇ ਅੰਦਰ ਇੱਛਾ ਹੈ ਨਾ, ਸ਼ੁਭੇ ਇੱਛਾ ਹੈ ਸਰੀਰ ਚ ਵੀ, ਸਰੀਰ ਕਰਕੇ ਵੀ ਕੋਈ ਮਾਇਆ ਦੀ ਭੁੱਖ ਨਹੀਂ ਹੈਗੀ, ਐਸੀ ਕੋਈ ਭੁੱਖ ਨਹੀਂ, ਸਰੀਰ ਕਰਕੇ ਵੀ ਕੋਈ ਸਰੀਰ ਦੀ ਤਾਂ ਊਈ ਕਹਿਤਾ ਉਹਨਾਂ ਨੇ ਪਹਿਲਾਂ ਵੀ ਉਹ ਧੂਤ ਹੈ।
ਸੰਨਿਆਸ ਯੋਗ ਕਿਨੋਂ ਪ੍ਰਕਾਸ਼,
ਸੰਨਿਆਸ ਯੋਗ ਕਿਨੋਂ ਪ੍ਰਕਾਸ਼, ਸੰਨਿਆਸ ਯੋਗ ਦਾ ਦੁਨੀਆਂ ਨੂੰ ਪਹਿਲਾਂ ਉਹਨਾਂ ਨੇ ਗਿਆਨ ਦਿੱਤਾ ਵੀ ਜੇ ਸੰਸਾਰ ਦੇ ਵਿੱਚੋਂ ਤੁਸੀਂ ਮੁਕਤੀ ਚਾਹੁੰਦੇ ਹੋ, ਜਿਹੜੀ ਤੁਹਾਡੀ ਇੱਛਾ ਹੈ, ਮਨ ਦੀ ਆਸ ਹੈ, ਮਾਇਆ ਦੀ ਆਸ ਹੈ, ਇਹਨੂੰ ਸੁੰਨ ਕਰ ਲਓ। ਮਨ ਇਉਂ ਹੋ ਜਾਵੇ, ਮਨ ਪਹਿਲਾਂ ਪਾਣੀ ਦਾ ਰੂਪ ਹੈ ਨਾ, ਮਨ ਨੂੰ ਬਰਫ਼ ਬਣਾ ਦਿਓ, ਬਰਫ਼ ਫਿਰ ਜਿੰਨੀ ਮਰਜ਼ੀ ਲੋਭ ਲਹਿਰ ਚਲੀ ਜਾਵੇ, ਬਰਫ਼ 'ਚ ਲਹਿਰ ਉੱਠਦੀ ਉਹ ਨਹੀਂ ਹੁੰਦੀ, ਪਾਣੀ 'ਚ ਲਹਿਰ ਉੱਠਦੀ ਹੈ। ਪਾਣੀ ਵਾਲਾ ਰੂਪ ਜਿਹੜਾ ਹੈ ਉਹ ਤੋਂ ਬਰਫ਼ ਦੇ ਰੂਪ 'ਚ ਲੈ ਜਾਓ, ਹਵਾ ਘਰ ਬਣ ਜਾਵੇ, ਜੇ ਹਿਰਦੇ 'ਚ ਹਵਾ ਹੋਵੇ, ਬਰਫ਼ ਦਾ ਘਰ ਹੋਵੇ, ਫਿਰ ਲਹਿਰ ਨਹੀਂ ਉੱਠਦੀ, ਹਵਾ ਜਿੰਨੀ ਮਰਜ਼ੀ ਚਲੀ ਜਾਵੇ, ਹਵਾ ਗਰਮ ਆਊ ਠੰਡੀ ਹੋ ਕੇ ਜਾਊ, ਜੇ ਗਰਮ ਆਊ ਵੀ ਅਗਨ ਸਾਗਰ ਦੇ ਵਿੱਚੋਂ ਹਵਾ, ਅਗਨ ਸਾਗਰ ਚੋਂ ਹਵਾ ਆਊ ਨਾ, ਕਿਹੜੀ ਆਊ, ਅਗਨ ਸਾਗਰ ਚੋਂ ਹਵਾ ਆਊਗੀ ਜਿਹੜੀ ਸਾਹ ਲੈਂਦੇ ਹਾਂ, ਲੈਂਦੇ ਹਾਂ ਨਾ ਸਾਹ, ਅਗਨ ਸਾਗਰ ਦੀ ਹਵਾ ਹੈ, ਜਾਂ ਬਾਹਰ ਨਿਕਲੂਗੀ, ਐਸਾ ਵਿੱਚ ਗਿਆਨ ਹੋਊਗਾ ਜਿਸ ਚੋਂ ਸਾਰਿਆਂ ਦੇ ਹਿਰਦੇ ਸ਼ੀਤਲ ਹੋਣਗੇ, ਜੇ ਅੰਦਰ ਹਵਾ ਕਰ ਉੱਥੋਂ ਨਿਕਲੂ ਗਿਆਨ, ਐਸਾ ਠੰਡ ਮਤਲਬ ਹੈ ਗਿਆਨ ਹੋਊਗਾ ਆਤਮ ਗਿਆਨ ਦੀ, ਐਸੇ ਸ਼ਬਦ ਹੋਣਗੇ, ਐਸੀ ਭਾਸ਼ਾ ਹੋਊਗੀ, ਐਸਾ ਗਿਆਨ ਹੋਊ ਔਰ ਐਸੀ ਭਾਸ਼ਾ ਹੋਊ ਕਿ ਸਾਰਿਆਂ ਦੇ ਹਿਰਦਿਆਂ ਨੂੰ ਠੰਡ ਮਿਲੂਗੀ, ਸ਼ਾਂਤੀ ਮਿਲੂਗੀ, ਭਵ ਸਾਗਰ ਦੀ ਹਵਾ ਚ ਵੀ ਇਹ ਕਰਾਮਾਤ ਪਾ ਦੂ, ਜਿਹੜੀ ਅਗਨ ਸਾਗਰ ਦੀ ਹਵਾ, ਆ ਹਵਾ ਹੀ ਹੈ, ਪੌਣ ਕੀ ਬਾਣੀ ਹੈ ਨਾ, ਪੌਣ ਕੀ ਬਾਣੀ ਹੈ ਨਾ, ਪੌਣ ਅਗਨ ਸਾਗਰ ਹੈ, ਇਹ ਵੀ ਠੰਡੀ ਹੋ ਕੇ ਨਿਕਲੂਗੀ ਅੰਦਰ, ਤਾਂ ਕਿਹਾ ਹਿਵਾ ਕੁਰ ਹਿਵਾ ਘਰ, ਗੁਰ ਸ਼ੀਤਲ ਨਿਰਦੋਖ ਦੋਖ ਕੋਈ ਨੀ ਔਗਣ ਕੋਈ ਨਾਨਕ ਗੁਰ ਤੇ ਪਾਈਏ ਸੀਲ ਧਰਮ ਸੰਤੋਖ ਸ਼ੀਤਲਤਾ ਹੀ ਪਊ ਨਾ ਸ਼ੀਤਲਤਾ ਤਾਂ ਹੀ ਪਊ ਨਾ ਧਰਮ ਔਰ ਸੰਤੋਖ ਜੇ ਸੰਤੋਖ ਨਹੀਂ ਤਾਂ ਧਰਮ ਨਹੀਂ ਜਿਹੜਾ ਸੰਤੋਖੀ ਨਹੀਂ ਬਣਾਉਂਦਾ ਧਰਮ ਨਹੀਂ ਜਿਹੜਾ ਸੰਤੋਖੀ ਹੈ ਨਹੀਂ ਉਹ ਧਾਰਮਿਕ ਬੰਦਾ ਹੀ ਨਹੀਂ ਇਸ ਕਰਕੇ ਇਹ ਸਤ ਸੰਤੋਖ ਵਿਚਾਰ ਹੋਇਆ ਗੁਰਬਾਣੀ ਸਤ ਸੰਤੋਖ ਦੀ ਵਿਚਾਰ ਹੈ ਇੱਥੇ ਇਹਦੋਂ ਗਾਂ ਜਿਹੜਾ ਨਾਮ ਹੈ ਉਹ ਫਿਰ ਅੱਗੇ ਉਹ ਸਿੱਧਾ ਡਾਇਰੈਕਟ ਆਉਂਦਾ ਬਿਲ ਕਰਨਾ ਸੁਣਨ ਵਾਲੀ ਬਾਣੀ 'ਚ ਇਹ ਸਤ ਸੰਤੋਖ ਤੱਕ ਦੀ ਵਿਚਾਰ ਹੈ ਥਾਲ ਵਿੱਚ ਤਿੰਨੀ ਵਸਤੂ ਪਈਓ ਸਤ ਸੰਤੋਖ ਵਾਕਈ ਸੰਤੋਖ ਹੈ ਜਿਹੜਾ ਉਹ ਸੰਤੋਖ ਸਤ ਸੰਤੋਖ ਉਹਨੂੰ ਕਹਿੰਦੇ ਨੇ ਸੱਤ ਇੱਥੇ ਆਬਜੈਕਟਿਵ ਹੈ ਇਹ ਤਿੰਨ ਚੀਜ਼ਾਂ ਬਣਾ ਦਿੰਦੇ ਸੱਤ ਸੰਤੋਖ ਹਰ ਵਿਚਾਰ ਨਹੀਂ ਇੱਕੋ ਹੀ ਚੀਜ਼ ਹੈ ਇਹ ਤਾਂ ਅੰਮ੍ਰਿਤ ਨਾਮ ਹੈ ਕਹਾ ਨਾਮ ਲੱਗਿਆ ਤਾਂ ਹੈ ਅੰਮ੍ਰਿਤ ਨਾਮ ਠਾਕਰ ਕਾ ਪਈਓ ਇਹੀ ਨਾਮ ਇਹੀ ਤੱਤ ਗਿਆਨ ਹੈ ਜਿਹਦੇ ਨਾਲ ਸੰਤੋਖ ਆ ਜਾਵੇ ਉਹ ਸੰਤੋਖ ਜਿਹੜਾ ਮਾਇਆ ਦੀ ਆਦਖੋ ਉਹ ਹੈ ਸਤ ਸੰਤੋਖ ਮਾਇਆ ਦੀ ਕੋਈ ਸਾਰੀ ਮਾਇਆ ਕੋਈ ਪ੍ਰਭਾਵਿਤ ਨਹੀਂ ਕਰ ਰਹੀ ਮਨ ਡੋਲ ਨਹੀਂ ਰਿਹਾ ਸਾਰੀ ਮਾਇਆ ਜਦ ਮਾਇਆ ਪ੍ਰਭਾਵਹੀਨ ਹੋ ਜਾਵੇ ਸਾਰੀ ਝੂਠ ਪ੍ਰਭਾਵਹੀਨ ਹੋ ਜਾਵੇ ਮਾਇਆ ਝੂਠੀ ਹੈ ਨਾ ਝੂਠੀ ਮਾਇਆ ਇਹਦਾ ਸੰਤੋਖ ਜਿਹੜੇ ਸੰਤੋਖ ਨੂੰ ਝੂਠੀ ਮਾਇਆ ਤੋੜ ਨਹੀਂ ਸਕਦੀ ਉਹ ਸੱਤ ਸੰਤੋਖ ਹੁੰਦਾ ਸੱਤ ਦੇ ਜਾਣਕਾਰੀ ਤੋਂ ਪੈਦਾ ਹੋਇਆ ਹੋਇਆ ਸੰਤੋਖ ਸੱਚ ਦੀ ਜਾਣਕਾਰੀ ਤੋਂ ਜਿਹੜਾ ਪਹਿਲਾ ਸੰਤੋਖ ਹੈ ਨਾ ਉਹ ਟੁੱਟ ਜਾਂਦਾ ਸੱਚ ਜਾਣਨ ਤੋਂ ਜਿਹੜਾ ਪਹਿਲਾ ਸੰਤੋਖ ਹੈ ਨਾ ਆਪਣੇ ਆਪ ਬਣਾਇਆ ਹੋਇਆ ਪਰਮਤਾਂ ਦਾ ਉਹ ਟੁੱਟ ਜਾਂਦਾ ਸੱਚ ਨੂੰ ਜਾਣੇ ਤੋਂ ਬਾਅਦ ਦਾ ਜਿਹੜਾ ਸੰਤੋਖ ਹੈ ਉਹ ਨਹੀਂ ਟੁੱਟਦਾ ਕਿਉਂਕਿ ਮਾਇਆ ਸੱਚ ਦੋਹਾਂ ਦਾ ਪਤਾ ਲੱਗ ਗਿਆ ਉਹਨੂੰ ਪਤਾ ਮਾਇਆ ਤੋਂ ਪਰੇ ਕੁਛ ਹੈ ਜਿਹੜਾ ਨਾ ਪਰਲੋਕ ਹੈ ਉਹ ਜ਼ਿਆਦਾ ਕੀਮਤੀ ਹੈ ਉਹ ਤਾਂ ਟੈਂਪਰੇਰੀ ਚੀਜ਼ ਹੈ ਉਹਨੂੰ ਪਤਾ ਮੈਂ 50 ਸਾਲ ਦਾ 51 ਸਾਲ ਪਹਿਲਾਂ ਮੈਂ ਇੱਥੇ ਆਈ ਨਹੀਂ ਸੀ ਦੁਨੀਆ ਸੀਗੀ 2-4 ਸਾਲ ਬਾਅਦ ਮੈਂ ਫੇਰ ਨਹੀਂ ਰਹਿਣਾ ਦੁਨੀਆ ਫਿਰ ਵੀ ਰਹੂ ਫਿਰ ਇੱਥੇ ਤੇਰੇ ਕੀਲੇ ਗੱਡੇ ਨੇ ਇੱਥੇ ਨਾ ਤੇਰਾ ਕੀ ਕਲੈਕਸ਼ਨ ਕੁਛ ਇੱਥੇ ਕਰਨ ਆਇਆ ਸੀ ਲੈਣ ਆਇਆ ਸੀ ਲਾਹ ਲੈਣ ਲੈ ਕੇ ਚੱਲੀਏ ਪ੍ਰਦੇਸ਼ ਜਾਂਦਾ ਕੋਈ ਆਦਮੀ ਘਰ ਦੇ ਪਿੱਛੇ ਛੱਡ ਕੇ ਘਰ ਦੇ ਤਾਂ ਸੱਚਖੰਡ ਵਾਲੇ ਨੇ ਨਾ ਅਸਲੀ ਤਾਂ ਇੱਥੇ ਤਾਂ ਕੋਈ ਕਿਸੇ ਦਾ ਨਹੀਂ ਹੈ ਤਾਂ ਸਾਰੇ ਆਪਣੇ ਹੀ ਸਭ ਕੋ ਮੀਤ ਹਮ ਆਪਣ ਕੀਨੋ ਪਰ ਪਹਿਲੀ ਉਹ ਤਾਂ ਗਿਆਨਵਾਨ ਦੀ ਗੱਲ ਹੈ ਨਾ ਮੀਤ ਆਪਣ ਕੀਨੋ ਆਪਣੇ ਸਮਝਦਾ ਸਾਰਿਆਂ ਨੂੰ ਅਗਿਆਨੀ ਤਾਂ ਸਮਝਦਾ ਜੀ ਅਗਿਆਨੀ ਤਾਂ ਸਮਝਦਾ ਜੀ ਭਾਈ ਨੂੰ ਭਾਈ ਨਹੀਂ ਆਪਣਾ ਸਮਝਦਾ ਮਾਇਆ ਦੇ ਲੈਵਲ ਤੇ ਆ ਕੇ ਤਾਂ ਗਿਆਨਵਾਨ ਜਦ ਘੱਟ ਘੱਟ ਮੈਂ ਹਰਜੂ ਬਸੇ ਉਹ ਸਮਝਦਾ ਕੱਲਾ ਜੀ ਉਹ ਇੱਥੇ ਵਾਲੇ ਨੂੰ ਉੱਥੇ ਵਾਲੇ ਨੂੰ ਤਾਂ ਸਾਰਿਆਂ ਨੂੰ ਸਮਝਦਾ ਉਹਦਾ ਸੁਭਾਅ ਬਦਲਦਾ ਉਹ ਬਦਲ ਜਾਂਦਾ ਉਹ ਫਿਰ ਇੱਥੇ ਯਾਰ ਉੱਥੇ ਰਹੇ ਕੋਈ ਗੱਲ ਨਹੀਂ ਫਰਕ ਪੈਂਦਾ